And now, News Takeaway.
ਕਨੈਕਟ ਐਫ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਅੱਜ ਪਤਾ ਲੱਗ ਜਾਣਾ ਵੀ ਨਵੇਂ ਬ੍ਰਿਜ ਦਾ ਨਾਂ ਕੀ ਰੱਖਿਆ ਜਾਣਾ।
ਸੌਖਾ
ਜਿਹਾ ਰੱਖਣ, ਇਹ ਗੱਲ ਪੱਕੀ ਆ ਕਿ ਜਿਸ ਹਿਸਾਬ ਨਾਲ ਕੁਛ ਕਹਾਣੀਆਂ ਚੱਲ ਰਹੀਆਂ ਨੇ, ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਨਾਂ ਕੁਛ ਇਹੋ ਜਿਹਾ ਹੋ ਸਕਦਾ ਜਿਹਨੂੰ ਬੋਲਣ ਵਾਸਤੇ ਥੋੜ੍ਹਾ ਜਿਹਾ ਸੋਚਣਾ, ਮਤਲਬ ਥੋੜ੍ਹਾ ਜ਼ਬਾਨ ਤੇ ਚੜ੍ਹਨਾ,
ਪ੍ਰੈਕਟਿਸ ਕਰਨੀ ਪੈਣੀ,
ਪ੍ਰੈਕਟਿਸ ਕਰਨੀ ਪੈਣੀ
ਆ, ਕਿਉਂਕਿ ਅੱਜ 10:15 ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ ਤੇ ਜਿਹੜੇ ਸਾਡੇ ਮਿਨਿਸਟਰ ਆਫ ਟਰਾਂਸਪੋਰਟੇਸ਼ਨ ਨੇ ਮਾਈਕ ਫਾਰਨਵਰਟ ਉੱਥੇ ਹੋਣਗੇ ਤੇ ਨਾਲ ਸਵਾਸਨ ਤੇ ਮਸਕਿਊਮ ਫਸਟ ਨੇਸ਼ਨਸ ਦੇ ਲੀਡਰਸ ਵੀ ਹੋਣਗੇ।
ਜੀ,
ਸੋ ਮੋਸਟ ਲਾਈਕਲੀ ਇਟਸ ਗੋਇੰਗ ਟੂ ਬੀ ਇੰਸਪਾਇਰਡ ਬਾਈ ਫਸਟ ਨੇਸ਼ਨਸ ਦ ਨੇਮ। ਸੋ ਨਾਮ ਥੋੜ੍ਹਾ ਜਿਹਾ ਕੰਪਲੈਕਸ ਹੋ ਸਕਦਾ, ਬਾਕੀ ਦੇਖਦੇ ਹਾਂ। ਤੇ ਇਹ ਜਿਹੜਾ ਬ੍ਰਿਜ ਆ ਇਹ ਕਦੋਂ ਬਣ ਕੇ ਮੁਕੰਮਲ ਹੋਏਗਾ, ਇਹਨੂੰ ਲੈ ਕੇ ਬੜਾ ਸਸਪੈਂਸ ਬਣਿਆ ਰਿਹਾ। ਵੈਸੇ ਬਜਟ ਇਹ ਪਹਿਲਾਂ ਹੀ 2 ਸਾਲ ਡਿਲੇਡ ਆ ਬ੍ਰਿਜ, ਵੈਸੇ 2023 ਦੇ ਵਿੱਚ ਬਣ ਕੇ ਤਿਆਰ ਹੋਣਾ ਸੀ ਤੇ ਓਵਰ ਬਜਟ ਵੀ ਹੋ ਗਿਆ ਸੀ। 300 ਮਿਲੀਅਨ ਓਵਰ ਬਜਟ ਇਹ ਗਿਆ, 1.3 ਬਿਲੀਅਨ ਪਹਿਲਾਂ ਕਹਿੰਦੇ ਸੀ, 1.377 ਬਿਲੀਅਨ, ਤੇ ਇਹ ਵੱਧ ਕੇ ਹੁਣ ਇਹਦਾ ਬਜਟ 1.637 ਬਿਲੀਅਨ ਹੋ ਗਿਆ।
ਜੋ ਸਾਡੇ ਇੱਥੇ ਪਬਲਿਕ ਪ੍ਰੋਜੈਕਟਸ ਦਾ ਹਿਸਾਬ ਕਿਤਾਬ ਰਿਹਾ, ਉਹਦੇ ਜੇ $300 ਮਿਲੀਅਨ ਓਵਰ ਬਜਟ ਹੋ ਗਿਆ ਹੋਵੇ ਨਾ, ਹੁਣ ਉਹ ਲੱਗਦਾ ਵੀ ਕੋਈ ਨਹੀਂ, ਅੱਗੇ ਕੋਈ ਗੱਲ ਨਹੀਂ, ਕਿਉਂਕਿ ਬੈਂਚਮਾਰਕ ਸ਼ਰਮਿੰਦਗੀ ਦਾ ਸਥਾਪਿਤ ਕੀਤਾ ਹੈ ਜਿਹੜਾ ਵੇਸਟ ਵਾਟਰ ਟ੍ਰੀਟਮੈਂਟ ਪਲਾਂਟ, ਜਿਹੜਾ 700+ ਮਿਲੀਅਨ 'ਚ ਬਣਨਾ ਸੀ ਅਤੇ ਉਹਦੀ ਵੀ ਹਲੇ 2021-2022 ਵਾਲੇ ਨੰਬਰ ਨੇ ਵੀ ਉਹ 3.6 ਬਿਲੀਅਨ ਦਾ। ਉਹ ਜਦ ਤੱਕ ਬਣ ਕੇ ਰੈਡੀ ਹੋਣਾ, ਉਹ 3.6 ਤੋਂ ਵੀ ਕਿਤੇ ਵੱਧ ਨਾ ਗਿਆ ਹੋਵੇ।
ਹਾਂਜੀ,
ਪਰ ਜੇ 3.6 ਤੇ ਵੀ ਰਹਿ ਜਾਵੇ ਤਾਂ ਵੀ ਕਿੱਥੇ 700 ਮਿਲੀਅਨ ਤੇ ਕਿੱਥੇ 3.6 ਬਿਲੀਅਨ, 5 ਟਾਈਮਸ, ਇਹ ਤਾਂ ਫਿਰ 300 ਮਿਲੀਅਨ ਹੀ ਐਕਸਟਰਾ ਪਿਆ।
ਉਹ ਵੀ ਕਿਉਂਕਿ ਚੀਨ ਤੋਂ ਸਰੀਆ ਵਗੈਰਾ ਮੰਗਾਉਣਾ ਪੈ ਗਿਆ,
ਤਾਂ ਕਰਕੇ ਕਹਿੰਦੇ, ਕਿਉਂਕਿ ਜਿਹੜਾ ਉਹ ਸਰੀਆ ਸੀ ਉਹ ਜਿਸ ਹਿਸਾਬ ਦੇ ਨਾਲ ਉਹਨੂੰ ਤਿਆਰ ਕੀਤਾ ਸੀ ਉਹਨੂੰ ਇੱਥੇ ਫਿਰ ਰੀਵੈਲਡ ਵਗੈਰਾ ਕਰਨਾ ਪਿਆ ਸੀ, ਉਦੋਂ ਆਪਾਂ ਖਬਰ ਕੀਤੀ ਸੀ ਵੀ ਜੀ ਉਹਦੇ ਕਰਕੇ ਐਕਸਟਰਾ ਕੋਸਟ ਬਣ ਗਈ ਆ। ਪਰ ਚਲੋ ਖੈਰ, ਜੋ ਵੀ ਹੈ, ਨਵਾਂ ਜਿਹੜਾ ਬ੍ਰਿਜ ਪਟੇਲੋ ਬ੍ਰਿਜ ਦੀ ਰਿਪਲੇਸਮੈਂਟ ਦਾ ਨਾਮ ਕੁਝ ਹੋਰ ਹੋਏਗਾ। ਜਿਹੜਾ ਇਸ ਵੇਲੇ ਪਟੇਲੋ ਬ੍ਰਿਜ ਤਕਰੀਬਨ ਪਿਛਲੇ 80 ਵਰ੍ਹਿਆਂ ਤੋਂ ਸੇਵਾਵਾਂ ਪ੍ਰਦਾਨ ਕਰਦਾ ਆ ਰਿਹਾ, ਇਹਦਾ ਨਾਮ ਵਸੂ ਜੀ ਰੱਖਿਆ ਗਿਆ ਸੀ 1930s ਦੇ ਵਿੱਚ BC ਦੇ ਪ੍ਰੀਮੀਅਰ ਹੋਇਆ ਕਰਦੇ ਸਨ, ਉਹਨਾਂ ਦੇ ਨਾਮ 'ਤੇ ਇਸ ਬ੍ਰਿਜ ਦਾ ਨਾਮ ਹੈ। ਜਿਹੜਾ ਹੁਣ ਨਵਾਂ ਬ੍ਰਿਜ ਆ ਉਹਦਾ ਨਾਂ ਦੇਖਦੇ ਹਾਂ ਕਿਹਦੇ ਨਾਂ 'ਤੇ ਪੈਂਦਾ, ਅੱਜ ਪਤਾ ਲੱਗੂ 10:15 ਵਜੇ।
ਵਿਜੇ ਸੈਨੀ ਬ੍ਰਿਜ?
ਨਾ ਨਾ, ਰਹਿਣ ਦਿਓ ਭਰਾ, ਨਾ, ਇਹੋ ਜਿਹਾ ਕੰਮ ਨਹੀਂ ਕਰਨਾ ਕਦੇ ਵੀ, ਨਾ ਨਾ ਰੜਾਓ, ਨੈਵਰ ਬਲੋ।
ਅੰਕਲ ਦੇ ਨਾਂ 'ਤੇ ਰੱਖਾ ਦਿੰਦੇ
ਹੈ? ਨਹੀਂ ਨਹੀਂ ਨਹੀਂ, ਕਿਸੇ ਦੇ ਨਾਂ 'ਤੇ ਨਹੀਂ।
ਸੈਨੀ ਸਾਹਿਬ ਬ੍ਰਿਜ?
ਨਹੀਂ, ਕਿਸੇ ਦੇ ਨਾਂ 'ਤੇ ਨਹੀਂ, ਕਿਸੇ ਦੇ ਨਾਂ 'ਤੇ ਨਹੀਂ। ਸਿਆਣਪ ਵਾਲਾ ਬ੍ਰਿਜ ਹੋਵੇ ਬਸ,
ਸਿਆਣਪ ਵਾਲਾ
ਬ੍ਰਿਜ ਹੋਵੇ ਕਿਸੇ, ਹਾਂ, ਉਹਦੇ ਵਿੱਚ ਇਹ ਕਹਿ ਲਓ ਕਿ ਜਿਹੜੀ ਟ੍ਰੈਫਿਕ ਰੂਲਸ ਨੇ ਉਹ ਪ੍ਰੋਪਰਲੀ ਇੰਪਲੀਮੈਂਟ ਕੀਤੇ ਜਾਣ ਅਤੇ ਜਿਹੜੇ ਉੱਥੋਂ ਲੰਘਣ ਸਾਰੇ, ਹੈ ਨਾ, ਸਲਾਮਤੀ ਆਪਣਾ ਖੁਸ਼ੀ ਖੁਸ਼ੀ ਸਰੀ ਅਤੇ ਨਿਊ ਵੈਸਟਮਿੰਸਟਰ ਨੂੰ ਆਪਸ ਦੇ ਵਿੱਚ ਲਿੰਕ ਕਰਨ ਵਾਲਾ ਵਧੀਆ ਪੁਲ ਬਣੇ।
ਜੀ ਜੀ
ਜੀ ਜੀ ਵੈਸੇ ਜੀ, ਬਾਕੀ ਟ੍ਰੈਫਿਕ ਕੰਜੈਸ਼ਨ 'ਚ ਇਹਦੇ ਕੋਈ ਫਾਇਦਾ ਨਹੀਂ ਹੋਣ ਵਾਲਾ,
ਬਾਕੀ ਤੁਸੀਂ ਵਧੀਆ ਪੁਲ ਬਣੇ, ਇੱਥੋਂ ਬੜਾ ਵਧੀਆ ਇੱਕ ਪੁਲ ਬਣਦਾ ਅਗਲੀ ਸਟੋਰੀ ਦਾ
ਜੀ,
ਕਿ ਐਲਿਜ਼ਾਬੈਥ ਮੇ ਕਹਿੰਦੇ ਆਮ ਬ੍ਰਿਜ ਮੇਕਰ,
ਉਹ ਕਹਿੰਦੇ ਮੈਂ ਬ੍ਰਿਜ ਮੇਕਰ। ਹਾਂ, ਦੇਖੋ ਜਦੋਂ 4 ਨਵੰਬਰ ਨੂੰ ਬਜਟ ਆਉਂਦਾ, ਉਸ ਤੋਂ ਬਾਅਦ ਉੱਤੇ ਹੋਰ ਗੱਲਾਂ ਹੁੰਦੇ ਹੁੰਦੇ ਬਜਟ ਨੂੰ ਜਿਹੜਾ ਇੱਕ ਉਹਨੂੰ ਪਾਸ ਕਰਨ ਵਾਸਤੇ 17 ਨਵੰਬਰ ਨੂੰ ਵੋਟਿੰਗ ਹੁੰਦੀ ਆ, ਅਤੇ ਐਲਿਜ਼ਾਬੈਥ ਮੇ ਸਰਕਾਰ ਦੇ ਨਾਲ ਰਲ ਕੇ ਸਰਕਾਰ ਦੇ ਹੱਕ ਵਿੱਚ, ਬਜਟ ਦੇ ਹੱਕ ਵਿੱਚ ਇਸ ਕਰਕੇ ਵੋਟ ਪਾ ਦਿੰਦੇ ਨੇ ਕਿਉਂਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਉਸ ਵੇਲੇ ਉਹਨਾਂ ਨੂੰ ਕਹਿ ਦਿੰਦੇ ਕਿ ਠੀਕ ਹੈ ਜੀ, ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਕਲਾਈਮੇਟ ਨੂੰ ਲੈ ਕੇ ਜਿਹੜੇ ਵੀ ਕੰਸਰਨਸ ਨੇ ਅਸੀਂ ਉਹਨਾਂ ਨੂੰ ਛਿੱਕੇ ਨਹੀਂ ਟੰਗਾਂਗੇ, ਅਸੀਂ ਉਹਨਾਂ ਦਾ ਧਿਆਨ ਰੱਖਾਂਗੇ। ਸੋ ਉਹਨਾਂ ਨੇ ਕਿਹਾ, ਦੇਖੋ ਜੀ, ਪ੍ਰਾਈਮ ਮਿਨਿਸਟਰ ਨੇ ਮੈਨੂੰ ਇੱਕ ਵਾਅਦਾ ਕਰਤਾ, ਜ਼ਬਾਨੀ ਕਲਾਮੀ ਗੱਲ ਹੋ ਗਈ ਆ, ਇਸ ਕਰਕੇ ਮੈਨੂੰ ਤਸੱਲੀ ਆ, ਆਪਾਂ ਬਜਟ ਦੇ ਹੱਕ 'ਚ ਵੋਟ ਪਾ ਦੇਣੀ ਆ। ਕਿਉਂਕਿ ਐਲਿਜ਼ਾਬੈਥ ਮੇ ਦੇ ਉੱਪਰ ਸਵਾਲ ਇਸ ਕਰਕੇ ਬਜਟ ਨੂੰ ਲੈ ਕੇ ਚੁੱਕੇ ਜਾ ਰਹੇ ਸੀ ਕਿ ਬਜਟ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਪਹਿਲੂ ਸੀ ਜਿਹੜੇ ਕਿ ਆਇਲ ਐਂਡ ਗੈਸ ਐਕਸਟ੍ਰੈਕਸ਼ਨ ਜਾਂ ਫਿਰ ਜਿਵੇਂ ਅਲਬਰਟਾ ਦੇ ਵਿੱਚ ਐਮਿਸ਼ਨਸ ਕੈਪ ਵਾਲੀ ਜਿਹੜੀ ਗੱਲ ਹੈਗੀ ਆ, ਵੀ ਉਹਦੇ ਉੱਪਰੋਂ ਇਹਨਾਂ ਨੇ ਜਿਹੜੀਆਂ ਬੰਦਿਸ਼ਾਂ ਲੱਗੀਆਂ ਹੋਈਆਂ ਸੀ ਉਹ ਹਟਾ ਦੇਣੀਆਂ। ਕਲਾਈਮੇਟ ਪਲਾਨ ਜਿਹੜਾ ਬਜਟ ਦੇ ਨਾਲ ਜੋੜ ਕੇ ਪੇਸ਼ ਕੀਤਾ ਗਿਆ ਸੀ, ਉਹਦੇ ਵਿੱਚ ਬਹੁਤ ਸਾਰੇ ਜਿਹੜੇ ਪਹਿਲਾਂ ਵਾਲੀਆਂ ਅਹਿਦ ਕੀਤੇ ਹੋਏ ਸੀ ਲਿਬਰਲ ਸਰਕਾਰ ਦੇ, ਉਹ ਅਨਡੂ ਕਰ ਦਿੱਤੇ ਗਏ ਸੀ।
ਸੋ ਆਇਲ ਐਂਡ ਗੈਸ ਐਮਿਸ਼ਨਸ ਕੈਪ ਜਿਹੜੀ ਕਿ 1 ਸਾਲ ਤੋਂ ਲੱਗਣੀ ਚਾਹੀਦੀ ਸੀ, ਕਹਿੰਦੇ ਲਗਾਵਾਂਗੇ ਹੀ ਨਹੀਂ, ਪ੍ਰਪੋਜ਼ ਸੀਗੀ, ਕਹਿੰਦੇ ਲਗਾਉਣੀ ਨਹੀਂ, ਕੈਂਸਲ ਕਰਤੀ। ਕਲੀਨ ਇਲੈਕਟ੍ਰਿਸਿਟੀ ਰੈਗੂਲੇਸ਼ਨ, ਉਹਦੇ ਵਿੱਚੋਂ ਐਗਜ਼ੈਂਪਸ਼ਨਸ ਦੇ ਦਿੱਤੀਆਂ
ਅਲਬਰਟਾ ਨੂੰ।
ਫਿਰ ਬਸ ਇੱਕੋ ਹੀ ਗੱਲ ਇਹ ਸੁਣਨ 'ਚ ਆਈ ਕਿ ਜੀ ਅਲਬਰਟਾ ਵਾਲੇ ਆਪਣਾ ਇੰਡਸਟਰੀਅਲ ਕਾਰਬਨ ਟੈਕਸ ਵਧਾਉਣਗੇ, ਤੇ ਉਹ ਵੀ ਉਹਨਾਂ ਨੇ ਪਿਛਲੇ ਵੀਰਵਾਰ ਕੁਝ ਚੇਂਜਸ ਅਨਾਊਂਸ ਕੀਤੇ ਜਿਹ 'ਚ ਕਿਹਾ ਜਾ ਰਿਹਾ ਵੀ ਇਫੈਕਟਿਵਲੀ ਆਪਣਾ ਇੰਡਸਟਰੀਅਲ ਕਾਰਬਨ ਟੈਕਸ ਇਹ ਘਟਾ ਰਹੇ ਨੇ, ਵਧਾਉਣਾ ਤਾਂ ਦੂਰ ਦੀ ਗੱਲ ਆ। ਸੋ ਇੱਕ ਜਿਹੜਾ ਵੀਰ ਜੀ ਪਿਛਲੇ ਹਫ਼ਤੇ ਸਟੋਰੀ ਨਿਕਲੀ ਬਾਹਰ, ਇਹ ਬੜੀ ਇੰਟਰਸਟਿੰਗ ਚੀਜ਼ ਹੈ ਕਿ ਐਲਿਜ਼ਾਬੈਥ ਮੇ ਬਜਟ ਨੂੰ ਸਪੋਰਟ ਕਰਨ ਲਈ ਕਿਉਂ ਮੰਨ ਗਏ ਸੀ। ਸੋ ਸੁਣਨ 'ਚ ਇਹ ਆ ਰਿਹਾ ਕਿ ਇੱਕ ਚੀਜ਼ ਹੁੰਦੀ ਹੈ ਐਨਹੈਂਸਡ ਆਇਲ ਰਿਕਵਰੀ, ਸੋ ਇਹ ਕਾਰਬਨ ਕੈਪਚਰ ਦਾ ਇੱਕ ਤਰੀਕਾ ਵੀ ਜਿਹੜੀ ਕੋਈ ਕਾਰਬਨ ਐਮਿਸ਼ਨਸ ਹੁੰਦੀਆਂ ਨੇ ਕਾਰਬਨ ਕੈਪਚਰ ਕੀਤੀ ਜਾਵੇ ਤੇ ਉਹਨੂੰ ਧਰਤੀ ਦੇ ਵਿੱਚ ਬਹੁਤ ਤੇਜ਼ੀ ਨਾਲ ਇੰਜੈਕਟ ਕੀਤਾ ਜਾਵੇ,
ਉਹਦੇ ਨਾਲ ਤੇਲ ਜ਼ਿਆਦਾ ਬਾਹਰ ਆਊਗਾ
ਤੇ ਜਿਹੜੀ ਕਾਰਬਨ ਹੈ ਉਹ ਧਰਤੀ ਥੱਲੇ ਕੈਪਚਰ ਹੋ ਜਾਏਗੀ।
ਕਰੈਕਟ।
ਸੋ ਇਹ ਇਹਨੂੰ ਐਨਹੈਂਸਡ ਆਇਲ ਰਿਕਵਰੀ ਕਿਹਾ ਜਾਂਦਾ
ਜੀ।
ਇਹਨੂੰ ਪਹਿਲਾਂ ਇਹ ਗੱਲ ਹੋ ਰਹੀ ਸੀ ਵੀ ਬਜਟ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਇਹਦੇ ਵਾਸਤੇ ਫੈਡਰਲ ਸਰਕਾਰ ਵੱਲੋਂ ਕੋਈ ਇਨਸੈਂਟਿਵਸ ਨਹੀਂ ਦਿੱਤੇ ਜਾਣਗੇ,
ਕੋਈ ਟੈਕਸ ਕ੍ਰੈਡਿਟਸ ਨਹੀਂ ਦਿੱਤੇ ਜਾਣਗੇ ਉਹਨਾਂ ਕੰਪਨੀਆਂ ਨੂੰ ਜਿਹੜੀਆਂ ਐਨਹੈਂਸਡ ਆਇਲ ਰਿਕਵਰੀ ਦਾ ਕੰਮ ਕਰਨਗੀਆਂ
ਕਰਨਗੀਆਂ ਪਰ ਐਲਿਜ਼ਾਬੈਥ ਮੇ ਦੇ ਸੁਣਨ 'ਚ ਆ ਰਿਹਾ ਸੀ ਵੀ ਸਰਕਾਰ ਨੇ ਅੱਗੇ ਚੱਲ ਕੇ ਵੀ ਕੋਈ ਰੂਲ ਚੇਂਜ ਕਰਕੇ ਕੋਈ ਤਿਗੜਮਬਾਜ਼ੀ ਕਰਕੇ ਇਹਦੇ ਵਾਸਤੇ ਟੈਕਸ ਕ੍ਰੈਡਿਟਸ ਅਨਾਊਂਸ ਕਰ ਦੇਣੇ ਆ। ਉਹਨਾਂ ਦਾ ਵੱਡਾ ਕੰਸਰਨ ਇਹ ਸੀ ਐਲਿਜ਼ਾਬੈਥ ਮੇ ਦਾ, ਤੇ ਸਰਕਾਰ ਨੂੰ ਪਤਾ ਲੱਗਿਆ ਵੀ ਇਹ ਕੰਸਰਨ ਆ ਮੇ ਦਾ, ਤੇ ਇਹਨਾਂ ਨੇ ਸਟੀਵਨ ਗਿਲਬੋ ਨੂੰ ਭੇਜਿਆ, ਐਲਿਜ਼ਾਬੈਥ ਮੇ ਵਾਂਗ ਐਨਵਾਇਰਮੈਂਟਲ ਨੂੰ ਐਨਵਾਇਰਮੈਂਟਲ ਕੰਸਰਨਸ ਨੂੰ ਲੈ ਕੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਨੇ। ਸੋ ਐਲਿਜ਼ਾਬੈਥ ਮੇ ਨੂੰ ਰਾਜ਼ੀ ਕਰਨ ਵਾਸਤੇ ਸਟੀਵਨ ਗਿਬੋ ਨੂੰ ਭੇਜਿਆ ਗਿਆ। ਸਟੀਵਨ ਗਿਬੋ ਨੇ ਜਾ ਕੇ ਉਹਨਾਂ ਨੂੰ ਉੱਥੇ ਪੂਰੀ ਕਹਿ ਲਓ ਵੀ ਸੰਤੁਸ਼ਟ ਕੀਤਾ, ਉਹਨਾਂ ਨੂੰ ਪੂਰੀ ਤਸੱਲੀ ਦਿੱਤੀ ਕਿ ਜੀ ਫੈਡਰਲ ਸਰਕਾਰ ਇੱਦਾਂ ਦਾ ਕੋਈ ਵੀ ਟੈਕਸ ਕ੍ਰੈਡਿਟ ਐਨਹੈਂਸਡ ਆਇਲ ਰਿਕਵਰੀ ਵਾਸਤੇ ਨਹੀਂ ਦੇਵੇਗੀ। ਉਸ ਤੋਂ ਬਾਅਦ ਹੋਇਆ ਕਿ ਬਜਟ ਪਾਸ ਕਰਤਾ ਜੀ, ਉਸ ਨਾਲ ਕਹਿ ਦਿੱਤਾ ਕਿ ਜੀ ਜਿਹੜਾ ਪੈਰਿਸ ਅਕੋਰਡ ਸੀ ਉਹਦੇ ਜਿਹੜੇ ਟਾਰਗੇਟਸ ਨੇ ਅਸੀਂ ਪੂਰੇ ਕਰਾਂਗੇ। ਸੋ ਐਲਿਜ਼ਾਬੈਥ ਮੇ ਨੇ ਕਿਹਾ ਵੀ ਮਾਰ ਕਾਰਨੀ ਦਾ ਮੈਨੂੰ ਗੱਲਬਾਤ ਹੋਈ ਆ, ਉਹਨਾਂ ਸੰਤੁਸ਼ਟੀ ਮੈਨੂੰ ਤਸੱਲੀ ਆ, ਮੈਂ ਬਜਟ ਸਪੋਰਟ ਕਰਦਾ।
ਜਿਹੜੀ
ਉਸ ਤੋਂ 10 ਦਿਨਾਂ ਬਾਅਦ,
ਸੋਰੀ ਸਰ, ਇਹ 'ਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ। ਅਕਸਰ ਦੇਖੋ ਗੱਲ ਹੁੰਦੀ ਹੈ ਨਾ ਕਿ ਕਈ ਵਾਰੀ ਜਿਹੜਾ ਮੈਸੇਂਜਰ ਹੁੰਦਾ ਉਹ ਤੁਹਾਡੇ ਮੈਸੇਜ ਦੀ ਇਫੈਕਟਿਵਨੈਸ ਹੋਰ ਵਧਾ ਦਿੰਦਾ। ਸਟੀਵਨ ਗਿਬੋ ਜਿਹੜੇ ਕਿ ਪਤਾ ਕਿ ਐਨਵਾਇਰਮੈਂਟਲ ਮੁੱਦਿਆਂ ਨੂੰ ਲੈ ਕੇ ਕਿੰਨੇ ਜ਼ਿਆਦਾ ਉਹ ਫਰੰਟ ਫੁੱਟ 'ਤੇ ਹੋ ਕੇ ਗੱਲ ਕਰਦੇ ਰਹੇ, ਟਰੂਡੋ ਦੀ ਸਰਕਾਰ ਦੇ ਵਿੱਚ ਐਨਵਾਇਰਮੈਂਟ ਮੰਤਰੀ ਸੀਗੇ, ਜਦੋਂ ਉਹ ਇਹ ਗੱਲ ਕਹਿਣ ਜਾ ਕੇ ਉਸ ਵੇਲੇ ਉਹ ਕਾਰਨੀ ਕੈਬਨਿਟ ਦਾ ਹਿੱਸਾ ਸੀਗੇ ਕਿ ਜੀ ਨਹੀਂ ਕੋਈ ਚਿੰਤਾ ਨਾ ਕਰੋ, ਐਨਹੈਂਸਡ ਆਇਲ ਰਿਕਵਰੀ ਵਾਸਤੇ ਕੋਈ ਇਸ ਤਰ੍ਹਾਂ ਦਾ ਟੈਕਸ ਕ੍ਰੈਡਿਟ ਬਜਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਏਗਾ, ਨਾ ਹੀ ਅੱਗੇ ਆਏਗਾ ਬਾਅਦ 'ਚ ਜਾ ਕੇ। ਸੋ ਜਿਹੜਾ ਮੈਸੇਂਜਰ ਹੁੰਦਾ ਉਹ ਕਈ ਵਾਰੀ ਤੁਹਾਡੇ ਮੈਸੇਜ ਨੂੰ ਹੋਰ ਜ਼ਿਆਦਾ ਬਿਲੀਵੇਬਲ ਬਣਾ ਦਿੰਦਾ, ਵਿਸ਼ਵਾਸਯੋਗ ਬਣਾ ਦਿੰਦਾ
ਵੀ ਤੁਸੀਂ ਕੰਸਰਨਡ ਹੋ, ਮੈਂ ਤੁਹਾਡੇ ਤੋਂ ਜ਼ਿਆਦਾ ਕੰਸਰਨਡ ਹਾਂ, ਮੇਰੀ ਪ੍ਰਾਈਮ ਮਿਨਿਸਟਰ ਨਾਲ ਗੱਲ ਹੋਈ ਹੈ, ਇੱਦਾਂ ਦੀ ਕੋਈ ਚੀਜ਼ ਬਜਟ ਵਿੱਚ ਨਹੀਂ ਆਏਗੀ, ਅੱਗੇ ਵੀ ਨਹੀਂ ਆਏਗੀ
ਜੀ।
ਹੋਇਆ ਕਿ 10 ਦਿਨ, ਸੋ 17 ਤਰੀਕ ਨੂੰ ਬਜਟ ਪਾਸ ਹੁੰਦਾ, ਵੋਟਿੰਗ ਜਦੋਂ ਹੁੰਦੀ ਹੈ, ਬਜਟ ਦਾ ਅਸੀਂ ਇੰਪਲੀਮੈਂਟੇਸ਼ਨ ਬਿੱਲ ਤਾਂ ਜੇ ਪਾਸ ਹੋਣਾ,
ਉਹਦੀ ਗੱਲ ਕਰਦੇ
ਹਾਂ, ਬਜਟ ਦਾ ਜਿਹੜਾ ਪਹਿਲਾ ਜਿਹੜਾ ਕਹਿ ਲਓ ਵੀ ਬਿੱਲ ਸੀਗਾ ਕਿ ਵੀ ਸਾਰੀਆਂ ਪਾਰਟੀਆਂ ਅਸੀਂ ਬਜਟ ਨੂੰ ਸਪੋਰਟ ਕਰਦੀਆਂ ਆ, ਉਹ ਵਾਲਾ ਬਜਟ ਬਿੱਲ ਪਾਸ ਹੋ ਗਿਆ ਸੀ। ਸੋ ਜਦੋਂ ਵੋਟਿੰਗ ਹੋਈ ਉਸ ਤੋਂ 10 ਦਿਨਾਂ ਬਾਅਦ MOU ਸਾਈਨ ਕਰ ਲਿਆ ਗਿਆ ਐਲਬਰਟਾ ਦੇ ਨਾਲ। ਜਿਹੜਾ MOU ਸਾਈਨ ਕੀਤਾ ਫੈਡਰਲ ਸਰਕਾਰ ਨੇ ਐਲਬਰਟਾ ਨਾਲ, ਉਹਦੇ ਵਿੱਚ ਆਹੀ ਚੀਜ਼ ਲਿਖੀ ਹੋਈ ਹੈ ਕਿ ਜਿਹੜੀ ਐਨਹੈਂਸਡ ਆਇਲ ਰਿਕਵਰੀ ਹੈ ਇਹਦੇ ਵਾਸਤੇ ਫੈਡਰਲ ਸਰਕਾਰ ਟੈਕਸ ਕ੍ਰੈਡਿਟਸ
ਦੇਵੇਗੀ।
ਜਦੋਂ ਇਹ ਚੀਜ਼ ਉਹਦੇ 'ਚ ਲਿਖਤੀ ਤੇ ਨਾਲ ਹੀ ਫਿਰ ਖਬਰ ਕੀ ਆਈ ਸਭ ਤੋਂ ਪਹਿਲਾਂ ਕਿ ਸਟੀਵਨ ਗਿਬੋ ਅਸਤੀਫਾ ਦੇ ਗਏ ਨੇ। ਐਲਿਜ਼ਾਬੈਥ ਮੇ ਦਾ ਬਿਆਨ ਆਇਆ ਕਹਿੰਦੇ ਵੀ ਮੇਰੇ ਕੋਲੋਂ ਬਜਟ ਨੂੰ ਸਪੋਰਟ ਕਰਕੇ ਗਲਤੀ ਹੋ ਗਈ, ਅੱਗੇ ਤੋਂ ਮੈਂ ਗਲਤੀ ਨਹੀਂ ਕਰਾਂਗੀ। ਪਰ ਹੁਣ ਲੰਘੇ ਕੱਲ ਐਲਿਜ਼ਾਬੈਥ ਮੇ ਨੇ ਇੱਕ ਹੋਰ ਇੰਟਰਵਿਊ ਦਿੱਤੀ ਹੈ, ਉਹਦੇ ਵਿੱਚ ਕਹਿੰਦੇ ਜੀ ਦੇਖੋ ਮੈਂ ਤਾਂ ਬ੍ਰਿਜ ਬਿਲਡਰ ਹਾਂ, ਜਿੱਥੋਂ ਆਪਾਂ ਗੱਲ ਜੋੜੀ ਸੀ ਪਟੋਲੂ ਬ੍ਰਿਜ ਨਾਲ, ਕਹਿੰਦੇ ਮੈਂ ਤਾਂ ਬ੍ਰਿਜ ਬਿਲਡਰ ਹਾਂ, ਮੈਂ ਤਾਂ ਪੁੱਲ ਬਣਾਉਂਦੀ ਹੁੰਦੀ ਹਾਂ, ਤੋੜਦੀ ਨਹੀਂ ਹੁੰਦੀ, ਨੈਵਰ ਸੇ ਨੈਵਰ ਵੀ ਅੱਗੇ ਚੱਲ ਕੇ ਜੇ ਕੋਈ ਇੱਦਾਂ ਦਾ ਕੋਈ ਸਬੱਬ ਬਣਦਾ ਤੇ ਮੈਂ ਸਰਕਾਰ ਨੂੰ ਸਪੋਰਟ ਕਰ ਵੀ ਸਕਦੀ ਹਾਂ।
ਦੇਖੋ ਇਸ ਵੇਲੇ ਗ੍ਰੀਨ ਪਾਰਟੀ ਦੇ ਇਕਲੌਤੇ ਉਹੀ ਇੱਕ MP ਨੇ ਐਲਿਜ਼ਾਬੈਥ ਮੇ। ਇਸ ਵੇਲੇ ਵਾਸੂਡੀ ਐਤਕੀ ਦੇ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਹੋਰ ਜਿਹੜੀ ਤਬਦੀਲੀ ਆਈ ਆ। ਦੇਖੋ ਗ੍ਰੀਨ ਪਾਰਟੀ ਦੀ ਪਹਿਲਾਂ ਵੀ ਜਿਹੜੀ ਸਟੈਂਡਿੰਗ ਸੀਗੀ, ਕਿਉਂਕਿ ਥੋੜ੍ਹੇ MP ਸੀ, ਅਫੀਸ਼ੀਅਲ ਪਾਰਟੀ ਦਾ ਦਰਜਾ ਇਹਨਾਂ ਕੋਲ ਪਹਿਲਾਂ ਵੀ ਨਹੀਂ ਸੀਗਾ, ਕਿਉਂਕਿ ਅਫੀਸ਼ੀਅਲ ਪਾਰਟੀ ਦਾ ਦਰਜਾ ਹੋਣ ਲਈ ਘੱਟੋ ਘੱਟ 12 MP ਚਾਹੀਦੇ ਨੇ। ਐਤਕੀ ਜਿਹੜਾ ਇਲੈਕਸ਼ਨ ਹੋਇਆ ਅਪ੍ਰੈਲ 'ਚ, ਉਹਦੇ ਵਿੱਚ NDP ਦੇ ਕੋਲ ਵੀ, ਫੈਡਰਲ NDP ਦੇ ਕੋਲ ਵੀ ਅਫੀਸ਼ੀਅਲ ਪਾਰਟੀ ਦਾ ਦਰਜਾ ਰਿਹਾ ਕੋਈ ਨਹੀਂ, ਕਿਉਂਕਿ ਉਹਨਾਂ ਦੇ ਸਿਰਫ 7 MP ਨੇ। ਜਿਹੜੀਆਂ ਪਾਰਟੀਆਂ ਅਫੀਸ਼ੀਅਲ ਪਾਰਟੀ ਦਾ ਦਰਜਾ ਜਿਹਨਾਂ ਕੋਲ ਹੁੰਦਾ, ਜਿਹੜੀਆਂ ਵੱਖੋ ਵੱਖਰੀਆਂ ਹਾਊਸ ਆਫ ਕਾਮਨਸ ਦੀਆਂ ਕਮੇਟੀਜ਼ ਹੁੰਦੀਆਂ ਨੇ, ਕਮੇਟੀਜ਼ ਦੇ ਵਿੱਚ ਉਹਨਾਂ ਦੇ ਹੀ ਜਿਹੜੇ ਮੈਂਬਰ ਹੁੰਦੇ ਨੇ ਉਹ ਸ਼ਾਮਲ ਹੋਇਆ ਕਰਦੇ ਨੇ। ਹੁਣ ਆਪਾਂ ਜਿਹੜੀ ਬਜਟ ਬਿੱਲ ਦੀ ਗੱਲ ਕਰ ਹੀ ਰਹੇ ਸੀ, ਉਹਦੇ ਨਾਲ ਜੇ ਜੁੜ ਕੇ ਹੁਣੇ ਹੀ ਗੱਲ ਕਰ ਹੀ ਲਈਏ ਇਹ।
ਸ਼ੋਰ,
ਹੈ ਨਾ, ਕਿ ਜਿਹੜਾ ਬਜਟ ਬਿੱਲ ਹੈ, ਦੇਖੋ ਹਾਊਸ ਆਫ ਕਾਮਨਸ 12 ਦਸੰਬਰ ਤੱਕ ਦਾ ਹੀ ਸਮਾਂ, ਜਿਹੜੀ ਹੁਣ ਮੌਜੂਦਾ ਸਿਟਿੰਗ 8 ਤਰੀਕ ਹੋ ਗਈ ਹੈ ਅੱਜ, ਇਸ ਤੋਂ ਬਾਅਦ ਹਾਊਸ ਆਫ ਕਾਮਨਸ ਦੀ ਵਾਪਸੀ ਹੋਣੀ 26 ਜਨਵਰੀ ਨੂੰ। ਅਜੇ ਤੱਕ ਜਿਹੜਾ ਬਜਟ ਇੰਪਲੀਮੈਂਟੇਸ਼ਨ ਬਿੱਲ ਹੈ, ਬਿੱਲ C-15, ਉਹ ਪਾਸ ਹੋਣਾ ਬਾਕੀ ਆ, ਜਿਹਦੇ ਆਧਾਰ 'ਤੇ ਬਹੁਤ ਸਾਰੀਆਂ ਬਜਟ ਦੀਆਂ ਜਿਹੜੀਆਂ ਮਦਾਂ ਨੇ ਉਹ ਲਾਗੂ ਹੋਣਗੀਆਂ। ਇਹ ਇਸ ਕਰਕੇ ਲਿਬਰਲਜ਼ ਵਾਸਤੇ ਸਿਰਦਰਦੀ ਬਣ ਗਿਆ, ਕਿਉਂਕਿ ਦੇਖੋ ਹਾਊਸ ਆਫ ਕਾਮਨਸ ਦੇ ਵਿੱਚ ਤਾਂ ਬਜਟ ਜਿਹੜਾ ਬਿੱਲ ਪਾਸ ਕਰਵਾਉਣ ਦੇ ਲਈ NDP ਦੇ 2 ਬੰਦੇ ਅਬਸਟੇਨ ਕਰ ਗਏ ਸੀ, ਅਤੇ ਗ੍ਰੀਨ ਪਾਰਟੀ ਵਾਲਿਆਂ ਨੇ ਉਹਨਾਂ ਦੇ ਹੱਕ 'ਚ ਵੋਟ ਪਾਤੀ, 2 ਕੰਜ਼ਰਵੇਟਿਵ ਵਾਲੇ ਵੀ ਅਬਸਟੇਨ ਕਰ ਗਏ ਸੀ। ਪਰ ਕਮੇਟੀਜ਼ ਦੇ ਵਿੱਚ ਇਸ ਤਰ੍ਹਾਂ ਦੀ ਸਪੋਰਟ ਕਿਸੇ ਵੀ ਹੋਰ ਧਿਰ ਦੀ ਫੈਡਰਲ ਲਿਬਰਲਸ ਦੇ ਕੋਲ ਨਹੀਂ ਹੈਗੀ ਅਤੇ ਇਸ ਕਰਕੇ ਜਿਹੜਾ ਇਹ ਬਜਟ ਇੰਪਲੀਮੈਂਟੇਸ਼ਨ ਬਿੱਲ ਹੈ ਇਹਨੂੰ ਪਾਸ ਹੋਣ ਦੇ ਵਿੱਚ ਬਹੁਤ ਜ਼ਿਆਦਾ ਅੜਿੱਕਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਨੂੰ।
ਪਲੱਸ ਇਸ ਵੇਲੇ ਹੋਇਆ ਕੀ ਰਿਹਾ ਕਿ ਜਿਹੜਾ ਬਿੱਲ ਹੈ ਇਹ ਸੈਕਿੰਡ ਰੀਡਿੰਗ ਸਟੇਜ 'ਤੇ ਹਾਊਸ ਦੇ ਵਿੱਚ ਹੀ ਫਸਿਆ ਹੋਇਆ।
ਯੈਸ,
ਸੋ ਹਾਊਸ ਦੇ ਵਿੱਚ ਹੀ ਡਿਬੇਟ ਜਿੰਨੀ ਦੇਰ ਤੱਕ ਖਤਮ ਨਹੀਂ ਹੁੰਦੀ, ਮਤਲਬ ਇਹ ਹੈ ਕਿ ਜਿੰਨੀ ਦੇਰ ਤੱਕ ਡਿਬੇਟ, ਇੱਕ ਟੈਕਨੀਕਲ ਟਰਮ ਇਹ ਹੈ, ਡਿਬੇਟ ਕਲੈਪਸ ਨਹੀਂ ਹੁੰਦੀ, ਉਹਦਾ ਮਤਲਬ ਇਹ ਵੀ ਜਿੰਨੀ ਦੇਰ ਤੱਕ ਇਸ ਬਿੱਲ ਬਾਰੇ ਗੱਲ ਕਰਨ ਲਈ ਕੋਈ ਕੰਸਰਨ ਵਿਅਕਤ ਕਰਨ ਲਈ ਐਮ ਪੀ ਖੜ੍ਹੇ ਹੋਣਾ ਬੰਦ ਨਹੀਂ ਕਰਦੇ। ਸੋ ਜਿੰਨੀ ਦੇਰ ਤੱਕ ਕੋਈ ਨਾ ਕੋਈ ਐਮ ਪੀ ਖੜ੍ਹ ਕੇ ਇਹਦੇ ਬਾਰੇ ਬੋਲਦਾ ਰਹੇਗਾ, ਉਨੀ ਦੇਰ ਤੱਕ ਇੱਥੇ ਡਿਬੇਟ ਚੱਲਦੀ ਰਹੇਗੀ ਹਾਊਸ ਆਫ ਕਾਮਨਸ ਦੇ ਵਿੱਚ ਹੀ,
ਤੇ ਡਿਬੇਟ ਕੋਲੈਪਸ ਹੋਣ ਨਹੀਂ ਦੇ ਰਹੇ ਕੰਜ਼ਰਵੇਟਿਵਸ।
ਸੋ ਜਿੰਨੀ ਦੇਰ ਤੱਕ ਡਿਬੇਟ ਕੋਲੈਪਸ ਨਹੀਂ ਹੁੰਦੀ, ਉਨੀ ਦੇਰ ਤੱਕ ਇੱਕ ਕਮੇਟੀ ਸਟੇਜ ਵਿੱਚ ਜਾ ਨਹੀਂ ਸਕਦਾ
ਜੀ,
ਤੇ ਫਿਰ ਜੇ ਕਮੇਟੀ ਸਟੇਜ ਦੇ ਵਿੱਚ ਪਹੁੰਚੇਗਾ ਤਾਂ ਜਾ ਕੇ ਜਿਹੜੇ ਉਹ ਕੰਸਰਨਸ ਨੇ ਤੁਸੀਂ ਵਿਅਕਤ ਕੀਤੇ ਵੀ ਕਮੇਟੀਜ਼ ਦੇ ਵਿੱਚ ਨਾ ਤਾਂ ਐਨਡੀਪੀ ਹੈ ਤੇ ਨਾ ਹੀ ਗ੍ਰੀਨ ਪਾਰਟੀ ਹੈ, ਤੇ ਕੰਜ਼ਰਵੇਟਿਵਸ ਤੇ ਬਲਾਕ ਜਿਹੜੇ ਨੇ ਉਹ ਸਰਕਾਰ ਦੀ ਮੁਖਾਲਫਤ ਕਰ ਰਹੇ ਨੇ, ਤੇ ਕਮੇਟੀ ਸਟੇਜ ਦੇ ਵਿੱਚ ਇਹ ਬਿੱਲ ਜਾ ਕੇ ਫਸ ਵੀ ਸਕਦਾ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਵੀ ਹਾਊਸ ਦੇ ਵਿੱਚੋਂ ਇਹ ਬਿੱਲ ਨਿਕਲੇਗਾ ਵੀ ਸਹੀ ਕਿ ਨਹੀਂ, ਨਿਕਲ ਕੇ ਇਹ ਕਮੇਟੀਆਂ ਦੇ ਵਿੱਚ ਪਹੁੰਚੇਗਾ ਵੀ ਕਿ ਨਹੀਂ, ਫਿਰ ਕਮੇਟੀ ਸਟੇਜ ਦੇ ਵਿੱਚ ਪਾਸ ਕਿਵੇਂ ਹੋਏਗਾ। ਸੋ ਇੱਕ ਗੱਲ ਲਗਭਗ ਤੈਅ ਲੱਗ ਰਹੀ ਹੈ ਕਿ ਸੈਸ਼ਨ ਤਾਂ 12 ਤਰੀਕ ਤੱਕ ਹੀ ਚੱਲਣਾ। ਸੋ ਇਸ ਸੈਸ਼ਨ ਦੇ ਖਤਮ ਹੋਣ ਤੋਂ ਪਹਿਲਾਂ ਇਹ ਬਿੱਲ ਹੋ ਸਕਦਾ ਕਮੇਟੀ ਸਟੇਜ ਤੱਕ ਹੀ ਨਾ ਪਹੁੰਚੇ, ਤੇ ਜੇ ਕਮੇਟੀ ਸਟੇਜ ਵਿੱਚ ਪਹੁੰਚ ਵੀ ਗਿਆ ਪਾਸ ਤਾਂ ਨਹੀਂ ਹੁੰਦਾ
ਟਾਈਮ ਘੱਟਾ
ਜੀ। ਸੋ ਇਹ ਜਿਹੜਾ ਹੁਣ ਸੈਸ਼ਨ ਹੈ ਇਹ 26 ਜਨਵਰੀ ਨੂੰ ਜਾ ਕੇ ਰਿਜ਼ਿਊਮ ਹੋਣਾ। ਸੋ ਉਸ ਤੋਂ ਪਹਿਲਾਂ 26 ਜਨਵਰੀ ਤੱਕ ਸਰਕਾਰ ਦੇ ਖਰਚੇ ਤਾਂ ਚੱਲਦੇ ਰੱਖਣੇ ਨੇ। ਸੋ ਐਸਟੀਮੇਟਸ ਪ੍ਰੋਸੈਸ ਰਾਹੀਂ ਸਰਕਾਰ ਨੂੰ ਇੱਕ ਕਹਿ ਲਓ ਵੀ ਖਰਚਿਆਂ ਦਾ ਇੱਕ ਬਿੱਲ ਪਾਸ ਕਰਾਉਣਾ ਪੈਣਾ
ਜੀ,
ਤੇ ਉਹ ਆਪਣੇ ਆਪ ਦੇ ਵਿੱਚ ਕੌਨਫੀਡੈਂਸ ਦਾ ਮੈਟਰ ਹੁੰਦਾ। ਤੁਸੀਂ ਯਾਦ ਕਰੋ ਜਦੋਂ 17 ਨਵੰਬਰ ਨੂੰ ਬਜਟ ਦੇ ਉੱਤੇ ਮੁੱਢਲੀ ਵੋਟ ਹੋਈ ਸੀ, ਉਸ ਤੋਂ ਬਾਅਦ ਗੱਲ ਆਈ ਸੀ ਕਿ ਹੁਣ ਇਹਦੇ ਉੱਤੇ ਹੋਰ ਬਹੁਤ ਸਾਰੀਆਂ ਵੋਟਾਂ ਅਜੇ ਹੋਣੀਆਂ ਬਾਕੀ ਨੇ, ਤੇ ਉਹ ਸਾਰੀਆਂ ਵੋਟਸ ਆਪਣੇ ਆਪ ਦੇ ਵਿੱਚ ਮੈਟਰ ਆਫ ਕੌਨਫੀਡੈਂਸ ਹੋਣਗੀਆਂ। ਪਰ ਉਸ ਤੋਂ ਬਾਅਦ ਹੁਣ ਤੱਕ ਕੋਈ ਇਦਾਂ ਦੀ ਖਬਰ ਨਹੀਂ ਆਈ
ਕੋਈ ਖਾਂ
ਕਿ ਯਾਰ ਵੀ ਕੋਈ ਕੌਨਫੀਡੈਂਸ ਦੀ ਕੋਈ ਵੋਟ ਵੀ ਮਸੇ ਮਸੇ ਪਾਸ ਹੋਈ, ਇੱਕ ਵੋਟ ਤੋਂ ਸਰਕਾਰ ਬਚ ਗਈ, ਦੋ ਤੋਂ ਬਚ ਗਈ, ਜਿਵੇਂ ਬਜਟ ਵੋਟ ਪਹਿਲੇ ਆਈ ਸੀ। ਉਹ ਤਾਂ ਕਿਉਂਕਿ ਅਜੇ ਤੱਕ ਜਿੰਨੇ ਵੀ ਬਿੱਲ ਉਸ ਤੋਂ ਬਾਅਦ ਸਬਸੀਕੁਐਂਟ ਬਿੱਲ ਪਾਸ ਹੋਏ ਨੇ ਉਹ ਸਾਰੇ ਡਿਵੀਜ਼ਨ ਤੇ ਪਾਸ ਕੀਤੇ
ਜੀ,
ਕਿ ਜਿਹਦੇ ਉੱਤੇ ਆਫੀਸ਼ੀਅਲੀ ਕੋਈ ਵੋਟਿੰਗ ਕਰਾਈ ਨਹੀਂ ਜਾਂਦੀ, ਨਾ ਹੀ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ। ਉਹਨੂੰ ਕਹਿ ਦਿੱਤਾ ਜਾਂਦਾ ਕਿ ਦਿਸ ਬਿੱਲ ਹੈਜ਼ ਬੀਨ ਪਾਸਡ ਔਨ ਡਿਵੀਜ਼ਨ, ਮਤਲਬ ਯੂਨੈਨੀਮਸ ਨਹੀਂ ਹੈ ਕੰਸੈਂਟ, ਪਰ ਮੈਜੋਰਿਟੀ ਜਿਹੜੀ ਹੈ ਉਹ ਜ਼ਿਆਦਾ ਹੈ।
ਹਾਂ, ਕਹਿਣ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ ਕਿਉਂਕਿ ਉਹਦੇ ਵਿੱਚ ਬੇਸਿਕਲੀ ਕੋਈ ਪਾਰਟੀ ਪ੍ਰੋਟੈਸਟ ਵੀ ਦਰਜ ਨਹੀਂ ਕਰਾਉਂਦੀ ਜਦੋਂ।
ਐਗਜੈਕਟਲੀ, ਜਿੱਦਾਂ ਥਰੋਨ ਸਪੀਚ ਪਾਸ ਕਰਾਈ ਗਈ ਸੀ, ਆਪਾਂ ਉਹਨੂੰ ਬੜੇ ਹੈਰਾਨ ਹੋਏ ਸੀ ਕਿ ਇੱਥੇ ਤਾਂ ਸਰਕਾਰ ਡਿੱਗਣੀ ਚਾਹੀਦੀ ਸੀ, ਥਰੋਨ ਸਪੀਚ ਵਾਸਤੇ ਸਮਰਥਨ ਤਾਂ ਸਰਕਾਰ ਕੋਲ ਸੀਗਾ ਨਹੀਂ, ਪਾਸ ਕਿਵੇਂ ਹੋ ਗਈ ਔਨ ਡਿਵੀਜ਼ਨ ਪਾਸ ਕਰ ਦਿੱਤੇ। ਉਸੇ ਤਰ੍ਹਾਂ ਸਾਰੇ ਜਿਹੜੇ ਸਬਸੀਕੁਐਂਟ ਬਿੱਲਸ ਨੇ ਬਜਟ ਨਾਲ ਸੰਬੰਧਿਤ 17 ਤਰੀਕ ਤੋਂ ਲੈ ਕੇ ਹੁਣ ਤੱਕ ਸਾਰੇ ਡਿਵੀਜ਼ਨ ਤੇ ਪਾਸ ਹੋਏ ਨੇ,
ਐਕਸੈਪਟ ਬਿੱਲ C-15।
ਸੋ ਜਿਹੜਾ ਉਹ ਤਾਂ ਅਜੇ ਕਹਿ ਲਓ ਵੀ ਉਹ ਤਾਂ ਅਜੇ ਡਿਬੇਟ ਸਟੇਜ, ਵੋਟ ਤਾਂ ਜਦੋਂ ਹੋਏਗੀ ਸੋ ਹੋਏਗੀ। ਸੋ ਐਸਟੀਮੇਟਸ ਜਿਹੜਾ ਬਿੱਲ ਹੁਣ ਪਾਸ ਕਰਾਉਣਾ ਉਹ ਵੀ ਮੋਸਟ ਲਾਈਕਲੀ ਇਹਨਾਂ ਨੇ ਡਿਵੀਜ਼ਨ ਤੇ ਹੀ ਪਾਸ ਕਰਾ ਲੈਣਾ। ਸੋ ਖਰਚੇ ਜਿਹੜੇ ਸਰਕਾਰ ਦੇ 26 ਜਨਵਰੀ ਤੱਕ, ਉਸ ਤੋਂ ਬਾਅਦ 26 ਜਨਵਰੀ ਨੂੰ ਫਿਰ ਜਾ ਕੇ ਸੈਸ਼ਨ ਰਿਜ਼ਿਊਮ ਹੋਏਗਾ, ਤੇ ਫਿਰ ਦੇਖਾਂਗੇ ਕਿ ਹਾਊਸ ਆਫ ਕਾਮਨਸ ਦੇ ਵਿੱਚ ਇਹ ਡਿਬੇਟ ਚੱਲਦੀ ਹੀ ਰਹਿੰਦੀ ਹੈ, ਇਹ ਡਿਬੇਟ ਕਦੋਂ ਕੋਲੈਪਸ ਹੁੰਦੀ ਹੈ, ਕਦੋਂ ਕਮੇਟੀ ਸਟੇਜ ਵਿੱਚ ਪਹੁੰਚਦੀ ਹੈ, ਕਮੇਟੀਜ਼ ਦੇ ਵਿੱਚ ਇਸ ਬਜਟ ਨੂੰ ਕੌਣ ਕੌਣ ਸਪੋਰਟ ਕਰਦਾ, ਤੇ ਕੀ ਬਜਟ ਇੰਪਲੀਮੈਂਟੇਸ਼ਨ ਐਕਟ ਪਾਸ ਵੀ ਹੋਏਗਾ ਕਿ ਨਹੀਂ। ਤੇ ਉਹ ਫਰਾਈਡੇ ਐਂਡਰੂ ਸ਼ੀਅਰ ਜਿਹੜੇ ਕਿ ਹਾਊਸ ਲੀਡਰ ਨੇ ਕੰਜ਼ਰਵੇਟਿਵਸ ਦੇ, ਉਹਨਾਂ ਨੇ ਇਹ ਗੱਲ ਕਹੀ, ਕਹਿੰਦੇ ਵੀ ਸਾਡੇ ਬਹੁਤ ਸਾਰੇ ਐਮ ਪੀਜ਼ ਐਕਚੁਅਲੀ ਕਹਿੰਦੇ ਜੈਨੂਅਨਲੀ ਬੜੇ ਕੰਸਰਨ ਨੇ, ਤੇ ਉਹ ਇਸ ਬਿੱਲ ਬਾਰੇ ਬੜੀ ਗੱਲ ਕਰਨਾ ਚਾਹੁੰਦੇ, ਖੜੇ ਹੋ ਕੇ ਤੇ ਆਪਣੇ ਕੰਸਰਨਸ ਵਿਅਕਤ ਕਰਨਾ ਚਾਹੁੰਦੇ ਨੇ। ਸੋ ਉਹ ਕੋਈ ਸਾਈਨ ਦੇ ਨਹੀਂ ਰਹੇ ਇੱਦਾਂ ਦਾ।
ਉਹਨਾਂ ਨੇ ਕਿਹਾ ਵੀ ਦੇਖੋ ਇਹਦਾ ਇੱਕ ਤਰੀਕਾ ਇਹ ਹੈ ਵੀ ਨੈਗੋਸ਼ੀਏਟ ਕਰ ਲਓ, ਇਹਦਾ ਤਰੀਕਾ ਐਂਡ ਕਿਵੇਂ ਕਰਨਾ ਵੀ ਸਾਡੇ ਜਿਹੜੇ ਐਮ ਪੀ ਨੇ ਜਿਨ੍ਹਾਂ ਦੇ ਕੰਸਰਨਸ ਨੇ, ਇਸ ਤੋਂ ਬਜਾਏ ਕਿ ਸਾਰੇ ਇੱਕ ਇੱਕ ਕਰਕੇ ਖੜੇ ਹੋ ਕੇ ਭਾਸ਼ਣ ਦੇਣ ਤੇ ਤੁਸੀਂ ਇੱਥੇ ਇਸ ਬਿੱਲ ਨੂੰ ਅੱਗੇ ਨਾ ਤੋਰ ਸਕੋ, ਸਾਡੀਆਂ ਕੁਝ ਮੰਗਾਂ ਨੇ ਉਹ ਮੰਗਾਂ ਮੰਨ ਲਓ, ਪਰ ਕੰਜ਼ਰਵੇਟਿਵਸ ਨੇ ਵਾਸਤੇ ਜੀ ਡਿਮਾਂਡਸ ਵੀ ਇਹੋ ਜਿਹੀਆਂ ਰੱਖਣੀਆਂ ਜਿਹੜੀਆਂ ਕਿ ਲਿਬਰਲਸ ਵਾਸਤੇ ਨਾਗਵਾਰਾ ਹੋਣਗੀਆਂ।
ਉਹਦੇ ਚੋਂ ਇੱਕ ਡਿਮਾਂਡ ਉਹ ਇਹ ਰੱਖ ਰਹੇ ਨੇ, ਕਹਿੰਦੇ ਵੀ ਅਸੀਂ ਇਹ ਪ੍ਰਪੋਜ਼ ਕੀਤਾ ਫੈਡਰਲ ਸਰਕਾਰ ਨੂੰ ਕਿ ਵੀ ਅਸੀਂ ਆਪਣੀ ਜਿਹੜੀ ਡਿਬੇਟ ਹੈ ਖਤਮ ਕਰ ਦਿੰਦੇ ਹਾਂ, ਸਾਡੇ ਐਮ ਪੀ ਖੜਨੋਂ ਹਟ ਜਾਣਗੇ, ਤੁਹਾਡਾ ਬਿੱਲ ਜਿਹੜਾ ਕਮੇਟੀ ਸਟੇਜ ਵਿੱਚ ਜਾ ਸਕੇਗਾ, ਬਸ਼ਰਤੇ ਕਹਿੰਦੇ ਸ਼ਰਤ ਇਹ ਹੈ ਕਿ ਕਮੇਟੀ ਸਟੇਜ ਦੇ ਵਿੱਚ ਤੁਹਾਡੇ ਮੰਤਰੀ ਆ ਕੇ ਪੇਸ਼ ਹੋਣ, ਜਿਹੜੇ ਜਿਹੜੇ ਮੰਤਰੀ ਅਸੀਂ ਕਹੀਏ ਤੁਸੀਂ ਉਹਨਾਂ ਨੂੰ ਭੇਜੋ,
ਉਹਨਾਂ ਨੂੰ ਭੇਜੋ,
ਉਹਦੇ ਵਾਸਤੇ ਸਰਕਾਰ ਨੇ ਤਿਆਰ ਨਹੀਂ ਹੋਣਾ। ਤੇ ਐਂਡਰੂ ਸ਼ੀਅਰ ਨੇ ਆਪ ਹੀ ਕਿਹਾ, ਕਹਿੰਦੇ ਵੀ ਅਜੇ ਤੱਕ ਮਾਰਕ ਕਾਰਨੀ ਵੱਲੋਂ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋਂ ਗਵਰਨਮੈਂਟ ਹਾਊਸ ਲੀਡਰ ਵੱਲੋਂ ਕਹਿੰਦੇ ਸਾਨੂੰ ਰੀਚ ਆਊਟ ਨਹੀਂ ਕੀਤਾ ਗਿਆ ਫਾਰ ਦਿਸ ਕੰਪਰੋਮਾਈਜ਼, ਪਰ ਕਹਿੰਦੇ ਸਾਡੀ ਸ਼ਰਤ ਇਹ ਹੈਗੀ ਹੈ ਜੇ ਸਰਕਾਰ ਸੁਣ ਰਹੀ ਹੈ ਵੀ ਜੇ ਤੁਸੀਂ ਡਿਬੇਟ ਖਤਮ ਕਰਾਉਣਾ ਚਾਹੁੰਦੇ ਹੋ, ਆਪਣੇ ਜਿਹੜੇ ਐਮ ਪੀ ਨੇ ਆਪਣੇ ਮਿਨਿਸਟਰ ਜਿਹੜੇ ਨੇ ਉਹਨਾਂ ਨੂੰ ਕਮੇਟੀ ਸਟੇਜ ਦੇ ਵਿੱਚ ਸਵਾਲ ਜਵਾਬ ਵਾਸਤੇ ਭੇਜ ਦਿਓ
ਜੀ। ਸੋ ਇੱਕ ਇਹੋ ਜਿਹੀ ਜਿਹੜੀ ਕਵੈਦ ਹੈਗੀ ਸਾਰੀ ਬਜਟ ਨੂੰ ਲੈ ਕੇ ਚੱਲਦੀ ਪਈ ਆ, ਬਜਟ ਦਾ ਜਿਹੜਾ ਬਿੱਲ C-15 ਆ ਅਜੇ ਵੀ ਪਾਸ ਹੋਣਾ ਫੈਡਰਲ ਪਬਲਿਕ ਸਰਵੈਂਟਸ ਨੂੰ ਚਿੱਠੀ ਭੇਜੀ ਤਕਰੀਬਨ 68,000 ਮੁਲਾਜ਼ਮਾਂ ਨੂੰ ਸਰਕਾਰ ਨੇ ਕਿ ਅਰਲੀ ਰਿਟਾਇਰਮੈਂਟ ਲੈ ਲਓ, ਤੁਸੀਂ ਜਾ ਕੇ ਸਾਡੀ ਵੈਬਸਾਈਟ 'ਤੇ ਕੈਲਕੂਲੇਟਰ ਵਰਤੋ ਅਤੇ ਉਹਦੇ ਨਾਲ ਦੇਖ ਲਓ ਤੁਹਾਡੀ, ਜੇ ਤੁਸੀਂ ਅਰਲੀ ਰਿਟਾਇਰਮੈਂਟ ਲੈਂਦੇ ਹੋ ਤੁਹਾਡੀ ਪੈਨਸ਼ਨ ਕਿੰਨੀ ਬਣਦੀ ਆ। ਉਹਦੀ ਵੀ ਜਿਹੜੀ ਇੰਪਲੀਮੈਂਟੇਸ਼ਨ ਆ ਉਹ ਵੀ ਖਟਾਈ 'ਚ ਪੈ ਜਾਣੀ ਹੈ, ਕਿਉਂਕਿ ਜਿਹੜਾ ਉਹਦੇ ਵਾਸਤੇ $1.5 billion ਮਖਸੂਸ ਕੀਤਾ ਹੋਇਆ ਸੀ ਬਜਟ ਦੇ ਵਿੱਚ, ਉਹ ਰਿਲੀਜ਼ ਤਾਂ ਤਾਂ ਹੋ ਸਕੇਗਾ ਨਾ ਜੇ ਆ ਬਿੱਲ ਪਾਸ ਹੁੰਦਾ। ਐਂਡ ਦੇ ਆਰ ਸੋ ਮੈਨੀ ਅਦਰ ਐਕਸਪੈਂਸਿਸ ਜਿਹਦੇ ਵਾਸਤੇ ਇਸ ਬਿੱਲ C-15 ਦਾ ਪਾਸ ਹੋਣਾ ਜ਼ਰੂਰੀ ਹੈ।
ਮੁਲਾਜ਼ਮਾਂ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ 68,000, ਉਹਨਾਂ ਦੇ ਵਿੱਚ ਲਿਖਿਆ ਹੋਇਆ ਕਿ ਇਟਸ ਸਬਜੈਕਟ ਟੂ ਪਾਰਲੀਮੈਂਟ ਅਪਰੂਵਲ। ਸੋ ਜਿੰਨੀ ਦੇਰ ਤੱਕ ਬਜਟ ਅਪਰੂਵ ਨਹੀਂ ਹੁੰਦਾ ਪਾਰਲੀਮੈਂਟ ਵਿੱਚੋਂ, ਸੋ ਟੈਕਨੀਕਲੀ ਆਪਾਂ ਕਹਿ ਰਹੇ ਵੀ ਬਜਟ ਪਾਸ ਹੋ ਗਿਆ 17 ਤਰੀਕ ਨੂੰ, ਪਰ ਸੋ ਵੈਸੇ ਪਾਸ ਹੋ ਗਿਆ, ਟੈਕਨੀਕਲੀ ਨਹੀਂ ਅਜੇ ਪਾਸ ਹੋਇਆ, ਕਿਉਂਕਿ ਬਜਟ ਇੰਪਲੀਮੈਂਟੇਸ਼ਨ ਐਕਟ ਜਿਹੜਾ ਅਜੇ ਵੀ ਉਹ ਸੈਕਿੰਡ ਰੀਡਿੰਗ ਸਟੇਜ ਦੇ ਵਿੱਚ ਫਸਿਆ ਹੋਇਆ।
ਜੀ ਬਿਲਕੁਲ,
ਅਸੀਂ ਪਟੇਲੋ ਬ੍ਰਿਜ ਦੀ ਗੱਲ ਕਰ ਰਹੇ ਸੀ, ਸਾਡੇ ਲਿਸਨਰਸ ਬੜੇ ਕ੍ਰੀਏਟਿਵ ਨੇ, ਮੈਸੇਜ ਆਇਆ ਸੋਢੀ ਖੰਗੂੜਾ ਜੀ ਦਾ, ਤੇ ਕਹਿੰਦੇ ਵੀ ਤੁਸੀਂ ਇਲਿਜ਼ਾਬੈਥ ਮੇ ਦੀ ਵੀ ਗੱਲ ਕਰਦੇ ਸੀ, ਉਹ ਬ੍ਰਿਜ ਮੇਕਰ ਨੇ, ਕਹਿੰਦੇ ਉਹਨਾਂ ਨੂੰ ਬੇਨਤੀ ਕਰੋ ਕਿ ਜਿਹੜੀ ਸਾਡੀ ਟਨਲ ਆ ਵੀ ਉਹਦੀ ਥਾਂ ਤੇ ਵੀ ਕਹਿੰਦੇ ਬ੍ਰਿਜ ਬਣਵਾਉਣ ਦੀ ਕੋਸ਼ਿਸ਼ ਕਰਨ, ਤੇ ਪਟੇਲੋ ਬ੍ਰਿਜ ਬਾਰੇ ਨਾਮ ਇੱਕ ਸੁਝਾਇਆ ਹੈ ਸਾਡੇ ਕ੍ਰੀਏਟਿਵ ਲਿਸਨਰ, ਨਾਮ ਨਹੀਂ ਉਹਨਾਂ ਦਾ ਮੇਰੇ ਕੋਲ ਪਹੁੰਚਿਆ, ਨਾਮ ਉਹਨਾਂ ਨੇ ਸ਼ਾਹਮੁਖੀ ਜਾਂ ਉਰਦੂ ਦੇ ਵਿੱਚ ਲਿਖਿਆ ਹੋਇਆ, ਸੋ ਉਹਨਾਂ ਨੇ ਲਿਖਿਆ ਕਹਿੰਦੇ ਵੀ ਗਵਰਨਮੈਂਟ ਐਫੀਸ਼ੀਐਂਸੀ ਮੈਮੋਰੀਅਲ ਬ੍ਰਿਜ, ਗਵਰਨਮੈਂਟ ਐਫੀਸ਼ੀਐਂਸੀ ਦੀ
ਯਾਦ
ਹੀ ਰਹਿ ਗਈ ਹੈ। ਤੇ ਇੱਕ ਹੋਰ ਮੈਸੇਜ ਪਹੁੰਚਿਆ ਕਹਿੰਦੇ ਨਾਮ ਜੋ ਮਰਜ਼ੀ ਰੱਖ ਲਓ, ਕਹਿਣਾ ਸਾਰਿਆਂ ਨੇ ਨਿਊ ਪਟੇਲੋ ਬ੍ਰਿਜ ਹੀ ਹੈ।
ਇਹ ਗੱਲ ਸਹੀ ਹੈ,
ਇਹ ਗੱਲ ਠੀਕ ਹੈ,
ਇਹ ਗੱਲ ਬਿਲਕੁਲ ਸਹੀ ਹੈ।
ਜੇ ਨਾਮ ਦੇਖੋ ਜੇ ਤਾਂ ਸੌਖਾ ਜਿਹਾ ਹੋਇਆ ਫਿਰ ਤਾਂ ਸਾਰੇ ਸ਼ਾਇਦ ਨਵਾਂ ਨਾਮ ਅਡੋਪਟ ਕਰ ਲੈਣਗੇ, ਪਰ ਜੇ ਨਾਮ ਥੋੜਾ ਔਖਾ ਜਿਹਾ ਨਾਮ ਹੋਇਆ, ਟੰਗ ਟਵਿਸਟਰ ਜਿਹਾ, ਤੇ ਫਿਰ ਸਾਰਿਆਂ ਨੇ ਨਿਊ ਪਟੇਲੋ ਬ੍ਰਿਜ ਹੀ ਕਹਿਣਾ,
ਜਾਂ ਕਹਿ ਲਓ ਸ਼ੁਰੂ ਸ਼ੁਰੂ ਦੇ ਵਿੱਚ ਨਿਊ ਪਟੇਲੋ ਬ੍ਰਿਜ ਹੀ ਚੱਲੇਗਾ, ਉਸ ਤੋਂ ਬਾਅਦ ਹੌਲੀ 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 ਇਟ ਵਿਲ ਟੇਕ ਸਮ ਟਾਈਮ, ਫਿਰ ਨਵਾਂ ਨਾਮ ਜ਼ਬਾਨੇ ਚੜ ਜਾਏਗਾ
ਜੇ ਚੜਨ ਜੋ ਵਾਲਾ ਹੋਇਆ ਤਾਂ।
ਜੀ ਹਾਂ, ਯੈਸ ਯੈਸ, ਉਹ ਦੇਖਦੇ ਹਾਂ, ਚਲੋ 10:15 ਪਤਾ ਲੱਗ ਜੂਗਾ, ਸਵਾ ਦਸ ਕੋਈ ਬਹੁਤਾ ਟਾਈਮ ਨਹੀਂ ਹੈ, 2.5 ਘੰਟੇ ਹੀ ਨੇ।
ਠੀਕ ਹੈ, ਬੇਸਬਰੀ ਸੇ ਇੰਤਜ਼ਾਰ, ਇੱਡੀ ਵੀ ਕੋਈ ਗੱਲ ਨਹੀਂ, ਵੈਸੇ
ਕੋਈ ਟ੍ਰੈਫਿਕ ਤਾਂ ਹੋ ਜਾਈ ਰਹਿਣਾ ਹੈ ਨਾ। ਚਲੋ ਲੈਟਸ ਸੀ, ਹੋਪ
ਲੇਨਾਂ ਤਾਂ ਚਾਰ ਹੀ ਨੇ,
ਹੈ ਲੇਨਾਂ ਚਾਰ ਹੀ ਨੇ, ਥੋੜ੍ਹੀਆਂ ਖੁੱਲੀਆਂ ਹੋਣਗੀਆਂ ਪਰ ਰਹਿਣੀਆਂ ਚਾਰ ਹੀ ਲੇਨਸ ਨੇ। ਵਾਸੂ ਜੀ, ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਡੈਕਲੇਰੇਸ਼ਨ ਕੀਤੀ ਜਾਂਦੀ ਆ, ਅੰਡਰਿਪ, ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਔਨ ਦੀ ਰਾਈਟਸ ਆਫ ਇੰਡੀਜਨਸ ਪੀਪਲਸ। ਇਹ ਇੱਕ ਐਸਪੀਰੇਸ਼ਨਲ ਡਾਕੂਮੈਂਟ ਜਿਹੜਾ ਕਿ UN ਨੇ ਤਿਆਰ ਕੀਤਾ, ਜਿਹੜਾ ਬਾਕੀ ਦੇ ਫਿਰ ਇੱਕ ਤਰ੍ਹਾਂ ਇੱਕ ਹਦਾਇਤ ਜਾਂ ਇੱਕ ਬੇਨਤੀ ਕੀਤੀ ਗਈ ਸਾਰੇ ਮੁਲਕਾਂ ਨੂੰ, ਸਾਰੀਆਂ ਜੁਰਿਸਡਿਕਸ਼ਨਸ ਨੂੰ, ਕਿ ਤੁਸੀਂ ਆਪੋ ਆਪਣੀਆਂ ਜੁਰਿਸਡਿਕਸ਼ਨਸ ਦੇ ਵਿੱਚ ਜਿਹੜੀਆਂ ਇਸ ਦੀਆਂ ਮਦਾਂ ਨੇ ਕਿ ਜਿਹੜੇ ਇੰਡੀਜਨਸ ਭਾਈਚਾਰਾ ਉਹਨਾਂ ਦੇ ਹੱਕਾਂ ਦੀ ਬਿਹਤਰ ਰਾਖੀ ਲਈ ਤੁਸੀਂ ਇਸ ਦੀ ਪਾਲਣਾ ਕਰੋ। BC ਦੇ ਵਿੱਚ 2019 ਦੇ ਵਿੱਚ ਇਸ ਨੂੰ ਇੱਕ ਐਕਟ ਦੇ ਵਜੋਂ ਪਾਸ ਕਰ ਦਿੱਤਾ ਗਿਆ, ਜਿਸ ਨੂੰ ਕਿ ਡ੍ਰਿਪਾ ਕਿਹਾ ਜਾਂਦਾ, ਦੈਟ ਇਜ਼ ਦੀ BC ਡੈਕਲੇਰੇਸ਼ਨ ਔਨ ਰਾਈਟਸ ਆਫ ਇੰਡੀਜਨਸ ਪੀਪਲਸ ਐਕਟ, ਜਿਸ ਨੂੰ ਕਿ ਡ੍ਰਿਪਾ ਸ਼ੋਰਟ ਉਹਦਾ ਨਾਮ ਹੈਗਾ। 2019 ਦੇ ਵਿੱਚ ਇਹ ਐਕਟ ਪਾਸ ਕਰ ਦਿੱਤਾ ਜਾਂਦਾ, ਉਦੋਂ ਇਹ ਗੱਲਾਂ ਜ਼ਰੂਰ ਉੱਠੀਆਂ ਜਦੋਂ ਵਿਧਾਨ ਸਭਾ ਦੇ ਵਿੱਚ ਇਸ ਮਾਮਲੇ 'ਤੇ ਡਿਬੇਟ ਹੋ ਰਹੀ ਸੀ ਕਿ ਕੀ ਇਸ ਨੂੰ ਇੱਕ ਤਰੀਕੇ ਨਾਲ ਫਸਟ ਨੇਸ਼ਨਸ ਨੂੰ ਇਹਦੇ ਨਾਲ ਇਫੈਕਟਿਵਲੀ ਵੀਟੋ 'ਤੇ ਨਹੀਂ ਮਿਲ ਜਾਏਗੀ, ਜਾਂ ਕਿਤੇ ਇੱਦਾਂ ਤਾਂ ਨਹੀਂ ਹੋਏਗਾ ਕਿ ਇਹਦੇ ਆਧਾਰ 'ਤੇ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੁਝ ਹੋਰ ਕਾਨੂੰਨ ਬਣੇ ਹੋਏ ਨੇ, ਕਈ ਹੋਰ ਕਾਨੂੰਨ ਨੇ, ਇਹ ਵਾਲਾ ਜਿਹੜਾ ਡ੍ਰਿਪਾ ਹੈ, ਡ੍ਰਿਪਾ ਕਿਤੇ ਬਾਕੀ ਕਾਨੂੰਨਾਂ ਦੇ ਉੱਪਰ ਨੂੰ ਤਾਂ ਨਹੀਂ ਹੋ ਜਾਏਗਾ, ਵੀ ਉਹਨਾਂ ਨੂੰ ਤਾਂ ਨਹੀਂ ਕਿਤੇ ਉਹਨਾਂ ਨੂੰ ਸਟ੍ਰਾਈਕ ਡਾਊਨ 'ਤੇ ਨਹੀਂ ਕਰਨ ਵਾਸਤੇ ਇਹਦੀ ਵਰਤੋਂ ਹੋਏਗੀ। ਅਤੇ ਤੀਜਾ ਪਹਿਲੂ ਇਹਦੇ ਵਿੱਚ ਜਿਹੜਾ ਆਇਆ ਸੀ ਉਹ ਇਹ ਸੀ ਵੀ ਪ੍ਰਾਈਵੇਟ ਪ੍ਰੋਪਰਟੀ ਦੇ ਰਾਈਟਸ ਦੇ ਉੱਪਰ ਤਾਂ ਨਹੀਂ ਕਿਤੇ ਇਹਦੇ ਕਰਕੇ ਕੋਈ ਸਵਾਲ ਖੜ੍ਹਾ ਹੋ ਜਾਏਗਾ। 2019 ਦੇ ਵਿੱਚ ਇਸ ਐਕਟ ਦੇ ਉੱਪਰ ਹੋ ਰਹੀ ਡਿਬੇਟ ਦੌਰਾਨ ਜਿਹੜੀਆਂ ਇਹ ਸਾਰੀਆਂ ਗੱਲਾਂ ਸੀ ਇਹਨਾਂ ਨੂੰ ਖਾਰਜ ਕੀਤਾ ਗਿਆ ਵੀ ਨਹੀਂ ਨਹੀਂ, ਇਹਦੇ ਨਾਲ ਨਾ ਵੀਟੋ ਮਿਲਣੀ ਫਸਟ ਨੇਸ਼ਨਸ ਨੂੰ, ਨਾ ਇਹਦੇ ਨਾਲ ਇਹ ਹੋਏਗਾ ਕਿ ਮੌਜੂਦਾ ਕਾਨੂੰਨਾਂ ਉੱਪਰ ਕੋਈ ਪ੍ਰਭਾਵ ਪਏਗਾ, ਨਾ ਇਹਦੇ ਨਾਲ ਪ੍ਰਾਈਵੇਟ ਪ੍ਰੋਪਰਟੀ ਰਾਈਟਸ ਉੱਪਰ ਕੋਈ ਸਮੱਸਿਆ ਆਏਗੀ। ਪ੍ਰਾਈਵੇਟ ਪ੍ਰੋਪਰਟੀ ਰਾਈਟਸ ਦਾ ਕੀ ਬਣਿਆ ਰਿਚਮੰਡ ਵਾਲੀ ਰੂਲਿੰਗ ਦੇ ਵਿੱਚ ਜਿਹੜੀ ਅਗਸਤ ਦੇ ਵਿੱਚ ਆਈ, ਉਹਦੇ ਬਾਰੇ ਬੜੀ ਡਿਟੇਲ ਦੇ ਵਿੱਚ ਆਪਾਂ ਸਮੇਂ ਸਮੇਂ 'ਤੇ ਡਿਸਕਸ਼ਨ ਕਰਦੇ ਰਹੇ ਹਾਂ। ਜਿਹੜੀ ਹੁਣ ਗੱਲ ਹੈਗੀ ਹੈ ਵੀ ਕੀ ਇਹਦੇ ਆਧਾਰ 'ਤੇ ਜਿਹੜੇ ਬਾਕੀ ਦੇ ਕੁਝ ਕਾਨੂੰਨ ਨੇ ਉਹ ਸਟ੍ਰਾਈਕ ਡਾਊਨ 'ਤੇ ਨਹੀਂ ਹੋ ਜਾਣਗੇ। ਸ਼ੁੱਕਰਵਾਰ ਨੂੰ BC ਦੀ ਅਪੀਲਜ਼ ਕੋਰਟ ਨੇ ਜਿਹੜਾ ਡਿਸੀਜਨ ਦਿੱਤਾ, ਇਹ ਵਾਲੇ ਪਹਿਲੂ ਉੱਪਰ ਵੀ ਹੁਣ ਸਵਾਲ ਖੜ੍ਹਾ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਜਿਹੜਾ ਇਹ ਸਾਰਾ ਮਾਮਲਾ ਹੈ ਇਹ ਸ਼ੁਰੂ ਹੁੰਦਾ 2018 ਦੇ ਵਿੱਚ, ਜਦੋਂ ਇੱਕ ਫਸਟ ਨੇਸ਼ਨ ਹੈਗਾ ਜਿਟਸਾਲਾ ਨੇਸ਼ਨ,
ਦੋ
ਫਸਟ ਨੇਸ਼ਨਸ ਨੇ, ਇਹਨਾਂ ਨੇ ਚੈਲੰਜ ਕੀਤਾ 2018 ਦੇ ਵਿੱਚ। ਇਹਨਾਂ ਦਾ ਇਹ ਕਹਿਣਾ ਸੀ ਕਿ BC ਦੀ ਸਰਕਾਰ ਵੱਲੋਂ ਜਿਹੜਾ ਮਿਨਰਲ ਕਲੇਮ ਐਕਟ ਆ, ਜਿਹਦੇ ਵਿੱਚ ਇੱਕ ਨਵਾਂ ਪਹਿਲੂ ਇਹ ਲਿਆਂਦਾ ਗਿਆ ਵੀ ਜੇ ਕੋਈ ਵੀ ਮਾਈਨਿੰਗ ਕੰਪਨੀ ਆ, ਉਹਨੇ ਜਿਹੜੇ ਕੋਈ ਲਾਇਸੈਂਸ ਲੈਣੇ ਨੇ ਬੇਸਿਕਲੀ ਕਿਸੇ ਇਲਾਕੇ ਦੇ ਵਿੱਚ ਮਾਈਨਿੰਗ ਕਰਨ ਦੇ ਵਾਸਤੇ, ਮਿਨਰਲਸ ਐਕਸਟ੍ਰੈਕਟ ਕਰਨ ਦੇ ਵਾਸਤੇ, ਵੀ ਜਿਹੜਾ ਉਹ ਸਾਰਾ ਸਿਸਟਮ ਬਣਾਇਆ ਗਿਆ ਉਹਦੇ ਵਿੱਚ ਪ੍ਰੋਪਰ ਇੰਡੀਜਨਸ ਕੰਸਲਟੇਸ਼ਨ ਦਾ ਪਹਿਲੂ ਸ਼ਾਮਿਲ ਨਹੀਂ ਹੈਗਾ। ਇਹਨਾਂ ਨੇ 2018 ਦੇ ਵਿੱਚ ਚੈਲੰਜ ਕੀਤਾ, ਜਿਹੜੀ ਹੇਠਲੀ ਅਦਾਲਤ ਸੀ ਉਸਨੇ ਇਹ ਫਸਟ ਨੇਸ਼ਨ ਚੈਲੇਂਜ ਨੂੰ ਰੱਦ ਕਰ ਦਿੱਤਾ, ਉਹਨਾਂ ਨੇ ਮੰਨੀ ਨਹੀਂ ਗੱਲ ਇਹਨਾਂ ਦੀ।
ਸੋ ਉਸ ਚੈਲੇਂਜ ਦੇ ਵਿੱਚ ਇਹਨਾਂ ਨੇ ਦੋ ਗੱਲਾਂ ਕਹੀਆਂ ਸਨ
ਜੀ,
ਦੋ ਮੰਗਾਂ ਇਹ ਸੀਗੀਆਂ। ਪਹਿਲੀ ਮੰਗ ਤਾਂ ਇਹ ਕਿ ਵੀ ਜਿਹੜਾ ਤੁਹਾਡਾ ਮਿਨਰਲ ਕਲੇਮਸ ਟੇਕਿੰਗ ਜਿਹੜਾ ਮਕੈਨਿਜ਼ਮ ਹੈ
ਜੀ,
ਵੀ ਇਹ ਇਨ ਸਿੰਕ ਜਾਂ ਕਹਿ ਲਓ ਅਲਾਈਨਡ ਅਲਾਈਨਮੈਂਟ ਦੇ ਵਿੱਚ ਨਹੀਂ ਹੈ ਵਿਦ ਅਨਡ੍ਰਿਪ ਔਰ ਵਿਦ ਡ੍ਰਿਪਾ।
ਡ੍ਰਿਪਾ
ਦੂਸਰਾ ਇਹ ਸੀ ਕਿ ਡ੍ਰਿਪਾ ਜਿਹੜਾ ਹੈ ਉਹ ਉਹਦੇ ਥਰੂ ਸਾਰੇ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਇੰਟਰਪ੍ਰੈਟ ਕੀਤਾ ਜਾਵੇ। ਦੋ ਪਹਿਲੂ ਸਨ। ਪਹਿਲੇ 'ਤੇ ਤਾਂ ਸੁਪਰੀਮ ਕੋਰਟ ਨੇ, ਸੁਪਰੀਮ ਕੋਰਟ ਆਫ ਬੀ ਸੀ ਨੇ ਇਹ ਗੱਲ ਕਹੀ ਕਿ ਠੀਕ ਹੈ ਜੀ, ਕਹਿੰਦੇ ਅਸੀਂ ਇਹ ਗੱਲ ਮੰਨਦੇ ਹਾਂ ਕਿ ਜਿਹੜਾ ਸਾਡਾ ਮਿਨਰਲ ਟੈਨਿਊਰ ਐਕਟ ਹੈ ਇਟਸ ਨੋਟ ਅਲਾਈਨਡ ਵਿਦ ਡ੍ਰਿਪਾ, ਅਤੇ ਉਹਨਾਂ ਨੇ ਸਰਕਾਰ ਨੂੰ ਇਹ ਕਿਹਾ ਕਿ ਤੁਸੀਂ ਇਹਦੇ ਵਿੱਚ ਤਰਮੀਮਾ ਕਰੋ ਟੂ ਬ੍ਰਿੰਗ ਇਟ ਇਨ ਅਲਾਈਨਮੈਂਟ ਵਿਦ ਅਨਡ੍ਰਿਪ ਔਰ ਵਿਦ ਡ੍ਰਿਪਾ। ਦੂਸਰੀ ਜਿਹੜੀ ਗੱਲ ਸੀ ਕਿ ਕੀ ਇਹ ਇੱਕ ਇੰਟਰਪ੍ਰੇਟੇਟਿਵ ਲੈਂਸ ਹੈ ਜਿਹਦੇ ਥਰੂ ਸਾਰੇ ਕਾਨੂੰਨਾਂ ਨੂੰ ਪੜਿਆ ਜਾਣਾ ਚਾਹੀਦਾ, ਤੇ ਕੀ ਇਹ ਕੰਮ ਅਦਾਲਤ ਦਾ ਹੈ। ਉਹਦੇ ਤੇ ਸੁਪਰੀਮ ਕੋਰਟ ਆਫ ਬੀ ਸੀ ਨੇ ਕਿਹਾ ਕਿ ਨਹੀਂ ਵੀ ਇਹ ਤੇ ਅਸੀਂ ਸਹਿਮਤ ਹਾਂ। ਫਿਰ ਇਹ ਮਾਮਲਾ ਕੋਰਟ ਆਫ ਅਪੀਲ ਦੇ ਵਿੱਚ ਗਿਆ।
ਕਰੈਕਟ,
ਕੋਰਟ ਆਫ ਅਪੀਲ ਦੇ ਵਿੱਚ ਜਿਹੜੀ ਕਿ ਸਾਡੀ ਸਭ ਤੋਂ ਹਾਈਐਸਟ ਅਦਾਲਤ ਆ
ਬੀ ਸੀ ਦੀ,
ਉਹਦੇ ਵਿੱਚ ਇਹਦੇ ਤੇ ਸਾਰੀ ਡਿਬੇਟ ਹੁੰਦੀ ਰਹੀ ਤੇ ਇਹਦਾ ਫੈਸਲਾ ਆਇਆ ਲੰਘੇ ਸ਼ੁੱਕਰਵਾਰ। ਸ਼ੁੱਕਰਵਾਰ ਦੋਨੋਂ ਪਹਿਲੂਆਂ ਦੇ ਉੱਤੇ ਅਦਾਲਤ ਨੇ ਫਸਟ ਨੇਸ਼ਨਸ ਦਾ ਪੱਖ ਪੂਰਿਆ। ਉਹਨਾਂ ਨੇ ਕਿਹਾ ਕਿ ਅਲਾਈਨਮੈਂਟ ਦੇ ਵਿੱਚ ਤਾਂ ਹੈ ਹੀ ਨਹੀਂ ਡ੍ਰਿਪਾ ਦੇ ਨਾਲ ਜਿਹੜਾ ਮਿਨਰਲ ਸਟੇਕ ਹੈਗਾ, ਕਲੇਮਿੰਗ ਸਿਸਟਮ ਜਿਹੜਾ ਮਿਨਰਲ ਕਲੇਮ ਸਟੇਕਿੰਗ ਸਿਸਟਮ, ਵੀ ਉਹ ਅਨਡ੍ਰਿਪ ਦੇ ਨਾਲ ਅਲਾਈਨਮੈਂਟ ਦੇ ਵਿੱਚ ਨਹੀਂ ਹੈ। ਦੂਸਰਾ ਕਿ ਡ੍ਰਿਪਾ ਆਪਣੇ ਆਪ ਦੇ ਵਿੱਚ ਇੱਕ ਇੰਟਰਪ੍ਰੀਟੇਟਿਵ ਲੈਂਸ ਹੈ ਜਿਹਦੇ ਥਰੂ ਸਾਰੇ ਕਾਨੂੰਨਾਂ ਨੂੰ ਪੜਿਆ ਜਾਣਾ ਚਾਹੀਦਾ ਤੇ ਇਹ ਨਿਰਧਾਰਿਤ ਕਰਨਾ ਕਿ ਕਿਹੜਾ ਕਾਨੂੰਨ ਡ੍ਰਿਪਾ ਦੇ ਨਾਲ ਅਲਾਈਨਮੈਂਟ ਦੇ ਵਿੱਚ ਹੈ ਤੇ ਕਿਹੜਾ ਨਹੀਂ, ਇਹ ਅਦਾਲਤਾਂ ਦਾ ਕੰਮ ਹੈ। ਜੇ ਮੇਨ ਇੱਥੇ ਕੋ ਗੱਲ ਇਹ ਹੈ ਕਿ ਡ੍ਰਿਪਾ ਦੀ, ਸੋ ਕਾਨੂੰਨਾਂ ਦੀ ਅਲਾਈਨਮੈਂਟ ਦੀ ਇੰਟਰਪ੍ਰੀਟੇਸ਼ਨ, ਇਹ ਅਦਾਲਤਾਂ ਦਾ ਕੰਮ ਹੈ ਜਾਂ ਇਹ ਸਰਕਾਰ ਦਾ ਕੰਮ ਹੈ?
ਕਿਉਂਕਿ ਜਿਹੜੇ ਜੱਜ ਨੇ ਉਹ ਲੋਕੀ ਚੁਣਦੇ ਨਹੀਂ, ਜਿਹੜੇ ਰਿਪ੍ਰੈਜ਼ੈਂਟੇਟਿਵ ਵਿਧਾਨ ਸਭਾ ਦੇ ਵਿੱਚ ਨੇ ਉਹ ਲੋਕ ਚੁਣ ਕੇ ਭੇਜਦੇ ਨੇ।
ਸੋ ਇਹ ਬੀ ਸੀ ਕੋਰਟ ਆਫ ਅਪੀਲ ਦੇ ਪੈਨਲ ਵੱਲੋਂ ਜੱਜਮੈਂਟ ਆਈ ਹੈ
ਜੀ,
ਦੋ ਇੱਕ ਦੇ ਫਰਕ ਨਾਲ
ਜੀ।
ਜਿਹੜੇ ਤੀਸਰੇ ਜੱਜ ਸੀਗੇ ਉਹ ਇਸ ਦੂਸਰੇ ਪਹਿਲੂ ਨਾਲ ਸਹਿਮਤ ਨਹੀਂ ਸਨ। ਉਹਨਾਂ ਦਾ ਇਹ ਕਹਿਣਾ ਸੀ, ਕਹਿੰਦੇ ਵੀ ਇਹ ਕੰਮ ਐਗਜ਼ੈਕਟਿਵ ਦਾ ਜਾਂ ਫਿਰ ਲੈਜਿਸਲੇਚਰ ਦਾ ਹੈ, ਇਹ ਕੰਮ ਜੁਡੀਸ਼ਰੀ ਦਾ ਨਹੀਂ ਹੈ। ਪਰ ਦੋ ਜੱਜਾਂ ਨੇ ਇਹ ਕਿਹਾ, ਕਹਿੰਦੇ ਵੀ ਨਹੀਂ, ਇਹ ਜੁਡੀਸ਼ਰੀ ਦਾ ਕੰਮ ਬਣਦਾ, ਜੁਡੀਸ਼ਰੀ ਦੀ ਡਿਊਟੀ ਬਣਦੀ ਹੈ ਕਿ ਕਾਨੂੰਨ ਨੂੰ ਇੰਟਰਪ੍ਰੈਟ ਕਰਨਾ, ਵੀ ਜੇ ਸਰਕਾਰ ਨੇ ਡ੍ਰਿਪਾ ਲਾਗੂ ਕੀਤਾ ਹੈ ਤੇ ਅਸੀਂ ਦੇਖੀਏ ਵੀ ਬਾਕੀ ਜਿਹੜੇ ਸਾਰੇ ਕਾਨੂੰਨ ਨੇ ਵੀ ਉਹ ਡ੍ਰਿਪਾ ਦੇ ਨਾਲ ਅਲਾਈਨਮੈਂਟ ਦੇ ਵਿੱਚ ਹੈਗੇ ਕਿ ਨਹੀਂ। ਜਦੋਂ ਇਹ ਜੱਜਮੈਂਟ ਆਈ, ਨਾਲ ਦੇ ਨਾਲ ਹੀ ਇਹ ਕੰਸਰਨ ਜਿਹੜਾ ਇਹ ਵਿਅਕਤ ਕੀਤਾ ਜਾਣ ਲੱਗ ਪਿਆ ਵੀ ਇਹ ਤਾਂ ਫਿਰ ਜੀ ਇੱਕ ਤਰੀਕੇ ਨਾਲ
ਵੀਟੋ
ਹੋ ਗਿਆ ਤੇ ਉਹ ਵੀ ਅਦਾਲਤਾਂ ਦੇ ਹੱਥ ਵਿੱਚ ਹੋ ਗਿਆ ਕਿ ਇਹ ਤਾਂ ਕਿ ਵੋਟਰਸ ਦੇ ਹੱਥੋਂ ਗੱਲ ਬਾਹਰ ਚਲੇ ਗਈ।
ਕਰੈਕਟ,
ਤੇ ਇਹ ਤਾਂ ਸਰਕਾਰ ਨੇ ਵੀਟੋ ਇੱਕ ਕਾਨੂੰਨ ਦੇ ਵਿੱਚ ਲਿਖ ਕੇ ਅਦਾਲਤਾਂ ਨੂੰ ਇੱਕ ਟੂਲ ਦੇ ਦਿੱਤਾ ਤੇ ਅਦਾਲਤ ਜਿਹੜੇ ਵੀ ਕਾਨੂੰਨ ਨੂੰ ਚਾਹੇ
ਓਵਰਰਾਈਡ ਕਰ
ਉਹਦੇ ਉੱਤੇ ਡ੍ਰਿਪਾਂ ਨੂੰ ਥੋਪ ਸਕਦੀ ਹੈ।
ਤੇ ਦੇਖੋ ਜਿਹੜੀ ਜਿੱਥੋਂ 2018 ਦੇ ਵਿੱਚੋਂ ਇਸ ਮਾਮਲੇ ਦੇ ਵਿੱਚ ਗੱਲ ਸ਼ੁਰੂ ਹੋਈ ਨਾ, ਇੱਕ ਤਾਂ ਸੀਗਾ ਕਿ ਡ੍ਰਿਪਾ ਵਰਸਿਸ ਦਾ ਮਿਨਰਲ ਕਲੇਮਸ ਐਕਟ,
ਹਾਂਜੀ,
ਨਾਲ ਹੀ ਉਹਨਾਂ ਨੇ ਜੁੜਵੀਂ ਜਿਹੜੀ ਲਾਈਨ ਲਿਖ ਦਿੱਤੀ ਡ੍ਰਿਪਾ ਵਰਸਿਸ ਆਲ ਲਾਜ਼ ਇਨ ਬੀ ਸੀ। ਉਹ ਜਦੋਂ ਤੱਕ ਤੇ ਸੀਗਾ, ਜਦੋਂ ਤੱਕ ਤਾਂ ਰਹੇ ਗੱਲ ਸਿਰਫ ਇੱਕ ਕਾਨੂੰਨ ਦੇ ਉੱਪਰ ਕਿ ਉਹਦੇ ਵਿੱਚ ਜਿਹੜੀ ਕੋਈ ਉਸ ਪਰਟੀਕੁਲਰ ਕੇਸ ਦੇ ਜਿਹੜੇ ਵੀ ਫੈਕਟਰਸ ਨੇ ਉਹਨਾਂ ਦੇ ਉੱਪਰ ਕਿਹੜੀ ਚੀਜ਼ ਕਿਵੇਂ ਲਾਗੂ ਹੁੰਦੀ ਆ। ਪਰ ਜਦੋਂ ਤੁਸੀਂ ਉਹਦਾ ਇੱਕ ਕਹਿ ਲਓ ਓਵਰਆਲ ਇੱਕ ਓਵਰ ਆਰਚਿੰਗ ਇਸ ਤਰ੍ਹਾਂ ਦੀ ਜੇ ਡੈਕਲਰੇਸ਼ਨ ਮਿਲ ਜਾਂਦੀ ਆ, ਸਵਾਲ ਤਾਂ ਵਸੂ ਜੀ ਇਹ ਵੀ ਪੈਦਾ ਹੋ ਜਾਂਦੇ ਨੇ ਫਿਰ, ਅਤੇ ਇਹਦਾ ਜਿਹੜਾ ਉਹ ਇੰਪੈਕਟ ਆ ਉਹ ਇਕੱਲਾ ਸੂਬਾਈ ਕਾਨੂੰਨਾਂ ਤੱਕ ਥੋੜ੍ਹੇ ਰਹਿਣਾ। ਫਿਰ ਜੇ ਡ੍ਰਿਪਾ ਸੂਬਾ ਦੀ ਸਰਕਾਰ ਨੇ ਲਾਗੂ ਕੀਤਾ, ਫਿਰ ਜਿਹੜੀਆਂ ਸਾਡੀਆਂ ਮਿਊਨਿਸਪੈਲਿਟੀਜ਼ ਨੇ, ਦੋਜ਼ ਆਰ ਦਾ ਕ੍ਰੀਚਰਸ ਆਫ ਦਾ ਪ੍ਰੋਵਿੰਸ਼ੀਅਲ ਗਵਰਨਮੈਂਟ,
ਇੰਸਟਰੂਮੈਂਟਸ
ਆਫ ਦਾ ਪ੍ਰੋਵਿੰਸ਼ੀਅਲ ਗਵਰਨਮੈਂਟ, ਫਿਰ ਤਾਂ ਵਸੂ ਜੀ ਜਿਹੜੇ ਕੋਈ ਲੈਂਡ ਯੂਜ਼ ਦਾ ਪਹਿਲੂ ਹੈ, ਜਿੰਨੇ ਵੀ ਹੋਰ ਇਸ ਤਰ੍ਹਾਂ ਦੇ ਅਲੱਗ ਅਲੱਗ ਰੂਲਸ ਨੇ, ਫਿਰ ਤਾਂ ਸਾਰਿਆਂ ਦੇ ਉੱਪਰ ਡ੍ਰਿਪਾ ਆ ਜਾਂਦਾ। ਜਦੋਂ ਪ੍ਰੀਮੀਅਰ ਨੂੰ ਇਸ ਗੱਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਵੀ ਦੇਖੋ ਇਹਦੇ ਵਿੱਚ ਅਸੀਂ ਇਹ ਕਰਦੇ ਹਾਂ, ਜਿਹੜੀ ਲੈਜਿਸਲੇਸ਼ਨ ਹੈਗੀ ਆ ਉਹਦੇ 'ਚ ਅਸੀਂ ਤਰਮੀਮ ਕਰ ਲਵਾਂਗੇ, ਕਿਉਂਕਿ ਉਹਦੇ ਵਿੱਚ ਅਮੈਂਡਮੈਂਟ ਕਰਕੇ ਜਿਹੜਾ ਇਹ ਵਾਲਾ ਪਹਿਲੂ ਆ ਵੀ ਜਿਹੜੀ ਪਾਵਰ ਹੈਗੀ ਆ ਕੋਈ ਵੀ ਇਸ ਤਰ੍ਹਾਂ ਦੇ ਲਾਜ਼ ਦੀ ਡਿਸੀਜਨਸ ਦੀ, ਉਹ ਐਗਜ਼ੈਕਟਿਵ ਦੇ ਹੱਥ 'ਚ ਰਹਿਣੀ ਚਾਹੀਦੀ ਆ, ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਉਹ ਫੈਸਲੇ ਲੈਣ ਜਿਹੜੇ ਕਿ ਲੋਕਾਂ ਨੂੰ ਜਵਾਬ ਦੇਣੇ, ਨਾ ਕਿ ਅਦਾਲਤਾਂ।
ਸੋ ਸ਼ੁੱਕਰਵਾਰ ਨੂੰ ਉਹਨਾਂ ਨੂੰ ਜਦੋਂ ਸਵਾਲ ਪੁੱਛਿਆ ਗਿਆ, ਉਹਨਾਂ ਨੇ ਕਿਹਾ ਵੀ ਜੱਜਮੈਂਟ ਹਾਲ ਹੀ ਵਿੱਚ ਆਈ ਹੈ, ਅਸੀਂ ਇਹਨੂੰ ਰਿਵਿਊ ਕਰ ਰਹੇ ਹਾਂ। ਦੋ ਤਰੀਕੇ ਹੋ ਸਕਦੇ ਆ ਵੀ ਅਸੀਂ ਰਿਵਿਊ ਕਰਕੇ ਇਹ ਦੇਖਾਂਗੇ ਕਿ ਕੀ ਅਸੀਂ ਸੁਪਰੀਮ ਕੋਰਟ ਆਫ ਕੈਨੇਡਾ ਦੇ ਵਿੱਚ ਇਹਦੇ ਖਿਲਾਫ਼ ਅਪੀਲ ਕਰਨੀ ਹੈ
ਮੈਨੀ ਈਅਰਸ
ਇਸ ਜੱਜਮੈਂਟ ਦੇ ਖਿਲਾਫ਼, ਜਾਂ ਫਿਰ ਕਹਿੰਦੇ ਕਿ ਸੌਖਾ ਤਰੀਕਾ ਇਹ ਹੋ ਸਕਦਾ ਕਿ ਅਸੀਂ ਡ੍ਰਿਪਾ ਦੇ ਵਿੱਚ ਹੀ ਕੋਈ ਅਮੈਂਡਮੈਂਟ ਕਰ ਦਈਏ, ਕਿ ਉਹਦੇ ਵਿੱਚ ਕੋਈ ਤਰਮੀਮਾ ਕਰ ਦਈਏ ਤਾਂ ਕਿ ਇਸ ਕੰਸਰਨ ਨੂੰ, ਇਹ ਜਿਹੜੀ ਕਨਫਿਊਜ਼ਨ ਕ੍ਰੀਏਟ ਹੋ ਰਹੀ ਹੈ, ਕਹਿੰਦੇ ਇਹਨੂੰ ਅਸੀਂ ਸੈਟਿਸਫਾਈਡ ਕਰ ਸਕੀਏ
ਜੀ।
ਪਰ ਆਪੋਜੀਸ਼ਨ ਵੱਲੋਂ, ਸੋ ਬੀ ਸੀ ਕੰਸਰਵੇਟਿਵਸ ਦੇ ਜਿਹੜੇ ਹੁਣ ਇੰਟਰਿਮ ਲੀਡਰ ਨੇ ਟ੍ਰੈਵਰ ਹੈਲਫਰਡ, ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਅਮੈਂਡ ਕਰਨ ਨਾਲ ਕੋਈ ਤਰਮੀਮਾਂ ਕਰਨ ਨਾਲ ਕਹਿੰਦੇ ਗੱਲ ਬਣਨੀ ਨਹੀਂ, ਹੁਣ ਸਮਾਂ ਆ ਗਿਆ ਕਿ ਡ੍ਰਿਪਾ ਨੂੰ ਰਿਪੀਲ ਹੀ ਕਰ ਦਿੱਤਾ ਜਾਵੇ, ਇਹਨੂੰ ਰੱਦ ਹੀ ਕਰ ਦਿੱਤਾ ਜਾਵੇ। ਹੁਣ ਚੱਕਰ ਇਹ ਹੈ ਕਿ ਬੀਸੀ ਕੰਸਰਵੇਟਿਵਸ ਦੇ ਆਪਣੇ ਅੰਦਰੂਨੀ ਖਿਲਾਰੇ ਕਰਕੇ
ਇੱਕ ਦਿਨ ਪਹਿਲਾਂ
ਸੈਸ਼ਨ ਜਿਹੜਾ ਲੈਜਿਸਲੇਚਰ ਦਾ ਇੱਕ ਦਿਨ ਪਹਿਲਾਂ ਵਾਇੰਡ ਅਪ ਹੋ ਗਿਆ।
ਕਰੈਕਟ।
ਸੋ ਵਾਇੰਡ ਅਪ ਕੀਤੇ ਜਾਣ ਪਿੱਛੇ ਵੀ ਕਾਰਨ ਬੀਸੀ ਕੰਸਰਵੇਟਿਵਸ, ਹੁਣ ਬੀਸੀ ਕੰਸਰਵੇਟਿਵਸ ਇਹ ਮੰਗ ਰੱਖ ਰਹੇ ਨੇ ਸਾਹਮਣੇ ਕਿ ਜੀ ਸੈਸ਼ਨ ਨੂੰ ਤੁਸੀਂ ਰੀਕਾਲ ਕਰੋ, ਕਿ ਜਿਹੜਾ ਸੈਸ਼ਨ ਖਤਮ ਹੋ ਗਿਆ, ਹੁਣ ਕਹਿ ਲਓ ਛੁੱਟੀਆਂ ਪੈ ਗਈਆਂ ਸਰਦੀਆਂ ਦੀਆਂ, ਉਹ ਕਹਿੰਦੇ ਸੈਸ਼ਨ ਨੂੰ ਰੀਕਾਲ ਕੀਤਾ ਜਾਵੇ। ਤੇ ਵਰਚੁਅਲੀ ਕਹਿੰਦੇ ਸਾਰੇ MLA ਜਿਹੜੇ ਹੁਣ ਆਪਣੇ ਘਰਾਂ ਨੂੰ ਚਲੇ ਵੀ ਗਏ ਨੇ, ਜਿਹਨਾਂ ਨੇ ਆਪਣੀ ਫੈਮਿਲੀ ਨਾਲ ਕ੍ਰਿਸਮਸ ਮਨਾਉਣੀ ਹੈ, ਕਿਤੇ ਉਹਨਾਂ ਦਾ ਵੈਕੇਸ਼ਨ ਪਲਾਨ ਹੈ, ਉੱਥੋਂ ਕਹਿੰਦੇ ਵਰਚੁਅਲੀ ਸੈਸ਼ਨ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ। ਜ਼ੂਮ ਤਾਂ ਸਾਰਿਆਂ ਦੇ ਕੋਲ ਹੈਗਾ, ਇਹ ਕੰਪਿਊਟਰ ਹੈਗੇ ਸਾਰਿਆਂ ਕੋਲ, ਤੇ ਕਹਿੰਦੇ ਉਹਦੇ ਵਿੱਚ ਸੈਸ਼ਨ ਰੀਕਾਲ ਕਰਕੇ ਤੇ ਸਾਰੇ ਇੱਕਮੱਤ ਹੋ ਕੇ ਡਿਬੇਟ ਕਰਕੇ ਡ੍ਰਿਪਾਂ ਨੂੰ ਰਿਪੀਲ ਕਰਨ। ਹੁਣ ਇਹਦੇ ਚਾਂਸਿਸ ਬੜੇ ਘੱਟ ਨੇ ਕਿ ਇਹ ਆਬਵੀਅਸ ਟਾਕਿੰਗ ਅਬਾਊਟ ਲੈਜਿਸਲੇਚਰ ਆਫ ਬ੍ਰਿਟਿਸ਼ ਕੋਲੰਬੀਆ, ਵੀ ਇਹ ਕੋਈ ਕੋਈ ਕਹਿ ਲਓ ਕਿ ਕਿਸੇ ਪ੍ਰਾਈਵੇਟ ਬਿਜ਼ਨਸ ਦੀ ਕੋਈ ਬੋਰਡ ਮੀਟਿੰਗ ਤਾਂ ਨਹੀਂ ਹੈ ਵੀ ਜਿਹੜੀ ਏਦਾਂ ਚਾਰ ਤੁਸੀਂ ਡਾਇਰੈਕਟਰਸ ਨੂੰ ਸੱਦੋ ਤੇ ਮੀਟਿੰਗ ਕਰਾ ਲਓ, ਏਦਾਂ ਇਸੇ ਦੇ ਚਾਂਸਿਸ ਘੱਟ ਨੇ।
ਐਂਡ ਡ੍ਰਿਪਾ ਵਰਗਾ ਕਾਨੂੰਨ ਜਿਹਨੂੰ ਜਦੋਂ ਪਾਸ ਕੀਤਾ ਗਿਆ ਸੀ ਬੜੀ ਫੈਨਫੇਅਰ ਦੇ ਨਾਲ ਪਾਸ ਕੀਤਾ ਗਿਆ, ਯੂਨੈਨਿਮਸ
ਕੰਸੈਂਟ ਸੀ,
ਯੂਨੈਨਿਮਸ ਕੰਸੈਂਟ ਸੀ,
ਉਦੋਂ ਇੱਕ ਕੰਸਰਨ ਜਦੋਂ ਵਿਅਕਤ ਕੀਤੇ ਗਏ ਇਹਨਾਂ ਦੇ ਜਵਾਬ ਦਿੱਤੇ ਸਰਕਾਰ ਨੇ ਕਿ ਇਦਾਂ ਵੀਟੋ ਨਹੀਂ ਹੋਏਗਾ, ਕੋਈ ਚੱਕਰ ਨਹੀਂ, ਪ੍ਰੋਪਰਟੀ ਰਾਈਟਸ ਉੱਤੇ ਕੋਈ ਅਸਰ ਨਹੀਂ ਪਏਗਾ, ਸਾਰੀਆਂ ਪਾਰਟੀਆਂ ਨੇ ਉਹਨੂੰ ਸਪੋਰਟ ਕੀਤਾ, ਯੂਨੈਨਿਮਸਲੀ ਇਹ ਪਾਸ ਹੋਇਆ
ਜੀ
ਲੈਜਿਸਲੇਚਰ।
ਹੁਣ ਤੁਸੀਂ ਉਹਨੂੰ ਜੇ ਰਿਪੀਲ ਕਰਨ ਦੀ ਗੱਲ ਕਰਦੇ ਹੋ ਤਾਂ ਉਹਨੂੰ ਲੈ ਕੇ ਪੋਲੀਟੀਕਲ ਫਾਇਰ ਸਟ੍ਰੋਮ ਕਿਹੋ ਜਿਹਾ ਆਏਗਾ, ਤੁਸੀਂ ਆਪ ਬੰਦਾ ਅੰਦਾਜ਼ਾ ਲਗਾ ਸਕਦਾ ਬੈਕਲੈਸ਼ ਕਿਹੋ ਜਿਹੀ ਹੋਣੀ ਆ। ਪਰ ਦੂਜੇ ਪਾਸੇ ਵਾਸੋ ਜੀ ਹੁਣ ਕੰਸਰਨ ਇਹ ਵੀ ਹੈ ਕਿ ਇਸ ਪੂਰੀ ਲੈਜਿਸਲੇਸ਼ਨ ਦੇ ਲਾਗੂ ਹੋਣ ਤੋਂ ਬਾਅਦ ਜਿਸ ਤਰ੍ਹਾਂ ਦੇ ਆ ਫੈਸਲੇ ਅਦਾਲਤਾਂ 'ਚੋਂ ਆਏ ਨੇ, ਇਹ ਫੈਸਲੇ ਵੀ ਤਾਂ ਪ੍ਰੈਸੀਡੈਂਟ ਸੈਟਿੰਗ ਨੇ ਨਾ, ਇਸ ਤਰ੍ਹਾਂ ਦੇ ਕਿੰਨੇ ਹੀ ਹੋਰ ਕੇਸਿਸ ਚੱਲਦੇ ਪਏ ਨੇ, ਭਾਵੇਂ ਉਹ ਲੈਂਡ ਕਲੇਮ ਦਾ ਮਾਮਲਾ ਹੋਵੇ ਜਾਂ ਬੀਸੀ ਦੇ ਹੋਰ ਕਿੰਨੇ ਅਜਿਹੇ ਕਾਨੂੰਨ ਨੇ ਜਿਹਨਾਂ ਨੂੰ ਇਸੇ ਤਰ੍ਹਾਂ ਦਾ ਚੈਲੰਜ ਮਿਲਣਾ, ਅਤੇ ਜੇ ਉਹ ਚੈਲੰਜ ਦੇ ਆਧਾਰ 'ਤੇ ਇਹੀ ਗੱਲ ਹੁੰਦੀ ਹੈ ਵੀ ਆਹ ਕਾਨੂੰਨ ਵੀ ਰੱਦ ਅਤੇ ਉਹ ਕਾਨੂੰਨ ਵੀ ਰੱਦ, ਅਤੇ ਅਲਟੀਮੇਟਲੀ ਸਿਰਫ ਡ੍ਰਿਪਾ ਹੀ ਸਭ ਨੂੰ ਸੁਪਰਸੀਡ ਕਰੇਗਾ, ਤਾਂ ਫਿਰ ਉਹਦੇ ਨਾਲ ਤਾਂ ਸੂਬੇ ਦੇ ਵਿੱਚ ਤੁਸੀਂ ਬਾਕੀ ਗੱਲਾਂ ਛੱਡੋ, ਜਿਹੜਾ ਬਿਜ਼ਨਸ ਇਨਵਾਇਰਮੈਂਟ ਆ, ਜਿਹੜਾ ਕੋਈ ਇਨਵੈਸਟਰ ਤੁਸੀਂ ਕਹਿੰਦੇ ਹੋ ਆਵੇ, ਜਿਹੜਾ ਕੋਈ ਪ੍ਰੋਜੈਕਟ ਤੁਸੀਂ ਕਹਿੰਦੇ ਹੋ ਇੱਥੇ ਲੱਗੇ, ਉਹ ਸਾਰੀਆਂ ਚੀਜ਼ਾਂ ਫਿਰ ਐਵਰੀਥਿੰਗ ਗੋਸ ਸਾਈਡਵੇਜ਼।
ਯਾ ਸੋ ਇਹ ਹੁਣ ਲਗਭਗ ਤੈਅ ਹੀ ਹੈ ਵਿਜੇ ਜੀ ਕਿ ਅਮੈਂਡਮੈਂਟ ਤਾਂ ਡ੍ਰਿਪਾ ਦੇ ਵਿੱਚ ਕਰਨੀ ਪੈਣੀ ਹੈ
ਜੀ ਜੀ,
ਕਿਉਂਕਿ ਤੁਸੀਂ ਦੇਖੋ ਪਿਛਲੇ ਦਿਨੀ ਜਿਹੜੀ ਖਬਰ ਆਈ ਸੀ ਕਿ ਅਲਾਸਕਾ ਦੀਆਂ ਫਸਟ ਨੇਸ਼ਨਸ ਵੀ ਹੁਣ ਕਹਿਣ ਲੱਗ ਪਈਆਂ ਕਿ ਨਾਰਥ ਵੈਸਟਰਨ ਬੀਸੀ ਦੇ ਵਿੱਚ ਜੇਕਰ ਕੋਈ ਰਿਸੋਰਸ ਡਿਵੈਲਪਮੈਂਟ ਕਰਨੀ ਹੈ ਤੇ ਸਾਡੇ ਨਾਲ ਵੀ ਕੰਸਲਟੇਸ਼ਨ ਕਰੋ,
ਕਿਉਂਕਿ ਡ੍ਰਿਪਾ ਸਾਨੂੰ ਉਸ ਚੀਜ਼ ਦੇ ਵਾਸਤੇ ਸਾਨੂੰ ਮਾਨਤਾ ਦਿੰਦਾ।
ਵਾਸ਼ਿੰਗਟਨ ਸਟੇਟ ਦੀਆਂ ਕੁਝ ਫਸਟ ਨੇਸ਼ਨਸ ਨੇ ਜਿਹੜੀਆਂ ਸਮੇਂ ਸਮੇਂ ਤੇ ਦਾਅਵਾ ਕਰਦੀਆਂ ਰਹੀਆਂ ਨੇ ਕਿ ਮੈਟਰੋ ਵੈਨਕੂਵਰ ਦੇ ਵਿੱਚ, ਸਰੀ ਵਿੱਚ, ਇੱਥੇ ਪੋਰਟ ਆਫ ਵੈਨਕੂਵਰ ਤੇ, ਸਵਾਸਨ ਪੋਰਟ ਤੇ, ਡੈਲਟਾ ਵਾਲੇ ਪੋਰਟ ਤੇ, ਕਿਤੇ ਵੀ ਕਹਿੰਦੇ ਕੋਈ ਤੁਸੀਂ ਕੋਈ ਡਿਵੈਲਪਮੈਂਟ ਕਰਨੀ ਹੈ, ਕੋਈ ਨਵੀਂ ਸੜਕ ਵੀ ਬਣਾਉਣੀ ਹੈ, ਉਹਦੇ ਵਾਸਤੇ ਵਾਸ਼ਿੰਗਟਨ ਸਟੇਟ ਦੀਆਂ ਫਸਟ ਨੇਸ਼ਨਸ ਦੇ ਨਾਲ ਡਿਸਕਸ਼ਨ ਕੀਤੀ ਜਾਵੇ, ਕੰਸਲਟੇਸ਼ਨ ਕੀਤੀ ਜਾਵੇ,
ਕਿਉਂਕਿ ਡ੍ਰਿਪਾ ਸਾਨੂੰ ਮਾਨਤਾ ਦਿੰਦਾ ਕਿ ਅਸੀਂ ਵੀ ਭਾਵੇਂ ਬਾਰਡਰ ਦੇ ਉਧਰਲੇ ਪਾਸੇ ਹਾਂ ਪਰ ਕਿਉਂਕਿ ਸਾਡੇ ਪੂਰਵਜ ਇੱਥੇ ਸੀਗੇ ਇਸ ਕਰਕੇ ਸਾਡਾ ਉਹ ਸਾਡਾ ਸੇ ਹੈਗੀ ਆ। ਜਿਹੜੇ ਕਾਨੂੰਨ ਨੇ
ਇਹਨਾਂ ਚੀਜ਼ਾਂ ਤੋਂ ਸਰਕਾਰ ਵੀ ਹੁਣ ਪਰੇਸ਼ਾਨ ਹੋ ਰਹੀ ਹੈ,
ਐਗਜੈਕਟਲੀ,
ਕਿਉਂਕਿ ਬੀਸੀ ਦੀ ਸਰਕਾਰ ਵੀ ਚਾਹੁੰਦੀ ਹੈ ਕਿ ਰਿਸੋਰਸ ਡਿਵੈਲਪਮੈਂਟ ਹੋਵੇ, ਭਾਵੇਂ ਉਹਨਾਂ ਦੀ ਮਨਮਰਜ਼ੀ ਮੁਤਾਬਕ ਹੋਵੇ, ਆਫਕੋਰਸ ਕਿ ਜਿਹੜੇ ਰੀਨਿਊਬਲ ਪ੍ਰੋਜੈਕਟਸ ਨੇ ਵੀ ਉਹਨਾਂ ਨੂੰ ਜ਼ਿਆਦਾ ਸਰਕਾਰ ਫਾਸਟ ਟਰੈਕ ਕਰਨਾ ਚਾਹੁੰਦੀ ਹੈ, ਉਹਨਾਂ ਦੇ ਵਿੱਚ ਵੀ ਫਸਟ ਨੇਸ਼ਨਸ ਦੇ ਇਸ ਤਰ੍ਹਾਂ ਜਿਹੜੇ ਕਲੇਮਸ ਨੇ ਜਾਂ ਕਹਿ ਲਓ ਵੀ ਵਧੀਕੀਆਂ ਵਾਲੇ ਕਲੇਮਸ ਹੀ ਕਹਾਂਗੇ ਕਿ ਉਹ ਅੜਿੱਕਾ ਬਣ ਰਹੇ ਨੇ।
ਜੇ
ਸਰਕਾਰ ਚਾਹੇਗੀ ਕਿ ਡ੍ਰਿਪਾ ਦੇ ਵਿੱਚ ਕੋਈ ਤਰਮੀਮਾਂ ਕਰ ਦਿੱਤੀਆਂ ਜਾਣ,
ਜੇ ਹਰ ਕੰਮ ਦੇ ਵਿੱਚ ਹੀ ਅੜਿੱਕਾ ਪੈਣ ਲੱਗ ਜਾਵੇ ਤਾਂ ਫਿਰ ਉਹ ਕੰਮ ਵੀ ਨਹੀਂ ਹੋਣੇ ਜਿਹੜੇ ਤੁਸੀਂ ਵੀ ਕਰਨਾ ਚਾਹੁੰਦੇ ਹੋ, ਮੁੱਕਦੀ ਗੱਲ ਇਹ ਆ। ਬਾਕੀ ਦੂਜੀ ਗੱਲ ਇਹ ਹੈ ਨਾ ਵੀ ਅਦਾਲਤ ਦਾ ਇਹ ਫੈਸਲਾ, ਅਦਾਲਤਾਂ ਨੇ ਇੰਟਰਪ੍ਰੈਟ ਕਰਨੇ ਨੇ ਉਹ ਕਾਨੂੰਨ ਜਿਹੜੇ ਕਿ ਲਾਅ ਆਫ ਦਾ ਲੈਂਡ ਨੇ, ਕਾਨੂੰਨ ਬਣਾਏ ਜਾਂਦੇ ਨੇ। ਜੇ ਅਸੀਂ ਸੂਬੇ ਦੀ ਗੱਲ ਕਰਦੇ ਹਾਂ, ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਹੁੰਦਾ, ਜਦੋਂ ਐਕਟ ਲਾਗੂ ਹੋ ਗਿਆ ਉਹ ਲਾਅ ਆਫ ਦਾ ਲੈਂਡ ਬਣ ਗਿਆ। ਜਦੋਂ ਕੋਈ ਮਾਮਲਾ ਅਦਾਲਤ ਦੇ ਵਿੱਚ ਗਿਆ, ਉਹਨਾਂ ਨੇ ਲਾਅ ਆਫ ਦਾ ਲੈਂਡ ਦੀ ਵਰਤੋਂ ਕਰਦੇ ਹੋਏ, ਇੰਟਰਪ੍ਰੈਟ ਕਰਦੇ ਹੋਏ ਉਹਦੇ ਆਧਾਰ 'ਤੇ ਫੈਸਲਾ ਦੇਣਾ। ਸੋ ਇਸ ਕਰਕੇ ਜੇ ਲਾਅ ਦੇ ਵਿੱਚ ਹੀ ਇਸ ਤਰ੍ਹਾਂ ਦੇ ਬੇਸਿਸ ਮੌਜੂਦ ਨੇ ਜਿਹਦੇ ਆਧਾਰ 'ਤੇ ਅਜਿਹੇ ਫੈਸਲੇ ਆ ਰਹੇ ਨੇ, ਫਿਰ ਉਸ ਲਾਅ ਦੇ ਵਿੱਚ ਤਰਮੀਮ ਜਾਂ ਬੀਸੀ ਕੰਜ਼ਰਵੇਟਿਵ ਦਾ ਕਹਿਣਾ ਕਿ ਉਸ ਲਾਅ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਸਮਾਂ ਆ
ਚੁੱਕਿਆ। ਅਤੇ ਇਹਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਖਤਰਨਾਕ ਅਤੇ ਬਹੁਤ ਜ਼ਿਆਦਾ ਕਹਿ ਲਓ ਵੀ ਖਰਾਬ ਗੱਲ ਇਹ ਹੁੰਦੀ ਹੈ ਲਾਗੂ ਕਿ ਜਦੋਂ ਕਾਨੂੰਨ ਹੀ ਸਕਿਊਡ ਹੋਣ, ਇਸ ਤਰ੍ਹਾਂ ਦੇ ਕਹਿ ਲਓ ਵੀ ਲੋਪਸਾਈਡਿਡ ਹੋਣ, ਉਹਨਾਂ ਦੀ ਇੰਟਰਪ੍ਰੀਟੇਸ਼ਨ ਜਦੋਂ ਜੁਡੀਸ਼ਰੀ ਵੱਲੋਂ ਕੀਤੀ ਜਾਂਦੀ ਹੈ, ਦੈਨ ਜਿਹੜਾ ਆਮ ਜਨਤਾ ਦਾ ਟਰੱਸਟ ਹੈ ਜੁਡੀਸ਼ਰੀ ਦੇ ਵਿੱਚ, ਅਨਫੋਰਚੁਨੇਟਲੀ ਉਹਨੂੰ ਖੋਰਾ ਲੱਗਦਾ,
ਉਹਨੂੰ ਖੋਰਾ ਲੱਗਦਾ,
ਕਿਉਂਕਿ ਹੁਣ ਦੇਖੋ ਵੀ ਜਿਹੜਾ ਜਸਟਿਸ ਬਾਰਬਰਾ ਯੰਗ ਦੀ ਜਿਹੜੀ ਜੱਜਮੈਂਟ ਆਈ ਹੈ ਕਾਉਚਨ ਟ੍ਰਾਈਬ ਦੇ ਕੇਸ ਦੇ ਵਿੱਚ, ਜਸਟਿਸ ਬਾਰਬਰਾ ਯੰਗ ਬਾਰੇ ਕਾਫੀ ਕੁਝ ਕਿਹਾ ਜਾ ਰਿਹਾ, ਪਰ ਅਸੀਂ ਇਹ ਭੁੱਲ ਜਾਂਦੇ ਕਈ ਵਾਰ ਕਿ ਉਹਨਾਂ ਵੱਲੋਂ, ਜੱਜਾਂ ਵੱਲੋਂ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੀ ਇੰਟਰਪ੍ਰੈਟ ਕੀਤਾ ਜਾ ਰਿਹਾ,
ਪਲੇਬੁੱਕ ਉਹ ਹੈ ਉਹਨਾਂ ਕੋਲ,
ਪਲੇਬੁੱਕ ਉਹ ਹੈ। ਸੋ ਤੁਸੀਂ ਉਹਨਾਂ ਨੂੰ ਪਲੇਬੁੱਕ ਬਿਹਤਰ ਦੇ ਦਿਓ
ਜੀ ਜੀ
ਉਹਨਾਂ ਨੂੰ ਇੰਟਰਪ੍ਰੈਟ ਕਰ ਦੇਣਗੇ ਉਹ ਆਪਣੇ ਤਰੀਕੇ ਨਾਲ ਸੋ ਇਹਦੇ ਨਾਲ ਵਿਲੀਫਾਈਂਗ ਜੱਜਸ ਦੀ ਹੋ ਜਾਂਦੀ ਹੈ ਜਦਕਿ ਅਸੀਂ ਭੁੱਲ ਜਾਂਦੇ ਵੀ ਕਾਨੂੰਨ ਬਣਾਇਆ ਕਿਹਨੇ ਸੀ
ਹਾਂ
ਕਾਨੂੰਨ ਬਣਾਇਆ ਲੈਜਿਸਲੇਚਰ ਨੇ ਸੀ ਵਿਧਾਨ ਸਭਾ ਦੇ ਵਿੱਚ ਬਣਦੇ ਕਾਨੂੰਨ
ਜਦੋਂ ਅਸੀਂ ਸਿਮੀਲਰਲੀ ਗੱਲ ਕਰਦੇ ਹਾਂ ਕ੍ਰਿਮੀਨਲ ਲਾਜ਼ ਦੀ ਵੀ ਕਿ ਜੀ ਬੇਲ ਦੇ ਦਿੱਤੀ ਹਾਂ ਜ਼ਮਾਨਤ ਦਿੱਤੀ ਤਾਂ ਜੱਜ ਵੱਲੋਂ ਹੀ ਜਾਂਦੀ ਆ ਜ਼ਮਾਨਤ ਅਦਾਲਤ ਵੱਲੋਂ ਦਿੱਤੀ ਜਾਂਦੀ ਆ ਪਰ ਅਦਾਲਤ ਵੱਲੋਂ ਉਸ ਜੱਜ ਵੱਲੋਂ ਕਾਨੂੰਨ ਦੇ ਉਸ ਦਾਇਰੇ ਦੇ ਵਿੱਚ ਕਿਹੜੀਆਂ ਕਿਹੜੀਆਂ ਮੱਦਾਂ ਲਿਖੀਆਂ ਨੇ ਉਹਦੇ ਆਧਾਰ 'ਤੇ ਹੀ ਹੈ ਨਾ ਮੁਲਕ ਉਹ ਵੀ ਐਗਜ਼ਿਸਟ ਕਰਦੇ ਨੇ ਜਿੱਥੇ ਬੜੀ ਸਖ਼ਤ ਸਜ਼ਾ ਉੱਥੇ ਬੜਾ ਜਿੰਨਾ ਮਰਜ਼ੀ ਰਹਿਮਦਿਲ ਜੱਜ ਹੋਵੇ ਜੇ ਕਾਨੂੰਨ ਦਾ ਜੇ ਤੁਹਾਡੀ ਲਾਅ ਦੀ ਕਿਤਾਬ ਇਹ ਕਹਿੰਦੀ ਹੈ ਕਿ ਤੁਹਾਨੂੰ ਆਹ ਕਾਨੂੰਨ ਇੰਪਲੀਮੈਂਟ ਕਰਨਾ ਪੈਣਾ ਦੈਨ ਦੈਟ ਇਜ਼ ਵਾਟ ਹੈਜ਼ ਟੂ ਬੀ ਡਨ ਸੋ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ ਪਰ ਇਹ ਹੁਣ ਇਹ ਨਾ ਹੋਰ ਨਿੱਤ ਨਵੇਂ ਇਨਫਲੈਕਸ਼ਨ ਪੁਆਇੰਟਸ ਬਣਦੇ ਜਾ ਰਹੇ ਨੇ ਵਾਸੂ ਜੀ ਬੀ ਸੀ ਦੀ ਸਿਆਸਤ ਦੇ ਵਿੱਚ ਵੀ ਅਤੇ ਜਿਨ੍ਹਾਂ ਦਾ ਬੜਾ ਫਾਰ ਰੀਚਿੰਗ ਇੰਪੈਕਟ ਹੋਣਾ ਅਤੇ ਇਹ ਜਿਹੜੀਆਂ ਦੇਖੋ ਕਈ ਚੀਜ਼ਾਂ ਨਾ ਬੜੀਆਂ ਫੀਲ ਗੁੱਡ ਪੋਲਿਸੀ ਦੇ ਆਧਾਰ 'ਤੇ ਲਾਗੂ ਕੀਤੀਆਂ ਗਈਆਂ ਪਿਛਲੇ ਅੱਠਾਂ ਦਸਾਂ ਸਾਲਾਂ ਦੇ ਵਿੱਚ ਉਹ ਜਿਹੜੀਆਂ ਫੀਲ ਗੁੱਡ ਪੋਲਿਸੀਜ਼ ਨੂੰ ਜੇ ਪ੍ਰੋਪਰਲੀ ਉਹਨਾਂ ਨੂੰ ਕਹਿ ਲਓ ਉਹਨਾਂ ਦੀ ਪੁਣ ਛਾਣ ਕਰਕੇ ਇੱਦਾਂ ਹੀ ਲਾਗੂ ਕਰ ਦਿੱਤਾ ਗਿਆ ਉਹਦੇ ਕਰਕੇ ਹੁਣ ਆਹ ਡਿਸੀਜਨਸ ਆ ਰਹੇ ਨੇ ਇਹ ਅਜੇ ਸ਼ੁਰੂਆਤ ਆ ਅਜੇ ਇਸ ਤਰ੍ਹਾਂ ਦੇ ਹੋਰ ਪਤਾ ਨਹੀਂ ਕਿੰਨੇ ਡਿਸੀਜਨਸ ਆਉਣੇ ਨੇ ਆ ਲੈਂਡ ਕਲੇਮ ਵਾਲੇ ਮਾਮਲੇ ਦੇ ਵਿੱਚ ਹੀ ਘੱਟੋ ਘੱਟ ਦੋ ਚੀਜ਼ਾਂ ਤਾਂ ਸਾਹਮਣੇ ਆਈ ਚੁੱਕੀਆਂ ਭਾਵੇਂ ਉਹ ਕੈਮਲੂਪਸ ਵਾਲਾ ਫਸਟ ਨੇਸ਼ਨਸ ਹੋਵੇ ਇੱਥੇ ਪੋਰਟ ਕੋਕਿਟਲਮ ਦੇ ਵਿੱਚ ਫਸਟ ਨੇਸ਼ਨਸ ਹੋਣ ਉਹਨਾਂ ਨੇ ਵੀ ਲੈਂਡ ਕਲੇਮ ਪਾਏ ਨੇ ਅਤੇ ਇੱਕ ਐਸਟੀਮੇਟ ਮੁਤਾਬਕ ਬੀ ਸੀ ਦਾ 90% ਤੋਂ ਵੀ ਵੱਧ ਹਿੱਸਾ
120%
ਆਹੋ ਕਿਉਂਕਿ ਮਲਟੀਪਲ ਕਲੇਮਸ ਹੀ ਕਈਆਂ ਨੇ ਪਾਏ ਕਿ ਲਗਭਗ ਸਾਰਾ ਹੀ ਬੀ ਸੀ ਅਤੇ ਕੁਝ ਬੀ ਸੀ ਦੇ ਇਲਾਕਿਆਂ ਦੇ ਵਿੱਚ ਇੱਕ ਤੋਂ ਵੱਧ ਫਸਟ ਨੇਸ਼ਨ ਨੇ ਕਿਹਾ ਹੋਇਆ ਵੀ ਇਸ ਜ਼ਮੀਨ ਦੇ ਉੱਪਰ ਤਾਂ ਸਾਡਾ ਹੱਕ ਹੈ ਜੀ ਸੋ ਉਹਨੂੰ ਹੁਣ ਸਰਕਾਰ ਕਿਵੇਂ ਬੈਲੈਂਸ ਆਊਟ ਕਰਦੀ ਹੈ ਦੇਖਣਾ ਹੋਏਗਾ ਪਿਛਲੇ ਹਫ਼ਤੇ ਪ੍ਰੀਮੀਅਰ ਆਏ ਸੀ ਵਾਸੂ ਜੀ ਪ੍ਰੋਗਰਾਮ 'ਚ ਗੱਲ ਕਰਦੇ ਸੀ ਮੈਂ ਪੁੱਛਿਆ ਸੀ ਉਹਨਾਂ ਨੂੰ ਮੈਂ ਕਿਹਾ ਇਹਦਾ ਨਿਪਟਾਰਾ ਕੀ ਹੋਣਾ ਤਾਂ ਮਲਟੀਬਿਲੀਅਨ ਡਾਲਰ ਦੇ ਪੇਆਊਟਸ ਹੀ ਦੇਣੇ ਪੈਣਗੇ ਕਿਉਂਕਿ ਜੇ ਲੈਂਡ ਕਲੇਮ ਅਦਾਲਤ ਨੇ ਉੱਤੇ ਜੇ ਮੋਹਰ ਲਾਤੀ ਹਾਊ ਐਲਸ ਆਰ ਯੂ ਗੋਇੰਗ ਟੂ ਜਸਟੀਫਾਈ ਇਟ
ਤੇ ਅਸੀਂ ਗੱਲ ਕਰਦੇ ਸੀ ਵੀ ਅਜਿਹੀਆਂ ਲੈਜਿਸਲੇਸ਼ਨ ਦੇ ਸਾਈਡ ਇਫੈਕਟਸ ਦੀ ਇੱਕ ਤਾਂ ਜੁਡੀਸ਼ਰੀ ਦੀ ਸਾਖ ਨੂੰ ਖੋਰਾ ਲੱਗਦਾ ਦੂਜਾ ਕਿ ਜਿਹੜੀਆਂ ਫਿਰ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਨੇ 1BC ਵਰਗੀਆਂ
ਜੀ
ਜਿਹੜੀਆਂ ਕਿ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਕਾਇੰਡ ਆਫ ਅ ਫ੍ਰਿੰਜ ਪਾਰਟੀ ਹੈ ਦੋ MLA ਨੇ ਉਹਨਾਂ ਦੇ ਭਾਵੇਂ ਆਫੀਸ਼ੀਅਲ ਪਾਰਟੀ ਸਟੇਟਸ ਮਿਲ ਗਿਆ ਉਹਨਾਂ ਨੂੰ ਪਰ ਉਹ ਬਹੁਤਾ ਚੱਕਵੀਆਂ ਗੱਲਾਂ ਕਰਨ ਵਾਲੀ ਪਾਰਟੀ ਹੈ
ਜੀ
ਸੋ ਉਹ ਹੁਣ ਕਹਿਣ ਲੱਗ ਪਏ ਕਿ ਜਿਹੜਾ ਟਰੂਥ ਐਂਡ ਰੀਕੌਂਸਲੀਏਸ਼ਨ ਡੇ ਹੈ ਵੀ ਉਹੀ ਖਾਰਜ ਕਰ ਦੇਣਾ ਚਾਹੀਦਾ
ਉਹਨਾਂ ਨੇ ਤਾਂ ਬਸ ਜੀ ਇੱਕ ਨਵਾਂ ਕੰਮ ਕਰਤਾ ਨਾ ਟੈਰਾ ਆਰਮਸਟਰੋਂਗ ਨੇ ਇੱਕ ਮਤਾ ਪਿਛਲੇ ਦਿਨ ਹੀ ਪੇਸ਼ ਕੀਤਾ ਕਿ ਤੁਸੀਂ ਇੱਕ ਫਰੀਡਮ ਕਨਵੋਏ ਦੇ ਵਾਸਤੇ ਮੈਮੋਰੀਅਲ ਡੇ ਰੱਖੋ
ਯਾ ਸੋ ਫਰੀਡਮ ਕਨਵੋਏ ਨੂੰ ਸੈਲੀਬ੍ਰੇਟ ਕਰੋ ਸੋ ਜਿਹੜੀ ਇੰਡੀਜੀਨਸ ਰੀਕੌਂਸਲੀਏਸ਼ਨ ਹੈ
ਜੀ
ਉਹਨੂੰ ਢਾਲ ਲੱਗਦੀ ਹੈ ਕਿ ਨਾਲ ਉਹ ਕਹਿ ਰਹੇ ਕਿ ਜਿਹੜੀਆਂ ਅਸੀਂ ਐਕਨੋਲਜਮੈਂਟਸ ਲੈਂਡ ਐਕਨੋਲਜਮੈਂਟਸ ਕਰਦੇ ਹਾਂ ਕੋਈ ਵੀ ਪਬਲਿਕ ਫੰਕਸ਼ਨ ਤੋਂ ਪਹਿਲਾਂ ਉਹ ਉਹਨਾਂ ਨੂੰ ਖਾਰਜ ਕੀਤਾ ਜਾਵੇ ਸੋ ਇੰਡੀਜੀਨਸ ਰੀਕੌਂਸਲੀਏਸ਼ਨ ਦੀ ਪੂਰੀ ਪ੍ਰਕਿਰਿਆ ਉਹ ਪਿੱਛੇ ਪੈ ਜਾਏਗੀ ਤੇ ਅਸੀਂ ਕਹਿ ਲਓ ਕਿ ਅੱਗੇ ਵਧਣ ਦੇ ਬਜਾਏ ਪਿੱਛੇ ਜਾ ਰਹੇ ਹੋਵਾਂਗੇ ਸੋ ਜਦੋਂ ਇੱਕ ਪਾਸੇ ਅੱਤ ਹੁੰਦੀ ਹੈ ਦੂਜੇ ਪਾਸੇ ਫਿਰ ਅੱਤ ਹੀ ਹੁੰਦੀ ਹੈ
ਐਗਜੈਕਟਲੀ
ਨਿਊਟਨ ਦਾ ਥਰਡ ਲਾਅ ਆਪਾਂ ਸਮੇਂ ਸਮੇਂ ਤੇ ਯਾਦ ਕਰਦੇ ਰਹਿੰਦੇ ਹਾਂ
ਐਵਰੀ ਐਕਸ਼ਨ
ਨਿਊਟਨ ਨੂੰ ਛਿੱਕਾਂ ਆਉਂਦੀਆਂ
ਹੋਣੀਆਂ ਨਿਊਟਨ 'ਚ ਬੈਠ ਕੇ ਨਿਊਟਨ ਦਾ ਲਾਅ ਵਾਸੂ ਜੀ ਏਅਰ ਟ੍ਰਾਂਜ਼ਿਟ ਦੇ ਪਾਇਲਟਸ ਏਅਰ ਟ੍ਰਾਂਜ਼ਿਟ ਤੇ ਨਹੀਂ ਹੋ ਸਕਦਾ ਏਅਰ ਟ੍ਰਾਂਜ਼ਿਟ ਇਹ ਮੋਂਟਰੀਅਲ ਬੇਸਡ ਕੰਪਨੀ ਆ ਇਹਦੇ ਪਾਇਲਟਸ ਦਾ 750 ਪਾਇਲਟ ਹੈ ਇਹਨਾਂ ਦੇ
700
ਪਾਇਲਟ ਆ ਇਹਨਾਂ ਦਾ ਇਹ ਕਹਿਣਾ ਵੀ ਸਾਡੀ 10 ਸਾਲ ਪਹਿਲਾਂ ਡੀਲ ਹੋਈ ਸੀ ਕੰਪਨੀ ਨਾਲ ਉਹ ਤੋਂ ਬਾਅਦ ਫਿਰ ਡਿਊਰਿੰਗ ਦ ਲਾਸਟ 10 ਈਅਰਸ ਮਲਟੀਪਲ ਟਾਈਮਸ ਇਹ ਡੀਲ ਐਕਸਟੈਂਡ ਵਗੈਰਾ ਹੁੰਦੀ ਰਹੀ ਆ ਪਰ ਹੁਣ ਨਹੀਂ ਵੀ ਹੋਰ ਮਾਰਚ ਦੇ ਵਿੱਚ ਜਿਹੜੀ ਮੌਜੂਦਾ ਡੀਲ ਸੀ ਐਕਸਪਾਇਰ ਹੋ ਗਈ ਸੀ ਉਦੋਂ ਦੀ ਨੈਗੋਸੀਏਸ਼ਨ ਚੱਲ ਰਹੀ ਹੈ ਗੱਲਬਾਤ ਕਿਸੇ ਸਿਰੇ ਲੱਗੀ ਕੋਈ ਨਹੀਂ ਇਹਨਾਂ ਨੇ ਸੰਡੇ ਨੂੰ 72 ਆਵਰ ਸਟ੍ਰਾਈਕ ਨੋਟਿਸ ਜਾਰੀ ਕਰ ਦਿੱਤਾ ਏਅਰ ਟ੍ਰਾਂਜ਼ਿਟ ਦੀ ਜਿਹੜੀ ਯੂਨੀਅਨ ਹੈਗੀ ਆ ਯੂਨੀਅਨ ਉਹੀ ਹੈ ਜਿਹੜੀ ਕਿ ਏਅਰ ਕੈਨੇਡਾ ਦੇ ਪਾਇਲਟਸ ਨੂੰ ਵੀ ਰਿਪ੍ਰਜੈਂਟ ਕਰਦੀ ਸੀ ਜਿਹਨੇ ਆਪਣੇ ਪਾਇਲਟਸ ਨੂੰ 42% ਦੀ ਵੇਜ ਹਾਈਕ ਦਵਾਈ ਸੀਗੀ
ਏਅਰਲਾਈਨ ਪਾਇਲਟਸ
ਐਸੋਸੀਏਸ਼ਨ ਹੈ ਨਾ
ਐਲਪਾ
ਉਹਦੇ ਇਹ ਜਿਹੜੇ ਏਅਰ ਟ੍ਰਾਂਜ਼ਿਟ ਦੇ ਪਾਇਲਟ ਵੀ ਉਸੇ ਹੀ ਯੂਨੀਅਨ ਦੇ ਮੈਂਬਰ ਨੇ ਇਹਨਾਂ ਦਾ ਇਹ ਕਹਿਣਾ ਵੀ ਦੇਖੋ ਹੁਣ ਸਾਡੇ ਵਾਸਤੇ ਬਿਹਤਰ ਵੇਜਿਸ ਅਤੇ ਬਿਹਤਰ ਵਰਕਿੰਗ ਕੰਡੀਸ਼ਨ ਸਾਡੀ ਮੰਗ ਹੈਗੀ ਹੈ ਜੇ ਉਹ ਮੰਗ ਸਾਡੀ ਕੋਈ ਮੰਨੀ ਨਹੀਂ ਜਾ ਰਹੀ 72 ਘੰਟੇ ਦਾ ਸਟ੍ਰਾਈਕ ਨੋਟਿਸ ਚੱਕੋ ਅਤੇ ਅੱਜ ਤੋਂ ਏਅਰ ਟ੍ਰਾਂਜ਼ਿਟ ਵੱਲੋਂ ਆਲਰੇਡੀ ਆਪਣੀਆਂ ਫਲਾਈਟਸ ਦੇ ਵਿੱਚ ਕਟੌਤੀ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਜੇ ਗੱਲਬਾਤ ਕਿਤੇ ਸਿਰੇ ਨਹੀਂ ਲੱਗਦੀ ਤਾਂ ਫਿਰ ਪਰਸੋਂ ਤੱਕ ਫਲਾਈਟਸ ਨੂੰ ਪੂਰੀ ਤਰ੍ਹਾਂ ਇਹਨਾਂ ਨੇ ਬੰਦ ਕਰ ਦੇਣਾ ਹਾਲਾਂਕਿ ਏਅਰਲਾਈਨ ਦਾ ਇਹ ਕਹਿਣਾ ਕਹਿੰਦਾ ਇਸ 'ਤੇ ਵਧੀਆ ਔਫਰ ਦੇ ਚੁੱਕੇ ਹਾਂ ਜਲਦਬਾਜ਼ੀ ਕਰ ਰਹੇ ਨੇ ਇਹ ਸਾਨੂੰ ਸਟ੍ਰਾਈਕ ਨੋਟਿਸ ਜਾਰੀ ਕਰਕੇ
ਏਅਰਲਾਈਨ ਤਾਂ ਇਹ ਕਹਿੰਦੀ ਹੈ ਏਅਰ ਟ੍ਰਾਂਜ਼ੈਟ ਕਿ ਅਸੀਂ 5 ਸਾਲਾਂ ਦੇ ਵਿੱਚ
59%
ਕਹਿੰਦੇ ਵੇਜ ਹਾਈਕ ਅਸੀਂ ਔਫਰ ਕੀਤੀ ਹੈ ਪਰ ਐਲਪਾ ਦਾ ਯੂਨੀਅਨ ਦਾ ਇਹ ਕਹਿਣਾ ਕਹਿੰਦੇ ਕਿ ਨਹੀਂ ਨਹੀਂ ਕਹਿੰਦੇ ਇਹ ਗਲਤ ਜਾਣਕਾਰੀ ਹੈ ਵੀ ਇਹ ਝੂਠੀ ਜਾਣਕਾਰੀ ਹੈ ਵੀ ਇੰਨਾ ਵੱਡਾ ਔਫਰ ਸਾਨੂੰ ਮਿਲਿਆ ਕੋਈ ਨਹੀਂ ਬਾਕੀ ਵਿਜੇ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਇਹਨਾਂ ਨੇ ਏਅਰ ਕੈਨੇਡਾ ਵਾਲਿਆਂ ਨੂੰ 42% ਓਵਰ 4 ਈਅਰਸ ਵੇਜ ਹਾਈਕ ਦਵਾਈ ਸੀ ਉਹਦੇ ਵਿੱਚ ਗਰਾਊਂਡ ਵਰਕ ਵਾਲਾ ਮਸਲਾ ਵੀ ਤਾਂ ਸੀ ਤੇ ਜਿਹੜਾ ਉਹ ਅਗਰੀਮੈਂਟ ਹੋਇਆ ਸੀ ਉਹ ਤਾਂ ਰਿਜੈਕਟ ਕਰਤਾ ਸੀ ਯੂਨੀਅਨ ਨੇ,
ਜੀ ਜੀ ਯੈਸ,
ਤੇ ਉਸ ਤੋਂ ਬਾਅਦ ਉਹ ਗੱਲਬਾਤ ਹੀ ਚੱਲਦੀ ਸੀ ਉੱਥੇ।
ਹਾਂ, ਉਹ ਫਲਾਈਟ ਅਟੈਂਡੈਂਟਸ ਵਾਲਾ ਰੌਲਾ ਸੀ।
ਹਾਂਜੀ, ਫਲਾਈਟ ਅਟੈਂਡੈਂਟਸ ਵਾਲਾ,
ਉਹ ਫਲਾਈਟ ਅਟੈਂਡੈਂਟ ਸੀ, ਲੈਦੀ ਯੂਨੀਅਨ ਸੀ ਨਾ,
ਪਿਛਲਾ ਮਸਲਾ ਤਾਂ ਜਿੱਦਾਂ ਰਿਜ਼ੋਲਵ ਕਰਾਇਆ ਨਹੀਂ ਤੇ ਇਹ ਨਵਿਆਂ ਨੂੰ ਕਹਿ ਰਹੇ ਨੇ ਅਸੀਂ ਤੁਹਾਡਾ ਮਸਲਾ ਹੱਲ ਕਰਾਵਾਂਗੇ।
ਪਰ ਜੇ ਤੁਸੀਂ ਇਹ ਦੇਖੋ ਜੇ ਏਅਰ ਟ੍ਰਾਂਸਿਟ ਦੇ ਪਾਇਲਟਸ ਨੂੰ 59% ਵੇਜ ਹਾਈਕ ਅਗਲੇ 5 ਸਾਲਾਂ ਚ ਆਫਰ ਹੋ ਗਈ,
ਹਾਂਜੀ,
ਤਾਂ ਏਅਰ ਕੈਨੇਡਾ ਵਾਲਿਆਂ ਨੇ ਯੂਨੀਅਨ ਨਾਲ ਔਖੇ ਹੋਣਾ ਵੀ ਸਾਨੂੰ ਤੁਸੀਂ 42 ਦੇ ਬਣਾ ਲਿਆ।
ਕਹਿ ਰਹੇ ਨੇ ਕਹਿੰਦੇ ਕਿ ਵੀ ਕਹਿੰਦੇ ਨਹੀਂ ਇਹ ਗਲਤ ਆ ਵੀ ਇਹ ਨੰਬਰ ਕਹਿੰਦੇ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ। ਤੇ ਜਿਹੜੀ ਏਅਰ ਟ੍ਰਾਂਸਿਟ ਹੈ ਵਿਜੇ ਜੀ, ਇਹਨਾਂ ਦੀਆਂ 500 ਤੋਂ ਜ਼ਿਆਦਾ ਫਲਾਈਟਸ ਹੁੰਦੀਆਂ ਪਰ ਵੀਕ ਤੇ ਇਹਨਾਂ ਦਾ ਹੁਣ ਹੈ ਕੀ ਹੈ ਕਿ ਯੂਨੀਅਨ ਨੇ ਜਿਹੜਾ 72 ਘੰਟੇ ਦਾ ਨੋਟਿਸ ਦਿੱਤਾ ਉਹਦੇ ਤਹਿਤ ਇਹ ਸਮਝੋ ਵੀ ਕੱਲ੍ਹ ਤੇ ਪਰਸੋਂ ਵਾਲੀ ਰਾਤ ਜਾਂ ਕਹਿ ਲਓ ਪਰਸੋਂ ਤੜਕ ਸਰ 3 ਵਜੇ ਤੋਂ ਈਸਟਰਨ ਸਮੇਂ ਮੁਤਾਬਕ, ਸੋ ਸਾਡੇ ਸਮੇਂ ਮੁਤਾਬਕ ਕਹਿ ਲਓ ਕੱਲ੍ਹ ਤੇ ਪਰਸੋਂ ਅੱਧੀ ਰਾਤ ਤੋਂ ਇਹ ਹੜਤਾਲ ਤੇ ਜਾ ਸਕਦੇ ਨੇ ਯੂਨੀਅਨ ਵਾਲੇ। ਸੋ ਏਅਰਲਾਈਨ ਦਾ ਇਹ ਕਹਿਣਾ ਕਿ ਸਾਨੂੰ ਫਲਾਈਟਾਂ ਅੱਜ ਤੋਂ ਹੀ ਕੈਂਸਲ ਕਰਨੀਆਂ ਸ਼ੁਰੂ ਕਰਨੀਆਂ ਪੈਣਗੀਆਂ ਕਿਉਂਕਿ ਅਸੀਂ ਆਪਣੇ ਜਹਾਜ਼ ਜਿਹੜੇ ਨੇ ਉਹ ਪਾਰਕ ਕਰਨੇ ਆ, ਜਿਹੜੇ ਕੋਈ ਲੋਕ ਵਿਦੇਸ਼ੀ ਮੁਲਕਾਂ 'ਚ ਗਏ ਹੋਏ ਨੇ ਸਾਡੀਆਂ ਫਲਾਈਟਾਂ 'ਤੇ ਉਹਨਾਂ ਨੂੰ ਵਾਪਸ ਲੈ ਕੇ ਆਉਣਾ, ਨਹੀਂ ਤਾਂ ਫਿਰ ਜੇ ਉੱਥੇ ਉਹ ਫਸ ਗਏ ਤੇ ਸਰਕਾਰ ਨੇ ਸਾਨੂੰ ਕਹਿਣਾ ਕਿ ਹੁਣ ਤੁਸੀਂ ਸਪੈਸ਼ਲ ਫਲਾਈਟਾਂ 'ਚ ਲਾਓ। ਸੋ ਇਸ ਕਰਕੇ ਕਹਿੰਦੇ ਸਾਨੂੰ ਅੱਜ ਤੋਂ ਹੀ ਆਪਣੀਆਂ ਫਲਾਈਟਸ ਕੈਂਸਲ ਕਰਨੀਆਂ ਸ਼ੁਰੂ ਕਰਨੀਆਂ ਪੈਣਗੀਆਂ, ਜਿਹਦੇ ਕਰਕੇ ਖੱਜਲ ਖੁਆਰੀ ਬਹੁਤ ਹੋ ਰਹੀ ਹੈ। ਤੇ ਹੁਣ ਇੱਕ ਦਾ ਦਿਨ ਹੀ ਰਹਿ ਗਿਆ ਤੇ ਲੱਗ ਨਹੀਂ ਰਿਹਾ ਕਿ ਕੋਈ ਰਾਜ਼ੀਨਾਮਾ ਦੋਨੋਂ ਧਿਰਾਂ ਵਿਚਕਾਰ ਹੋ ਸਕੇਗਾ। ਸੋ ਜੇਕਰ ਇਹ ਫਲਾਈਟ ਸਾਰੀਆਂ ਠੱਪ ਹੋ ਜਾਂਦੀਆਂ ਨੇ ਤਾਂ ਫਿਰ
ਇਹ ਬੜਾ ਬਿਜ਼ੀ ਟਰੈਵਲ ਦਾ ਸਮਾਂ ਹੋਇਆ ਕਰਦਾ। ਵਾਸੂ ਜੀ, ਕਈ ਲੋਕਾਂ ਨੇ ਆਪਣੀਆਂ ਛੁੱਟੀਆਂ ਦਾ ਇਸ ਟਾਈਮ ਦਾ ਜਿਹੜੀ ਪਲੈਨਿੰਗ ਹੁੰਦੀ ਆ, ਬੁਕਿੰਗ ਹੁੰਦੀ ਆ, ਉਹ ਕਈ ਮਹੀਨੇ ਪਹਿਲਾਂ ਕੀਤੀ ਹੁੰਦੀ ਆ। ਦੇ ਵੁੱਡ ਬੀ ਸਮ ਜਿਹੜੇ ਛੁੱਟੀ ਤੇ ਜਾ ਹੀ ਸਾਲ ਦੇ ਇਸ ਸਮੇਂ ਤੇ ਸਕਦੇ ਨੇ, ਦੇਅਰ ਇਜ਼ ਨੋ ਅਦਰ ਟਾਈਮ ਇਨ ਦਾ ਈਅਰ।
ਕੱਲ੍ਹ ਜਦੋਂ ਇਹ ਅਨਾਊਂਸਮੈਂਟ ਹੋਈ ਕਿ ਉਹਨਾਂ ਨੇ 72 ਘੰਟਿਆਂ ਨੋਟਿਸ ਦੇ ਦਿੱਤਾ, ਬਹੁਤ ਸਾਰੇ ਲੋਕ ਏਅਰਪੋਰਟ ਤੇ ਬੈਠੇ ਸੀਗੇ ਟੂ ਗੋ ਟੂ ਕੈਰੇਬੀਅਨ, ਕਿਉਂਕਿ ਇਹ ਜਿਹੜੀ ਏਅਰਲਾਈਨ ਆ ਇਹ 10 ਡੋਮੈਸਟਿਕ ਲੋਕੇਸ਼ਨਸ ਨੂੰ ਸਰਵ ਕਰਦੀ ਆ ਤੇ 63 ਇੰਟਰਨੈਸ਼ਨਲ ਲੋਕੇਸ਼ਨਸ ਡੈਸਟੀਨੇਸ਼ਨਸ ਨੂੰ ਸਰਵ ਕਰਦੀ ਆ, ਤੇ ਉਹਨਾਂ ਵਿੱਚੋਂ ਜ਼ਿਆਦਾਤਰ ਲੋਕੇਸ਼ਨਸ ਯੂਰੋਪੀਅਨ ਨੇ, ਕੈਰੇਬੀਅਨ ਨੇ ਜਾਂ ਫਿਰ US ਦੀ ਈਸਟ ਕੋਸਟ ਦੇ ਲੋਕੇਸ਼ਨਸ ਨੇ, ਸਾਊਥ ਅਮਰੀਕਾ 'ਚ ਨੌਰਥ ਅਫਰੀਕਾ। ਸੋ ਇਹ ਲੋਕੇਸ਼ਨਸ ਨੇ, ਬਹੁਤ ਸਾਰੇ ਲੋਕ ਜਿਹੜੇ ਕੈਰੇਬੀਅਨ ਛੁੱਟੀ ਮਨਾਉਣ ਵਾਸਤੇ ਜਾ ਰਹੇ ਸੀ ਕ੍ਰਿਸਮਸ ਸੀਜ਼ਨ ਦੀ, ਤੇ ਉਹ ਏਅਰਪੋਰਟ ਤੇ ਬੈਠੇ ਨੇ, ਉਹਨਾਂ ਦੀ ਫਲਾਈਟ ਆ ਹੁਣ 12 ਘੰਟੇ ਦੇ ਵਿੱਚ, ਤੇ ਉਧਰੋਂ ਨੋਟਿਸ ਆ ਜਾਂਦਾ ਕਿ ਜੀ 3 ਦਿਨਾਂ ਬਾਅਦ ਇਹ ਸਟ੍ਰਾਈਕ ਤੇ ਜਾ ਸਕਦੇ ਨੇ।
ਫਿਰ ਵਾਪਸ ਕਿਵੇਂ ਆਉਣਾ,
ਵਾਪਸੀ ਦੀ ਫਲਾਈਟ ਦਾ ਕੀ ਬਣੇਗਾ? ਹੁਣ ਕਈ ਤਾਂ ਕਹਿੰਦੇ ਕਿ ਜੀ ਅਸੀਂ ਵੀ ਆਪਣਾ ਪ੍ਰੋਗਰਾਮ ਹੀ ਕੈਂਸਲ ਕਰ ਰਹੇ ਹਾਂ, ਅਸੀਂ ਜਹਾਜ਼ ਤੇ ਚੜ੍ਹਨਾ ਹੀ ਨਹੀਂ, ਤੇ ਕਈ ਕਹਿੰਦੇ ਦੇਖੀ ਜਾਓ ਹੁਣ ਛੁੱਟੀ ਤੇ ਚੱਲੇ ਹਾਂ ਤੇ ਛੁੱਟੀ ਥੋੜੀ ਕੈਂਸਲ ਕਰਨੀ ਆ, ਕਹਿੰਦੇ ਚੱਲਦੇ ਹਾਂ ਵਾਪਸੀ ਤੇ, ਕਹਿੰਦੇ ਕੋਈ ਹੋਰ ਫਲਾਈਟ ਬੁੱਕ ਕਰ ਲਵਾਂਗੇ। ਸੋ ਇਸ ਤਰ੍ਹਾਂ ਇੱਕ ਕਾਫੀ ਕਨਫਿਊਜ਼ਨ ਕ੍ਰੀਏਟ ਹੋਈ
ਹੈ ਇਹਦੇ ਕਰਕੇ। ਇੱਕ ਹੋਰ ਹੋ ਜਾਣਾ ਜਿਨ੍ਹਾਂ ਨੇ ਵਾਸੂ ਜੀ ਕੋਈ ਵੀ ਆਪਣੀ ਬੁਕਿੰਗ ਵਗੈਰਾ ਅਜੇ ਕਰਨੀਆਂ ਸੀਗੀਆਂ ਨਾ ਫੋਰ ਦਾ ਹੋਲੀਡੇ ਸੀਜ਼ਨ, ਫਲਾਈਟਾਂ ਮਹਿੰਗੀਆਂ ਹੋ ਜਾਣੀਆਂ।
ਹਾਂਜੀ,
ਕਿਉਂਕਿ ਜੇ ਏਅਰ ਟ੍ਰਾਂਸਿਟ ਦੀਆਂ ਵਟ ਡਿਡ ਯੂ ਸੇ ਕਿ ਹਫ਼ਤੇ ਦੀਆਂ 500 ਫਲਾਈਟਾਂ ਹੁੰਦੀਆਂ।
ਹਾਂਜੀ,
ਜੇ ਉਹ 500 ਫਲਾਈਟਾਂ ਹੁਣ ਜੇ ਨਹੀਂ ਚੱਲਣਗੀਆਂ ਬਿਕੋਜ਼ ਆਫ ਸਟ੍ਰਾਈਕ ਜਾਂ ਅਨਸਰਟਨਟੀ ਕਰਕੇ, ਉਹ ਜਿਹੜਾ ਰਸ਼ ਆ ਉਹ ਹੋਰ ਏਅਰਲਾਈਨ ਵਾਲੇ ਪਾਸੇ ਨੂੰ ਜਾਏਗਾ, ਉਹਨਾਂ ਨੇ ਪ੍ਰਾਈਸਿਸ ਚੱਕ ਦੇਣੀਆਂ।
ਜੀ,
ਅੱਛਾ ਬਸ ਜੀ, ਕੁਇਕਲੀ ਗੱਲ ਕਰੀਏ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਪੀਅਰ ਪੋਲੀਅਵ ਤੇ ਇਹਨਾਂ ਦੀ ਪਾਰਟੀ ਵੱਲੋਂ ਟੁਮੋਰੋ ਕੱਲ੍ਹ ਨੂੰ ਹਾਊਸ ਆਫ ਕਾਮਨਸ ਦੇ ਵਿੱਚ ਇੱਕ ਨਾਨ ਬਾਈਂਡਿੰਗ ਮਤਾ ਲਿਆਂਦਾ ਜਾਣਾ। ਅਸਲ ਦੇ ਵਿੱਚ ਬੜਾ ਸਿਆਸੀ ਪੈਂਤਰਾ ਖੇਡਿਆ ਜਾ ਰਿਹਾ ਇਹਨਾਂ ਵੱਲੋਂ। ਮਾਰਕ ਕਾਰਨੀ ਨੇ ਦੇਖੋ ਇਸ ਵੇਲੇ ਇਕੋਨਮੀ ਨੂੰ ਰਿਵਾਈਵ ਕਰਨ ਦੇ ਲਈ ਕਾਫੀ ਹੱਦ ਤੱਕ ਜਿਹੜਾ ਆਪਣਾ ਪੂਰਾ ਦਾਅ ਹੈ ਨਾ ਉਹ ਆਇਲ ਸੈਕਟਰ ਤੇ ਖੇਡਦੇ ਪਏ ਨੇ, ਰਿਸੋਰਸ ਸੈਕਟਰ ਤੇ, ਉਹਦੇ ਵਿੱਚ ਵੀ ਫਰਦਰ ਆਇਲ ਸੈਕਟਰ ਤੇ। ਤੇ ਜਿਹੜਾ ਇਹ ਅਲਬਰਟਾ ਦੇ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਹੋਇਆ, ਉਹ ਤੋਂ ਬਾਅਦ ਅਜੇ ਤੱਕ ਸਿਰਫ ਇੱਕੋ ਹੀ ਅਜਿਹੇ ਉਹਨਾਂ ਦੇ ਕੈਬਨਿਟ ਮੰਤਰੀ ਰਹੇ ਜਿਨ੍ਹਾਂ ਨੇ ਕਿ ਸਟੀਵਨ ਗਿਬੋਹ, ਜਿਨ੍ਹਾਂ ਨੇ ਅਸਤੀਫਾ ਦੇ ਦਿੱਤਾ, ਉਹ ਕੌਕਸ ਦੇ ਮੈਂਬਰ ਅਜੇ ਵੀ ਹੈਗੇ ਨੇ। ਤੇ ਸਟੀਵਨ ਗਿਬੋਹ ਹੁਣ ਬੜੇ ਖੁੱਲ੍ਹ ਕੇ ਗੱਲ ਕਰ ਰਹੇ ਨੇ ਵੀ ਜੋ ਹੁਣ ਲਿਬਰਲਸ ਵੱਲੋਂ ਕਾਰਨੀ ਵੱਲੋਂ ਕੀਤਾ ਜਾ ਰਿਹਾ ਉਹਦੇ ਨਾਲ ਜਿੰਨੀ ਵੀ ਕੈਨੇਡਾ ਨੇ ਕਲਾਈਮੇਟ ਚੇਂਜ ਨੂੰ ਐਡਰੈਸ ਕਰਨ ਲਈ ਜੋ ਜੋ ਪਹਿਲਾਂ ਇੱਕ ਸਟਰਕਚਰ ਸੈੱਟ ਕੀਤਾ ਸੀ, ਤੇ ਸਟੀਵਨ ਗਿਬੋਹ ਦਾ ਕਹਿਣਾ ਉਹ ਸਟਰਕਚਰ ਵਧੀਆ ਕੰਮ ਕਰ ਰਿਹਾ ਸੀ, ਵੀ ਇਹ ਸਾਰਾ ਕੁਝ ਉਹਦੇ ਨਾਲ ਇਫੈਕਟਿਵਲੀ ਡਿਸਮੈਂਟਲ ਹੋ ਜਾਣਾ।
ਇਹਨਾਂ ਨੇ ਇੰਪਲੀਮੈਂਟ ਕਰਵਾਇਆ ਸੀ,
ਇਹਨਾਂ ਨੇ ਇੰਪਲੀਮੈਂਟ ਕਰਵਾਇਆ ਸੀ
ਮਿਸ਼ਨ ਕੈਪਸ ਦੀ ਵੀ ਗੱਲ ਇਹਨਾਂ ਨੇ ਕੀਤੀ ਸੀ, ਕਲੀਨ ਐਨਰਜੀ ਰੈਗੂਲੇਸ਼ਨਸ ਦੀ ਗੱਲ ਵੀ ਇਹਨਾਂ ਨੇ ਕੀਤੀ ਸੀ, ਸਾਰੀਆਂ ਸਾਰੇ ਪ੍ਰੋਗਰਾਮ ਇਹਨਾਂ ਦੇ ਸੀ।
ਸੋ ਉਹਨਾਂ ਦਾ ਉਸਾਰਿਆ ਜਿਹੜਾ
ਕਿਲਾ
ਸੀ ਉਹ ਹੁਣ ਢਹਿ-ਢੇਰ ਹੀ ਹੋ ਰਿਹਾ, ਤਾਂ ਆਫਕੋਰਸ ਸਟੀਵਨ ਗਿਬੋਹ ਨੂੰ ਉਹਦੇ ਕਰਕੇ ਤਕਲੀਫ ਤੇ ਹੋਣੀ ਆ। ਪਰ ਪੀਅਰ ਪੋਲੀਐਵ ਹੁਣ ਇੱਕ ਮਤਾ ਉਹਨਾਂ ਨੇ ਕੱਲ੍ਹ ਨੂੰ ਪ੍ਰਜੈਂਟ ਕਰਨਾ ਜਿਹਦੇ ਵਿੱਚ ਉਹ ਸਿੱਧੇ ਤੌਰ 'ਤੇ ਸਵਾਲ ਇਹ ਰੱਖਦੇ ਨੇ ਸਰਕਾਰ ਜਾਂ ਮੈਂਬਰਸ ਮੂਹਰੇ ਕਿ ਸਰਕਾਰ ਆਇਲ ਪਾਈਪਲਾਈਨ ਕੰਸਟਰਕਸ਼ਨ ਨੂੰ ਸਪੋਰਟ ਕਰੇ ਅਤੇ ਜਿਹੜਾ ਬੀ ਸੀ ਦੇ ਨੌਰਥ ਕੋਸਟ 'ਤੇ ਆਇਲ ਟੈਂਕਰ ਬੈਨ ਆ ਉਹਦੇ ਵਿੱਚ ਵੀ ਤਰਮੀਮਾਂ ਕਰੇ। ਇਹ ਬੜੀ ਹੀ ਕਲੀਅਰ ਭਾਸ਼ਾ ਵਾਲਾ ਮਤਾ ਹੋਏਗਾ, ਕਈ ਵਾਰੀ ਬੜੇ ਗੋਲਮੋਲ ਭਾਸ਼ਾ ਵਾਲੇ ਮਤੇ ਹੁੰਦੇ ਨੇ, ਪਰ ਇਸ ਭਾਸ਼ਾ ਨੂੰ ਕਲੀਅਰ ਰੱਖਣ ਦਾ ਮਕਸਦ ਵੀ ਇਹ ਆ ਕਿ ਸਰਕਾਰ ਨੂੰ ਕੜਿੱਕੀ ਦੇ ਵਿੱਚ ਫਸਾਇਆ ਜਾ ਸਕੇ, ਕਿਉਂਕਿ ਅੰਦਰ ਖਾਤੇ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਚੱਲ ਰਹੀਆਂ ਨੇ ਕਿ ਬਹੁਤ ਸਾਰੇ ਲਿਬਰਲ ਐਮ ਪੀ ਇਹੋ ਜਿਹੇ ਨੇ ਜਿਹੜੇ ਕਿ ਐਲਬਰਟਾ ਤੋਂ ਬੀ ਸੀ ਤੱਕ ਆਉਂਦੀ ਕੱਚੇ ਤੇਲ ਦੀ ਨਵੀਂ ਪਾਈਪਲਾਈਨ ਦੇ ਸੰਬੰਧੀ ਜੋ ਕੁਝ ਮਾਰਕ ਕਾਰਨੀ ਵੱਲੋਂ ਕੀਤਾ ਜਾ ਰਿਹਾ ਉਹ ਤੋਂ ਬੜੇ ਅਨਕੰਫਰਟੇਬਲ ਨੇ, ਉਹ ਤੋਂ ਖੁਸ਼ ਪ੍ਰਤੀਤ ਨਹੀਂ ਹੋ ਰਹੇ। ਅਤੇ ਪੀਅਰ ਪੋਲੀਐਫ ਦਾ ਤਰੀਕਾ ਇੱਕ ਇਹ ਇੱਕ ਕੋਸ਼ਿਸ਼ ਇਹ ਹੈ ਵੀ ਅਜਿਹਾ ਜਾਲ ਵਿਛਾਓ ਜਿਹਦੇ ਵਿੱਚ ਇੱਕ ਇੱਕ ਕਰਕੇ ਪਤਾ ਲੱਗੇ ਵੀ ਕਿਹੜੇ ਉਹ ਲਿਬਰਲ ਐਮ ਪੀ ਨੇ ਜਿਹੜੇ ਕਿ ਇਸ ਪਾਈਪਲਾਈਨ ਦੀ ਕੰਸਟਰਕਸ਼ਨ ਦੇ ਹੱਕ 'ਚ ਖੜ੍ਹੇ ਨੇ ਅਤੇ ਕਿਹੜੇ ਇਹਦਾ ਵਿਰੋਧ ਕਰ ਰਹੇ ਨੇ।
ਬਿਲਕੁਲ, ਅਤੇ ਜਿਹੜੇ ਕੁਬੈਕ ਤੋਂ ਬਹੁਤ ਸਾਰੇ ਲਿਬਰਲ ਐਮ ਪੀਜ਼ ਨੇ, ਈਵਨ ਬ੍ਰਿਟਿਸ਼ ਕੋਲੰਬੀਆ ਤੋਂ ਕਈ ਲਿਬਰਲ ਐਮ ਪੀਜ਼ ਨੇ ਐਕਸਕਿਊਜ਼ ਮੀ ਜਿਹੜੇ ਕਿ ਇਸ ਐਮ ਓ ਯੂ ਦੇ ਖਿਲਾਫ ਪਹਿਲਾਂ ਵੀ ਬਿਆਨ ਦੇ ਚੁੱਕੇ ਨੇ ਅੰਦਰ ਖਾਤੇ, ਅਤੇ ਸੁਣਿਆ ਜਾਂਦਾ ਵੀ ਜਿਨ੍ਹਾਂ ਨੇ ਬਿਆਨ ਦਿੱਤੇ ਉਸ ਤੋਂ ਕਈ ਜ਼ਿਆਦਾ ਹੋਰ ਐਮ ਪੀਜ਼ ਨੇ ਜਿਹੜੇ ਅੰਦਰ ਖਾਤੇ ਨਾਖੁਸ਼ ਨੇ। ਸੋ ਉਹਨਾਂ ਦਾ ਕਹਿ ਲਓ ਵੀ ਪਰਦਾ ਫਾਸ਼ ਕਰਨ ਦੀ ਇੱਕ ਕੋਸ਼ਿਸ਼ ਹੈ ਮਤਾ ਪੇਸ਼ ਕਰਕੇ। ਇਸ ਮਤੇ ਦੇ ਵਿੱਚ ਲਗਭਗ ਉਹੀ ਚੀਜ਼ਾਂ ਲਿਖੀਆਂ ਜਾਣੀਆਂ ਜਿਹੜੀਆਂ ਐਮ ਓ ਯੂ ਦੇ ਵਿੱਚ ਲਿਖੀਆਂ ਹੋਈਆਂ ਨੇ,
ਜੀ 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 ਯੈਸ,
ਕਿ ਪਾਈਪਲਾਈਨ ਵਿਛਾਈ ਜਾਏ ਅਤੇ ਜਿਹੜਾ ਟੈਂਕਰ ਬੈਨ ਆ ਉਹਦੇ ਵਿੱਚ ਤਰਮੀਮਾਂ ਕੀਤੀਆਂ ਜਾਣ।
ਸੋ ਇਹ ਸਾਰੀਆਂ ਗੱਲਾਂ ਕਰਕੇ ਦੇਖੋ ਇਹ ਵੀ ਹੋ ਸਕਦਾ ਕਿਉਂਕਿ ਮਤਾ ਹੋਣਾ ਨੋਨ ਬਾਇੰਡਿੰਗ
ਜੀ,
ਅਤੇ ਕੋਈ ਇੱਦਾਂ ਤਾਂ ਹੈ ਨਹੀਂ ਕੋਈ ਕੋਨਫੀਡੈਂਸ ਵੋਟ ਆ, ਹੋ ਸਕਦਾ ਬਹੁਤ ਸਾਰੇ ਜਿਹੜੇ ਲਿਬਰਲ ਐਮ ਪੀਜ਼ ਨੇ ਉਹ ਇੱਥੋਂ ਐਬਸਟੇਨ ਕਰ ਜਾਣ, ਪਰ ਇਹ ਵੀ ਗੱਲ ਹੈਗੀ ਹੈ ਜਿਹੜੇ ਲਿਬਰਲਸ ਦੇ ਹਾਊਸ ਲੀਡਰ ਨੇ ਉਹਨਾਂ ਨੇ ਇਸ ਗੱਲ ਨੂੰ ਹਜੇ ਤੱਕ ਤਾਂ ਓਵਰ ਦਾ ਵੀਕਐਂਡ ਤੱਕ ਤਾਂ ਇਹ ਗੱਲ ਕਹਿੰਦੇ ਰਹੇ ਨੇ, ਕਹਿੰਦੇ ਵੀ ਅਸੀਂ ਕੋਈ ਇਹ ਜ਼ਰੂਰੀ ਨਹੀਂ ਹੈ ਵੀ ਲਿਬਰਲਸ ਇਹਦੇ ਵਿੱਚ ਕਿਹੜੇ ਪਾਸੇ ਨੂੰ ਵੋਟ ਕਰਨਗੇ, ਉਹਨਾਂ ਦਾ ਕੀ ਵੋਟਿੰਗ ਪੈਟਰਨ ਹੋਏਗਾ, ਕਹਿੰਦੇ ਉਹਦੇ ਬਾਰੇ ਜਿਹਨਾਂ ਨੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ
ਜਾਂ ਹੋਰ ਕਰਨ ਵੀ ਕੀ
ਕਰਨ ਵੀ ਕੀ।
ਸਟੀਵਨ ਗਿਲਬੋ ਨੇ ਤਾਂ ਪਿਛਲੇ ਹਫ਼ਤੇ ਇਹ ਗੱਲ ਕਹਿਤੀ, ਕਹਿੰਦੇ ਕਿ ਇਹ ਐਮ ਓ ਯੂ ਸਾਈਨ ਕਰਕੇ ਫੈਡਰਲ ਸਰਕਾਰ ਆਪ ਕਿਊਬੈਕ ਦੇ ਵਿੱਚ ਸੈਪਰੇਟਿਸਟ ਜਿਹੜਾ ਸੈਂਟੀਮੈਂਟ ਆ ਉਹਨੂੰ ਤੂਲ ਦੇ ਰਹੀ ਹੈ ਵੀ ਤੁਸੀਂ ਐਲਬਰਟਾ ਨੂੰ ਰਜਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਹਿਲਾਂ ਵੀ ਤੁਸੀਂ ਇੱਦਾਂ ਦੀਆਂ ਕੋਸ਼ਿਸ਼ਾਂ ਕਰ ਚੁੱਕੇ ਹੋ, ਉਹਦੇ ਨਾਲ ਤੁਹਾਨੂੰ ਹਾਸਲ ਕਦੇ ਕੁਝ ਨਹੀਂ ਹੋਇਆ, ਸੀਟਾਂ ਤੁਹਾਡੀਆਂ ਐਲਬਰਟਾ ਦੇ ਵਿੱਚ ਵੱਧਦੀਆਂ ਨਹੀਂ ਹੁੰਦੀਆਂ, ਸਗੋਂ ਤੁਸੀਂ ਕਿਊਬੈਕ ਨੂੰ ਨਾਰਾਜ਼ ਕਰ ਰਹੇ ਹੋ, ਕਿਊਬੈਕ ਦੇ ਵਿੱਚ ਤੁਹਾਡੀਆਂ ਸੀਟਾਂ ਵੀ ਜਾਂਦੀਆਂ ਲੱਗਣਗੀਆਂ,
ਕਿਤੇ ਕਿਊਬੈਕ ਹੀ ਨਾ ਜਾਂਦਾ ਲੱਗੇ।
ਹਾਂ, ਤੇ ਕਿਊਬੈਕ ਵਾਲੇ ਫਿਰ ਜਿਹੜੀ ਉਹ ਕਹਿੰਦੇ ਅਸੀਂ ਰੈਫਰੈਂਡਮ ਕਰਾਉਣਾ ਅਗਲੇ ਸਾਲ
ਪਾਰਟੀ ਕਿਊਬੈਕ,
ਸੋ ਕਹਿੰਦੇ ਕਿ ਤੁਸੀਂ ਕਿਊਬੈਕ ਦੇ ਵਿੱਚ ਸੈਪਰੇਟਿਸਟ ਸੈਂਟੀਮੈਂਟ ਨੂੰ ਆਪ ਤੁਸੀਂ ਤੂਲ ਦੇ ਰਹੇ ਹੋ। ਨਾਲ ਸਟੀਵਨ ਗਿਲਬੋ ਨੇ ਇਹ ਕਿਹਾ, ਕਹਿੰਦੇ ਕਿ ਤੁਸੀਂ ਦੇਖ ਲੈਣਾ ਵੀ ਡੈਨੀਅਲ ਸਮਿਥ ਨੇ ਆਪਣਾ ਇੰਡਸਟਰੀਅਲ ਕਾਰਬਨ ਟੈਕਸ ਕਹਿੰਦੇ ਵਧਾਉਣ ਦੀ ਜਿਹੜੀ ਗੱਲ ਕੀਤੀ ਐਮ ਓ ਯੂ ਦੇ ਵਿੱਚ, ਉਹਨਾਂ ਨੇ ਕਹਿੰਦੇ ਵਾਅਦਾ ਪੂਰਾ ਨਹੀਂ ਕਰਨਾ। ਤੇ ਮੈਂ ਜਿਹੜਾ ਪਹਿਲਾਂ ਵੀ ਜ਼ਿਕਰ ਕੀਤਾ ਵੀ ਪਿਛਲੇ ਵੀਰਵਾਰ ਜਿਹੜੇ ਚੇਂਜਿਸ ਇਹਨਾਂ ਨੇ ਅਨਾਊਂਸ ਕੀਤੇ ਨੇ ਇੰਡਸਟਰੀਅਲ ਕਾਰਬਨ ਟੈਕਸ ਪਾਲਿਸੀ ਦੇ ਵਿੱਚ, ਉਹਦੇ ਵਿੱਚ ਜਿਹੜੇ ਮਾਹਰ ਨੇ ਉਹ ਕਹਿੰਦੇ ਵੀ ਉਹਦੇ ਨਾਲ ਤਾਂ ਇੰਡਸਟਰੀਅਲ ਕਾਰਬਨ ਟੈਕਸ ਘਟਣਾ ਹੈ, ਵਧਣਾ ਕੋਈ ਨਹੀਂ। ਸੋ ਇਸ ਤਰ੍ਹਾਂ ਦੇ ਕੰਸਰਨਸ ਵਿਅਕਤ ਕੀਤੇ ਜਾ ਰਹੇ ਨੇ, ਪਰ ਪੀਅਰ ਪੋਲੀਐਫ ਨੇ ਇੰਟਰਵਿਊਜ਼ ਦਿੱਤੀਆਂ ਵੀਕਐਂਡ ਤੇ, ਕਹਿੰਦੇ ਇਟਸ ਬੇਸਿਕਲੀ, ਕਹਿੰਦੇ ਵੀ ਮੈਂ ਲਿਬਰਲ ਐਮ ਪੀਜ਼ ਨੂੰ ਇਹ ਕਹਿਣਾ ਚਾਹੁੰਦਾ ਲਿਬਰਲ ਸਰਕਾਰ ਨੂੰ ਆਈਦਰ ਯੂ ਪੁੱਟ ਅਪ ਔਰ ਸ਼ਟ ਅਪ, ਵੀ ਜਾਂ ਇੱਧਰ ਹੋ ਜਾਓ ਜਾਂ ਉੱਧਰ ਹੋ ਜਾਓ, ਵੀ ਜਾਂ ਤੁਸੀਂ ਪਾਈਪਲਾਈਨ ਦੇ ਹੱਕ 'ਚ ਹੈਗੇ ਹੋ ਜਾਂ ਤੁਸੀਂ ਨਹੀਂ ਹੈਗੇ।
ਜੇ ਬਹੁਤ ਜੇ ਇੱਕ ਵੱਡੀ ਗਿਣਤੀ ਵਸ ਜੀ ਲਿਬਰਲ ਐਮ ਪੀਜ਼ ਦੀ ਇਸ ਮਤੇ ਦੇ, ਮੰਨ ਲਓ ਇਹ ਵੋਟ ਉਹ ਪਾ ਦਿੰਦੇ ਨੇ, ਕਿਉਂਕਿ ਸਵਾਲ ਕੀ ਪੁੱਛਿਆ ਜਾਣਾ, ਗਵਰਨਮੈਂਟ ਸਪੋਰਟਸ ਆਇਲ ਪਾਈਪਲਾਈਨ ਕੰਸਟਰਕਸ਼ਨ, ਜੇ ਲਿਬਰਲ ਐਮ ਪੀ ਨੋ ਵਾਲੀ ਵੋਟ ਪਾ ਦਿੰਦੇ ਨੇ, ਜਿਹੜੀਆਂ ਨੋ ਵੋਟਸ ਨੇ, ਜੇ ਉਹ ਗਿਣਤੀ ਕੋਈ ਸਿਗਨੀਫੀਕੈਂਟ ਹੋ ਜਾਂਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਮਾਰਕ ਕਰਨੀ ਵਾਸਤੇ ਵੀ ਇੱਕ ਐਂਬੈਰਸਮੈਂਟ ਬਣ ਸਕਦੀ ਹੈ।
ਅਤੇ ਇਸ ਖਬਰ ਦੇ ਨਾਲ ਹੀ ਸੰਬੰਧਿਤ ਇੱਕ ਖਬਰ ਇਹ ਵੀ ਨਾਲ ਨਿਕਲ ਕੇ ਆ ਰਹੀ ਹੈ ਕਿ ਬਲਾਂਸ਼ੈਟ ਜਿਹੜੇ ਬਲੋਕ ਦੇ ਲੀਡਰ ਨੇ
ਜੀ,
ਉਹਨਾਂ ਨੇ ਰੀਚ ਆਊਟ ਕੀਤਾ ਡੇਵੀ ਡੀਬੀ ਨੂੰ।
ਬਲੋਕ ਕਿਊਬੈਕਵਾ ਦੇ ਲੀਡਰ ਈ ਫਰਾਂਸਵਾ ਬਲਾਂਸ਼ੈਟ ਨੇ 2 ਦਸੰਬਰ ਨੂੰ ਪ੍ਰਧਾਨ ਸਾਡੇ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਦੇ ਨਾਲ ਗੱਲਬਾਤ ਕੀਤੀ ਹੈ, ਇਹ ਆਨਲਾਈਨ ਮੀਟਿੰਗ ਹੋਈ ਦੋਹਾਂ ਦੀ, ਅਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਵੀ ਬਲੋਕ ਕਿਊਬੈਕਵਾ ਜਿਹੜੀ ਕਿਊਬੈਕ ਦੀ ਪਾਰਟੀ ਆ, ਅਸੀਂ ਬੀ ਸੀ ਦਾ ਸਮਰਥਨ ਕਰਦੇ ਹਾਂ, ਅਸੀਂ ਬੀ ਸੀ ਦੀ ਆਵਾਜ਼ ਹਾਊਸ ਆਫ ਕਾਮਨਸ ਦੇ ਵਿੱਚ ਬੁਲੰਦ ਕਰਾਂਗੇ।
ਜਾਂ ਕਹਿੰਦੇ ਸਾਡੇ ਕੁਐਸਚਨ ਪੀਰੀਅਡ ਦੇ ਵਿੱਚ ਜਿਹੜਾ ਸਾਨੂੰ ਟਾਈਮ ਐਲੋਕੇਟ ਹੁੰਦਾ ਬਲੋਕ ਕਿਊਬੈਕਵਾ ਨੂੰ, ਕਹਿੰਦੇ ਉਹਦੇ ਵਿੱਚੋਂ ਕੁਝ ਸਮਾਂ ਅਸੀਂ ਬੀ ਸੀ ਦੀ ਵਕਾਲਤ ਕਰਨ ਵਾਸਤੇ ਜਾਂ ਕਹਿ ਲਓ ਬੀ ਸੀ ਦੇ ਵੱਲੋਂ ਬੈਟਿੰਗ ਕਰਨ ਵਾਸਤੇ ਕਹਿੰਦੇ ਸੀ ਆਪਣਾ ਸਮਾਂ ਥੋੜ੍ਹਾ ਜਿਹਾ ਵਿੱਚੋਂ ਕੱਢ ਸਕਦੇ ਹਾਂ
ਜੀ,
ਅਤੇ ਇਹਨਾਂ ਨੇ ਕੀਤਾ ਵੀ ਅਜਿਹਾ। ਸੋ ਬਲੋਕ ਨੇ ਪਿਛਲੇ ਹਫ਼ਤੇ ਹਾਊਸ ਆਫ ਕਾਮਨਸ ਦੇ ਵਿੱਚ ਬਾਰ ਬਾਰ ਇਹ ਗੱਲ ਕੀਤੀ ਕਿ ਬ੍ਰਿਟਿਸ਼ ਕੋਲੰਬੀਆ ਦੇ ਨਾਲ ਕੋਈ ਕੰਸਲਟੇਸ਼ਨ ਕਿਉਂ ਨਹੀਂ ਕੀਤੀ ਗਈ ਪਾਈਪਲਾਈਨ ਵਾਲੇ ਮਾਮਲੇ ਤੇ, ਐਮ ਓ ਯੂ ਵਾਲੇ ਮਾਮਲੇ ਤੇ, ਕਿ ਜਿਹੜਾ ਐਲਬਰਟਾ ਨਾਲ ਐਮ ਓ ਯੂ ਸਾਈਨ ਕੀਤਾ ਗਿਆ ਉਹਦੇ ਵਿੱਚ ਬੀ ਸੀ ਨੂੰ ਟੇਬਲ ਤੇ ਕਿਉਂ ਨਹੀਂ ਬਿਠਾਇਆ ਗਿਆ, ਬਿਠਾਇਆ ਗਿਆ ਕਿ ਨਹੀਂ ਬਿਠਾਇਆ ਗਿਆ, ਇਸ ਤਰ੍ਹਾਂ ਦੇ ਇਹਨਾਂ ਨੇ ਸਵਾਲ ਚੁੱਕੇ ਬਾਰ ਬਾਰ ਹਾਊਸ ਆਫ ਕਾਮਨਸ ਦੇ ਵਿੱਚ। ਸੋ ਦੇਖ ਲਓ ਵੀ ਜਿਹਨੂੰ ਕਹਿੰਦੇ ਸਟ੍ਰੇਂਜ ਬੈਡ ਫੈਲੋਸ, ਵੀ ਇਹਦੇ ਨਾਲ ਕਿ ਬੀ ਸੀ ਦੀ ਵਕਾਲਤ ਕਰ ਰਿਹਾ ਬਲੋਕ ਬੈਕਵਾ,
ਤੇ ਬੀ ਸੀ ਦੇ ਵਿੱਚੋਂ 42 ਸੀਟਾਂ ਚੋਂ ਤਕਰੀਬਨ 20 ਸੀਟਾਂ ਵਾਸੂ ਜੀ ਲਿਬਰਲਸ ਦੀਆਂ ਨੇ, ਤੇ ਇੱਕ ਤਰੀਕੇ ਨਾਲ ਉੱਧਰ ਨੂੰ ਵੀ ਚੋਟ ਆਇਆ, ਉੱਧਰ ਵੀ ਨਿਸ਼ਾਨਾ ਕਿ ਤੁਹਾਡੇ ਜਿਹੜੇ ਇੱਥੋਂ ਦੇ ਲੋਕਲ ਐਮ ਪੀ ਨੇ ਭਾਵੇਂ ਉਹ ਕੰਜ਼ਰਵੇਟਿਵ ਹੋਣ ਭਾਵੇਂ ਉਹ ਲਿਬਰਲ ਹੋਣ ਉਹ ਨਹੀਂ ਇਹਦੇ ਬਾਰੇ ਗੱਲ ਕਰ ਰਹੇ, ਕਿਊਬੈਕ ਵਾਲੀ ਜਿਹੜੀ ਸੈਪਰੇਟਿਸਟ ਪਾਰਟੀ ਆ ਉਹ ਤੁਹਾਡੀ ਗੱਲ ਕਰ ਰਹੀ ਆ। ਅੱਛਾ ਜੇ ਵਾਸੂ ਜੀ ਹੁਣ ਅਸੀਂ ਕਿਉਂਕਿ ਨਾ ਸਰਵੇਖਣ ਹੋਏ ਨੇ, ਐਂਗਸ ਰੀਡ ਨੇ ਇੱਕ ਸਰਵੇਖਣ ਕੀਤਾ ਸੀ ਉਹਦੇ ਵਿੱਚ ਨੈਸ਼ਨਲੀ ਤਾਂ ਇਸ ਤਰ੍ਹਾਂ ਦੀ ਪਾਈਪਲਾਈਨ ਬਣਨ ਦੇ ਐਬਕਸ ਨੇ ਕੀਤਾ ਸੀ ਰਾਜਦਾਰ ਐਬਕਸ ਦੀ ਪੋਲ ਸੀਗੀ ਇਹ, 55% ਕੈਨੇਡੀਅਨ ਇਸ ਗੱਲ ਦੇ ਹੱਕ ਵਿੱਚ ਨੇ ਕਿ ਇਸ ਤਰ੍ਹਾਂ ਦੀ ਪਾਈਪਲਾਈਨ ਬਣੇ ਐਲਬਰਟਾ ਤੋਂ ਬੀ ਸੀ ਵੱਲ। ਕਿਊਬੈਕ ਦੇ ਵਿੱਚ ਵੀ 42% ਸਮਰਥਨ ਹੈ ਇਸ ਤਰ੍ਹਾਂ ਦੀ ਪਾਈਪਲਾਈਨ ਨੂੰ, ਅਤੇ ਬੀ ਸੀ ਦੇ ਵਿੱਚ ਇਸ ਤਰ੍ਹਾਂ ਦੀ ਪਾਈਪਲਾਈਨ ਦੇ ਸਮਰਥਕਾਂ ਦਾ ਨੰਬਰ 53% ਦੱਸਿਆ ਗਿਆ।
ਤੇ ਇਹਦਾ ਮਤਲਬ ਇਹ ਨਹੀਂ ਹੈ ਵੀ 47% ਵਿਰੋਧ ਵਿੱਚ ਨੇ,
ਹਾਂ ਕੁਝ ਕਹਿੰਦੇ ਨੋਟ ਸ਼ੋਰ
ਵਾਲੇ, ਵਿਰੋਧ ਵਾਲੇ 30% ਹੀ ਨੇ, 18% ਕਹਿੰਦੇ ਨੋਟ ਸ਼ੋਰ।
ਯੈਸ,
ਸੋ ਸਪੋਰਟ ਵਾਲੇ ਜਿਹੜੇ ਨੇ ਮੋਰ ਦੈਨ 50% ਨੇ
ਜੀ,
ਤੇ ਐਲਬਰਟਾ ਦੇ ਵਿੱਚ ਆਫਕੋਰਸ 70% ਤੋਂ ਵੀ ਜ਼ਿਆਦਾ ਸਮਰਥਨ ਹਾਸਲ ਹੈ। ਤੇ ਅੱਛਾ ਜਿਹੜੀ ਆ ਗੱਲ ਆ ਨਾ ਵੀ ਬਲਾਂਸ਼ਟ ਨੇ ਰੀਚ ਆਊਟ ਕੀਤਾ ਡੇਵੀ ਡੀਬੀ ਨੂੰ, ਇਸ ਚੀਜ਼ ਨੂੰ ਬੀ ਸੀ ਦੀ ਸਰਕਾਰ ਵੱਲੋਂ ਥੋੜਾ ਡਾਊਨ ਪਲੇ ਕੀਤਾ ਜਾ ਰਿਹਾ, ਤੇ ਡੇਵੀ ਡੀਬੀ ਦੇ ਸਪੋਕਸ ਪਰਸਨ ਵੱਲੋਂ ਇਹ ਕਿਹਾ ਗਿਆ, ਕਹਿੰਦੇ ਵੀ ਬਾਕੀ ਲੀਡਰਸ ਨਾਲ ਵੀ ਕਹਿੰਦੇ ਗੱਲਬਾਤ ਹੁੰਦੀ ਰਹਿੰਦੀ ਹੈ,
ਇੱਡੀ
ਕੋਈ ਗੱਲ ਨਹੀਂ। ਤੇ ਬਲਾਂਸ਼ਟ ਨੇ ਵੀ ਇਸ ਗੱਲ ਨੂੰ ਐਕਨੋਲੇਜ ਕੀਤਾ ਕਿ ਡੇਵੀ ਡੀਬੀ ਨੇ ਮੇਰੀ ਮਦਦ ਨਹੀਂ ਸੀ ਮੰਗੀ, ਕਹਿੰਦੇ ਡੇਵੀ ਡੀਬੀ ਡਿਡ ਨਾਟ ਆਸਕ ਫੋਰ ਹੈਲਪ, ਅਸੀਂ ਆਪ ਆਪਣੀ ਹੈਲਪ ਆਫਰ ਕੀਤੀ ਹੈ।
ਬਸ ਜੀ, ਡੋਨਲਡ ਟਰੰਪ ਨੂੰ ਪੀਸ ਪ੍ਰਾਈਜ਼ ਮਿਲ ਹੀ ਗਿਆ ਫਿਰ ਫਰੇਡੇ ਨੂੰ,
ਹਾਂਜੀ ਖੁਸ਼ ਹੋਏ ਬਹੁਤ ਜ਼ਿਆਦਾ
ਯਾਰ ਫੀਫਾ। ਚਲੋ ਉਸ ਦਿਨ ਵਾਸ਼ਿੰਗਟਨ ਡੀ ਸੀ ਦੇ ਵਿੱਚ ਜਿਹੜੇ ਸੋਕਰ ਮੈਚ ਹੋਣਗੇ ਉਹਨਾਂ ਦਾ ਡਰਾਅ ਹੋ ਰਿਹਾ ਸੀ, ਕੈਨੇਡਾ ਨਾ ਗਰੁੱਪ ਬੀ ਦੇ ਵਿੱਚ ਆਇਆ ਉਹ ਸਾਰਾ ਕੁਝ, ਪ੍ਰਧਾਨ ਮੰਤਰੀ ਵੀ ਉੱਥੇ ਗਏ ਸੀ, ਪਰ ਜਦੋਂ ਸਟੇਜ 'ਤੇ ਡੋਨਲਡ ਟਰੰਪ ਆਏ ਇਸ ਤੋਂ ਪਹਿਲਾਂ ਕਿ ਡਰੋਜ਼ ਵਗੈਰਾ ਦਾ ਸਿਲਸਿਲਾ ਸ਼ੁਰੂ ਹੁੰਦਾ, ਉਹਨਾਂ ਨੂੰ ਕਿਹਾ ਗਿਆ ਕਿ ਦੇਖੋ ਜੀ ਇਹ ਫੀਫਾ ਦੇ ਪ੍ਰੈਜ਼ੀਡੈਂਟ ਸੀਗੇ ਜਿਹੜੇ ਸੰਚਾਲਨ ਕਰ ਰਹੇ ਸੀ ਸਾਰੀ ਗੱਲਬਾਤ ਦਾ, ਉਹਨਾਂ ਕਿਹਾ ਦੇਖੋ ਜੀ ਅਸੀਂ ਇੱਕ ਇਨੋਗਰਲ ਫੀਫਾ ਪੀਸ ਪ੍ਰਾਈਜ਼ ਸ਼ੁਰੂ ਕੀਤਾ ਅਤੇ ਪਹਿਲਾ ਪ੍ਰਾਈਜ਼ ਤੁਹਾਡੇ ਵਾਸਤੇ ਆ, ਉਹ ਥਾਲੀ ਜੀ ਦੇ ਵਿੱਚ ਲਿਆ ਕੇ ਮੈਡਲ ਰੱਖਤਾ, ਕਹਿੰਦੇ ਆ ਤੁਹਾਡੇ ਲਈ ਆ, ਉਹ ਕਹਿੰਦੇ ਤੁਸੀਂ ਇਹਨੂੰ ਕਿਤੇ ਵੀ ਜਾਂਦੇ ਹੋ ਪਾ ਸਕਦੇ ਹੋ, ਅਤੇ ਟਰੰਪ ਕਹਿੰਦੇ ਅਤੇ ਉਹਨਾਂ ਦੇ ਚਿਹਰੇ ਦਾ ਐਕਸਪ੍ਰੈਸ਼ਨ ਦੇਖਣ ਵਾਲਾ ਸੀ ਟਰੰਪ ਦਾ, ਖੁਸ਼ ਹੋ ਗਏ ਇੱਕਦਮ ਹੈਰਾਨ ਹੋ ਗਏ, ਅਤੇ ਫਿਰ ਉਹਨੇ ਕਿਹਾ ਅੱਛਾ ਕਹਿੰਦੇ ਮੈਂ ਹੁਣੇ ਹੀ ਪਾਉਂਦਾ ਇਹ ਮਾਈਕ, ਉਹਨਾਂ ਨੇ ਫੜਾ ਕੇ ਉਹ ਮੈਡਲ ਜਿਹਾ ਹੀ ਚੱਕ ਕੇ ਆਪ ਹੀ ਆਪਣੇ ਗੱਲ 'ਚ ਪਾ ਲਿਆ ਯਾਰ। ਮਤਲਬ ਤੁਸੀਂ ਮੈਨੂੰ ਤਾਂ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਨਾ ਜਿਹੜੇ ਕੋਈ ਕਾਮੇਡੀ ਸ਼ੋਅਜ਼ ਦੇ ਵਿੱਚ ਕੋਈ ਸਕਿੱਟ ਤਿਆਰ ਕੀਤੀ ਜਾਂਦੀ ਹੈ ਉਹਦੇ 'ਚ ਇਹੋ ਜਿਹੀ ਚੀਜ਼ ਦੇਖਣ ਨੂੰ
ਮਿਲਦੀ ਹੁੰਦੇ ਆਮ
ਸਪੂਫ ਹੁੰਦੇ ਆਮ ਤੌਰ 'ਤੇ,
ਪਰ ਆਪਾਂ ਇਹ ਇਸ ਤਰ੍ਹਾਂ ਦਾ ਸਪੂਫ ਪਲੇਇੰਗ ਆਊਟ ਇਨ ਰੀਅਲ ਟਾਈਮ ਅਸੀਂ ਪਹਿਲਾਂ ਵੀ ਵੇਖ ਚੁੱਕੇ ਹਾਂ ਏਪੈਕਸ ਸਮਿਟ ਦੌਰਾਨ, ਸਾਊਥ ਕੋਰੀਆ ਦੇ ਵਿੱਚ ਉਹਨਾਂ ਗਏ ਸੀ, ਉਹਨਾਂ ਨੇ ਵੀ ਇੱਕ ਰੈਪਲੀਕਾ ਕਰਾਊਨ ਜਿਹੜਾ ਸੀ ਡੋਨਲਡ ਟਰੰਪ ਨੂੰ ਦਿੱਤਾ ਸੀ, ਫਿਰ ਜਿਹੜਾ ਖਾਣ ਪੀਣ ਦਾ ਸਮਾਨ ਵੀ ਉਹ ਡੋਨਲਡ ਟਰੰਪ ਦੇ ਨਾਂ ਤੇ ਰੱਖ ਕੇ ਉਹਨਾਂ ਨੂੰ ਰੋਟੀ ਰੋਟੀ ਖਵਾਈ ਉਹਨਾਂ ਨੇ, ਡੋਨਲਡ ਟਰੰਪ ਬੜੇ ਖੁਸ਼ ਹੋਏ ਸੀ। ਤੇ ਉਦੋਂ ਬੜੀ ਇਹ ਗੱਲ ਹੋਈ ਸੀ ਜੀਓ ਪੋਲੀਟਿਕਸ ਦੇ ਵਿੱਚ ਕਿ ਸਾਊਥ ਕੋਰੀਆ ਨੇ ਬੇਸਿਕਲੀ ਇੱਕ ਪਲੇ ਬੁੱਕ ਤਿਆਰ ਕਰਕੇ ਦੇ ਦਿੱਤੀ ਹੈ
ਸਾਰੇ
ਮੁਲਕਾਂ ਨੂੰ ਕਿ ਡੋਨਲਡ ਟਰੰਪ ਨਾਲ ਜਾ ਕੇ ਜੇ ਗੱਲ ਕਰਨੀ ਹੈ ਤੇ ਕਿੱਦਾਂ ਕਰਨੀ ਹੈ, ਤੇ ਪਹਿਲਾਂ ਕੋਈ ਤੋਹਫਾ ਲੈ ਕੇ ਜਾਓ ਨਾਲ, ਤੇ ਉਹਦੇ ਵਿੱਚ ਇੱਕ ਕੋਈ ਅਵਾਰਡ ਕੋਈ ਮੈਡਲ ਕੋਈ ਕਰਾਊਨ ਇੱਦਾਂ ਦੀ ਕੋਈ ਚੀਜ਼ ਜ਼ਰੂਰ ਹੋਣੀ ਚਾਹੀਦੀ ਹੈ
ਫੀਫਾ ਵਾਲਿਆਂ ਨੇ,
ਹਾਂ ਜੇ ਉਹਤੇ ਉੱਤੇ ਉਹਨਾਂ ਦਾ ਨਾਂ ਲਿਖਿਆ ਹੋਵੇ ਫਿਰ ਕਿਆ ਹੀ ਬਾਤ ਹੈ,
ਜੇ ਉਹ ਸੁਨਹਿਰੇ ਰੰਗਾ ਹੋਵੇ ਫਿਰ ਤਾਂ
ਫਿਰ ਤਾਂ ਬਹੁਤ ਹੀ ਸ਼ਾਨਦਾਰ ਗੱਲ ਹੈ, ਤੇ ਡੋਨਲਡ ਟਰੰਪ ਬੜੇ ਖੁਸ਼ ਹੁੰਦੇ ਇੱਦਾਂ। ਸੋ
ਡੋਨਲਡ ਟਰੰਪ ਨੇ ਮਾਰਕ ਕਾਰਨੀ ਦੀ ਵੀ ਤਾਰੀਫ ਕੀਤੀ ਹੈ ਨਾ,
ਹਾਂਜੀ, ਸੋ ਕੱਲ ਉਹ ਇੱਕ ਕਨਵੈਨਸ਼ਨ ਹੁੰਦੀ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਕੈਨੇਡੀ ਸੈਂਟਰ ਦੇ ਵਿੱਚ ਗਾਲਾ ਹੁੰਦਾ
2025 ਕੈਨੇਡੀ
ਸੈਂਟਰ ਆਨਰਸ, ਤੇ ਉਹਨਾਂ ਨੇ ਹੋਸਟ ਕੀਤਾ ਡੋਨਲਡ ਟਰੰਪ ਨੇ ਕੱਲ ਉਹਨੂੰ, ਤੇ ਇਹ ਪਹਿਲੇ ਰਾਸ਼ਟਰਪਤੀ ਬਣੇ ਨੇ ਜਿਹੜੇ ਇਸ ਜਿਹੜਾ ਕੈਨੇਡੀ ਸੈਂਟਰ ਆਨਰਸ ਫੰਕਸ਼ਨ ਹੁੰਦਾ ਗਾਲਾ ਉਹਨੂੰ ਹੋਸਟ ਕੀਤਾ ਉਹਨਾਂ ਨੇ। ਆਮ ਤੌਰ ਤੇ ਗੈਲਰੀ ਦੇ ਵਿੱਚ ਬੈਠ ਕੇ ਪ੍ਰੈਜ਼ੀਡੈਂਟ ਉਹਨੂੰ
ਅਟੈਂਡ
ਕਰਦੇ ਥੋੜੀ ਦੇਰ ਵਾਸਤੇ, ਇਹ ਹੋਸਟ ਬਣ ਗਏ ਉੱਥੇ, ਤੇ ਸੋ ਇਹਨਾਂ ਨੇ ਇੰਜੋਏ ਕੀਤਾ ਕਾਫੀ, ਤੇ ਉੱਥੇ ਜੋ ਜਾ ਰਹੇ ਸੀ ਤੇ ਰਸਤੇ ਵਿੱਚ ਸਵਾਲ ਪੁੱਛਿਆ ਰਿਪੋਰਟਰਸ ਨੇ ਤੇ ਮਾਰਕ ਕਾਰਨੀ ਬਾਰੇ ਕੈਨੇਡਾ ਬਾਰੇ, ਤੇ ਇਹਨਾਂ ਨੇ ਬੜੀ ਤਾਰੀਫ ਕੀਤੀ ਮਾਰਕ ਕਾਰਨੀ ਦੀ ਵੀ ਕੈਨੇਡਾ ਦੀ ਵੀ। ਇਹਨਾਂ ਨੇ ਕਿਹਾ ਵੀ ਜਿਹੜੀ ਮੇਰੀ ਸ਼ੁੱਕਰਵਾਰ ਕਲੌਡੀਆ ਸ਼ੇਨਬਾਮ ਦੇ ਨਾਲ ਤੇ ਮਾਰਕ ਕਾਰਨੀ ਨਾਲ ਗੱਲਬਾਤ ਹੋਈ ਉਹ ਬੜੀ ਕੰਸਟਰਕਟਿਵ ਕਹਿੰਦੇ ਗੱਲਬਾਤ ਹੋਈ, ਵੈਰੀ ਗੁੱਡ ਵੈਰੀ ਪ੍ਰੋਡਕਟਿਵ
ਕਹਿੰਦੇ, ਅੱਧਾ ਘੰਟਾ ਗੱਲ ਹੋਈ ਕਹਿੰਦੇ,
ਤੇ ਅੱਧਾ ਘੰਟਾ ਵੈਸੇ ਉਹ ਗੱਲ 50 ਮਿੰਟ ਹੋਈ ਹੈ ਜਦੋਂ ਫੀਫਾ ਦੇ ਡਰਾਅ ਤੋਂ ਬਾਅਦ। ਪ੍ਰਧਾਨ ਸੋਰੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਹਿੰਦੇ ਵੀ ਉਹ ਅੱਧਾ ਘੰਟਾ ਗੱਲਬਾਤ ਹੋਈ,
ਉਹ ਸੁਣੀ ਉਹਨਾਂ ਨੇ ਅੱਧਾ ਘੰਟਾ ਹੀ ਹੋਣੀ ਨਾ ਬਾਕੀ ਸੁਣੀ।
ਤੇ ਬਾਅਦ ਉਹਨਾਂ ਨੇ ਕਿਹਾ ਕਹਿੰਦੇ ਵੀ ਦੇਖੋ ਕਹਿੰਦੇ ਜਿਹੜੇ ਕੈਨੇਡਾ ਵਾਲੇ ਦੇ ਆ ਵੈਰੀ ਟਫ ਟ੍ਰੇਡਰਸ, ਬਟ ਆਈ ਹੈਵ ਵੈਰੀ ਗੁੱਡ ਰਿਲੇਸ਼ਨਸ਼ਿਪ ਵਿਦ ਪ੍ਰਾਈਮ ਮਿਨਿਸਟਰ ਐਂਡ ਵਿਦ ਕੈਨੇਡਾ,
ਕੈਨੇਡਾ ਇਜ਼ ਅ ਸਪੈਸ਼ਲ ਪਲੇਸ, ਦੇ ਰੀਲੀ ਆਰ ਗੁੱਡ ਐਟ ਆਈਸ ਹਾਕੀ,
ਕਿਉਂਕਿ ਉਹਨਾਂ ਨੂੰ ਪਹਿਲਾਂ ਪੁੱਛਿਆ ਗਿਆ ਕਹਿੰਦੇ ਵੀ ਗੱਲਬਾਤ ਤੁਸੀਂ ਬੰਦ ਕੀਤੀ ਹੋਈ ਆ, ਤੁਸੀਂ ਕਹਿੰਦੇ ਸਪੈਸ਼ਲ ਰਿਲੇਸ਼ਨਸ਼ਿਪ ਤੇ ਗੱਲਬਾਤ ਸ਼ੁਰੂ ਕਰੋਗੇ, ਕਹਿੰਦੇ ਵੀਲ ਸੀ, ਦ ਪ੍ਰੋਬਲਮ ਇਜ਼ ਦੈਟ ਕੈਨੇਡਾ ਮੇਕਸ ਅ ਲੋਟ ਆਫ ਥਿੰਗਸ ਵੀ ਡੋਂਟ ਨੀਡ, ਪਹਿਲਾਂ ਵੀ ਕਹਿ ਚੁੱਕੇ ਗੱਲ
ਵੀ ਮੇਕ ਦੈਮ ਆਲਸੋ,
ਜਿਵੇਂ ਕਾਰਾਂ ਦੀ ਗੱਲ ਕਰਦੇ ਆ ਸਟੀਲ ਅਲੂਮੀਨਮ ਦੀ ਗੱਲ ਕਰਦੇ, ਉਹ ਕਹਿੰਦੇ ਸਾਡੇ ਅਸੀਂ ਆਪ ਬਣਾਉਂਦੇ ਹਾਂ ਤੁਹਾਡੀ ਸਾਨੂੰ ਚੀਜ਼ ਚਾਹੀਦੀ ਨਹੀਂ, ਤੇ ਐਨਰਜੀ ਦੇ ਵਾਸਤੇ ਵੀ ਉਹ ਕਹਿੰਦੇ ਵੀ ਅਸੀਂ ਕਹਿੰਦੇ ਵੀ ਅਸੀਂ ਆਪਣੀ ਡਰਿਲਿੰਗ ਸ਼ੁਰੂ ਕਰ ਦੇਣੀ ਆ ਤੇ ਤੁਹਾਡਾ ਸਮਾਨ ਨਹੀਂ ਚਾਹੀਦਾ। ਸੋ ਉਹੀ ਉਹਨਾਂ ਨੇ ਗੱਲ ਕਹੀ ਕਹਿੰਦੇ ਵੀ ਵਿਲ ਸੀ ਵੀ ਅਸੀਂ ਕੈਨੇਡਾ ਨਾਲ ਗੱਲਬਾਤ ਕਰਨੀ ਹੈ ਕਿ ਨਹੀਂ, ਪ੍ਰੋਬਲਮ ਇਹ ਹੈ ਕਿ ਉਹੀ ਸਮਾਨ ਬਣਾਉਂਦੇ ਜਿਹੜਾ ਸਾਨੂੰ ਅਸੀਂ ਬਣਾਉਂਦੇ, ਸਾਨੂੰ ਚਾਹੀਦਾ ਨਹੀਂ ਸਮਾਨ। ਫਿਰ ਕਹਿੰਦੇ ਕਹਿੰਦੇ ਕੈਨੇਡਾ ਇਜ਼ ਅ ਸਪੈਸ਼ਲ ਪਲੇਸ, ਫਿਰ ਲਾਸਟ ਕਹਿੰਦੇ ਐਂਡ ਦੇ ਆਰ ਰੀਲੀ ਗੁੱਡ ਐਟ ਆਈਸ ਹਾਕੀ ਆਣ ਦੇ, ਇੱਦਾਂ ਕਹਿ ਕੇ ਵੀ ਚਲੇ ਗਏ।
ਨਾਲੇ ਵੀ ਕਹਿੰਦੇ ਵਿਲ ਵਰਕ ਇਟ ਆਊਟ, ਵੀ ਕੁਛ ਨਾ ਕੁਛ ਕਰ ਲਾਂ, ਪਰ ਉਹੀ ਨੌਨ ਕਮਿਟਲ ਜੀਆਂ ਗੱਲਾਂ ਨੇ। ਟਰੰਪ ਦਾ ਕੁਛ ਨਹੀਂ ਪਤਾ ਕਿਲੇ ਵੇਲੇ ਕਿਸ ਤਰ੍ਹਾਂ ਕਿਵੇਂ ਉਹ ਬਦਲ ਜਾਣ। ਜਿਹੜੀ ਬ੍ਰੇਕ ਵੇਲੇ ਗੱਲ ਕਰਦੇ ਸੀ ਤੁਸੀਂ ਬਸ ਜੀ, ਵੀ ਕੈਨੇਡਾ ਨੂੰ ਵੀ ਇਸ ਤਰ੍ਹਾਂ ਦਾ ਕੋਈ ਮੈਡਲ ਬਣਾ ਕੇ ਦੇ ਦੇਣਾ ਚਾਹੀਦਾ,
ਲੱਕੜ ਦਾ ਬਣਾਈਏ ਨਾ, ਸੋਫਟ ਲੱਕੜ ਦਾ,
ਹਾਂ, ਜਾਂ ਇੱਕ ਲੱਕੜ ਦਾ, ਇੱਕ ਸਟੀਲ ਦਾ, ਇੱਕ ਅਲੂਮੀਨੀਅਮ ਦਾ,
ਇੱਕੋ ਹੀ ਮੈਡਲ ਹੋਵੇ, ਉਹਦੇ ਵਿੱਚ ਤਿੰਨ
ਚੀਜ਼ਾਂ
ਡਿਜ਼ਾਈਨ ਬਣਾਇਆ ਜਾ ਸਕਦਾ।
ਜੀ ਜੀ,
ਪਰ ਆਪਣੀ ਪ੍ਰੋਬਲਮ ਪਤਾ ਕੀ ਹੈ, ਆਪਾਂ ਉਸ ਮੈਡਲ ਦਾ ਡਿਜ਼ਾਈਨ ਬਣਾਉਣ ਵਾਸਤੇ ਵੀ ਕਿਸੇ ਕੰਪਨੀ ਨੂੰ ਠੇਕਾ ਦੇ ਦੇਣਾ,
ਹਾਂਜੀ,
ਤੇ ਉਹ ਡਿਜ਼ਾਈਨ ਪਹਿਲਾਂ ਆਪਣਾ 6 ਮਹੀਨੇ ਉੱਤੇ ਆਪਾਂ ਇੰਡੀਜਨਸ ਕੰਸਲਟੇਸ਼ਨ ਵੀ ਕਰਨੀ ਹੈ,
ਕਰੈਕਟ,
ਤੇ ਫਿਰ ਉਸ ਤੋਂ ਬਾਅਦ ਜਿਹੜਾ ਠੇਕਾ ਦੇਣਾ ਉਹ 60-70 ਮਿਲੀਅਨ ਦਾ, ਉਹ ਇਕੱਲਾ ਠੇਕਾ ਹੀ ਹੋਣਾ
ਜਦ ਤੱਕ ਮੈਡਲ ਬਣੂਗਾ, ਪਤਾ ਲੱਗੇ ਵੀ ਟਰੰਪ ਦੀ ਟਰਮ ਪੂਰੀ ਹੋ ਗਈ।
ਹਾਂ, ਨਹੀਂ ਚਲੋ ਬਸ, ਲੈਟਸ ਲੀਵ ਇਟ
ਹੈਰਾ, ਪਤਾ ਨਹੀਂ ਦੁਨੀਆ ਕਿਹੜੇ ਪਾਸੇ ਨੇ ਜਾ ਰਹੀ ਆ। ਅੱਛਾ ਵਾਸੂ ਜੀ, ਵੈਰੀ ਕੁਇਕਲੀ ਗੱਲ ਕਰੀਏ, ਅੱਜ ਇੱਕ ਜਿਹੜੀ ਖਬਰ, ਇਕੱਲੀ ਉਹਦੀ ਹੈਡਲਾਈਨ ਪੜ੍ਹ ਕੇ ਲੱਗਦਾ ਸੀ ਵੀ ਬਹੁਤ ਵੱਡੀ ਡਿਵੈਲਪਮੈਂਟ ਹੋ ਸਕਦੀ ਆ, ਪਰ ਜਦੋਂ ਉਹਦੀਆਂ ਡਿਟੇਲਸ ਵੇਖੋ ਤੇ ਉਹਦਾ ਕੋਈ ਇੰਨਾ ਵੱਡਾ ਇੰਪੈਕਟ ਲੱਗਦਾ ਨਹੀਂ ਹੁੰਦਾ। IRCC ਵੱਲੋਂ ਇੱਕ ਨਵੀਂ ਐਕਸਪ੍ਰੈਸ ਐਂਟਰੀ ਦੀ ਕੈਟਾਗਰੀ ਅਨਾਊਂਸ ਕੀਤੀ ਜਾ ਰਹੀ ਆ, ਜਿਹੜੇ ਡਾਕਟਰਸ ਨੇ ਇੰਟਰਨੈਸ਼ਨਲੀ ਕੁਆਲੀਫਾਈਡ ਉਹਨਾਂ ਦੇ ਵਾਸਤੇ। ਸੋ ਸੁਣਨ ਨੂੰ ਲੱਗਦਾ ਵੀ ਅੱਛਾ, ਐਕਸਪ੍ਰੈਸ ਐਂਟਰੀ ਦੀ ਨਵੀਂ ਕੈਟਾਗਰੀ, ਮਤਲਬ ਬਾਹਰੋਂ ਪੜ੍ਹੇ ਡਾਕਟਰ ਛੇਤੀ ਆ ਸਕਣਗੇ। ਫਿਰ ਮਨ 'ਚ ਸਵਾਲ ਇਹ ਆਉਂਦਾ ਕਿ ਬਾਹਰੋਂ ਪੜ੍ਹੇ ਡਾਕਟਰ ਜਿਹੜੇ ਪਹਿਲਾਂ ਵੀ ਐਕਸਪ੍ਰੈਸ ਐਂਟਰੀ ਰਾਹੀਂ ਆਉਂਦੇ ਰਹੇ ਪਿਛਲੇ ਸਾਲਾਂ 'ਚ, ਉਹ ਕਿਹੜਾ ਇੱਥੇ ਕੰਮ 'ਤੇ ਲੱਗ ਸਕੇ ਨੇ? ਪ੍ਰੋਬਲਮ ਤਾਂ ਵਿਦਇਨ ਦਾ ਕੰਟਰੀ ਉਹਨਾਂ ਨੂੰ ਕੰਮ 'ਤੇ ਲਗਾਉਣ ਦੀ ਆ ਨਾ, ਜਿਹੜੇ ਸਾਡੇ ਰੈਗੂਲੇਟਰੀ ਬੋਡੀਜ਼ ਨੇ ਉਹਦੇ ਰਾਹੀਂ ਉਹਨਾਂ ਨੂੰ ਲਾਇਸੈਂਸ ਮਿਲਣ ਦੀ ਸਮੱਸਿਆ ਤਾਂ ਉੱਥੇ ਆ। ਫਿਰ ਇਹ ਸੀ ਵੀ ਇੱਕ ਡਾਕਟਰ ਕਿਹੜੇ ਹੋਣਗੇ, ਕਿਵੇਂ ਆਉਣਗੇ? ਫਿਰ ਦੀ ਡਿਟੇਲ ਦੇ ਵਿੱਚ ਇਹ ਪਤਾ ਲੱਗਦਾ ਵੀ ਜਿਹੜੇ ਡਾਕਟਰ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ, ਟੈਂਪਰੇਰੀ ਕਿਸੇ ਵੀਜ਼ਾ 'ਤੇ ਨੇ, ਟੈਂਪਰੇਰੀ ਸਟੈਟਸ 'ਤੇ ਨੇ, ਅਤੇ ਘੱਟੋ ਘੱਟ ਉਹਨਾਂ ਨੂੰ 1 ਸਾਲ ਹੋ ਗਿਆ ਹੈ ਕੈਨੇਡਾ ਦੇ ਵਿੱਚ ਕੰਮ ਕਰਦਿਆਂ ਨੂੰ, ਐਟਲੀਸਟ 1 ਈਅਰ ਆਫ ਐਲੀਜੀਬਲ ਆਕਿਊਪੇਸ਼ਨ ਉਹਨਾਂ ਨੂੰ ਐਕਸਪੀਰੀਅੰਸ ਹੋਵੇ। ਪਿਛਲੇ 3 ਸਾਲਾਂ ਦੇ ਵਿੱਚ 1 ਸਾਲ ਉਹਨਾਂ ਨੇ ਕਿਸੇ ਐਲੀਜੀਬਲ ਆਕੂਪੇਸ਼ਨ ਦੇ ਵਿੱਚ ਕੰਮ ਕੀਤਾ ਹੋਵੇ। ਉਹ ਐਲੀਜੀਬਲ ਆਕੂਪੇਸ਼ਨਸ ਕਿਹੜੀਆਂ ਨੇ, ਹਜੇ ਉਹਦੀ ਸੂਚੀ ਜਾਰੀ ਨਹੀਂ ਕੀਤੀ ਗਈ। ਪਰ ਇਹ ਜਿਹੜੀ ਗਿਣਤੀ ਹੈਗੀ ਹੈ ਵਾਸੂ ਜੀ, ਕੋਈ ਬਹੁਤਾ ਕੋਈ ਨੰਬਰ ਇਹ ਰਹਿਣਾ ਨਹੀਂ ਵੱਡਾ। ਬਾਕੀ ਆਈ ਥਿੰਕ ਇਟ ਆਲ ਡਿਪੈਂਡਸ ਔਨ ਕਿ ਉਹ ਕਿਹੜੀਆਂ ਕਿਹੜੀਆਂ ਐਲੀਜੀਬਲ ਪ੍ਰੋਫੈਸ਼ਨਸ ਨੇ ਜਿਹਦੇ ਵਿੱਚ ਕੰਮ ਕਰਨ ਵਾਲਾ ਵਿਅਕਤੀ, ਜੇ ਫੋਰਨ ਕੁਆਲੀਫਾਈਡ ਡਾਕਟਰ ਆ ਤਾਂ ਫਿਰ ਉਹ ਈਜ਼ੀਲੀ ਕੈਨੇਡਾ 'ਚ ਡਾਕਟਰੀ ਪ੍ਰੈਕਟਿਸ ਕਰ ਸਕੇਗਾ।
ਯਾ ਸੋ ਬੇਸਿਕਲੀ ਜਿਹੜਾ ਸਾਡੀ ਐਕਸਪ੍ਰੈਸ ਐਂਟਰੀ ਦੇ ਵਿੱਚ ਹੈਲਥ ਕੇਅਰ ਕੈਟਾਗਰੀ ਹੈ, ਉਹਦੇ ਵਿੱਚ ਫਿਜ਼ੀਸ਼ੀਅਨਸ ਪਹਿਲਾਂ ਹੀ ਸ਼ਾਮਲ ਨੇ। ਸੋ ਬਾਹਰਲੇ ਮੁਲਕਾਂ ਤੋਂ ਜਿਹੜੇ ਕੋਈ ਫਿਜ਼ੀਸ਼ੀਅਨਸ ਨੇ ਉਹ ਐਕਸਪ੍ਰੈਸ ਐਂਟਰੀ ਰਾਹੀਂ ਆਪਣੀ ਅਰਜ਼ੀ ਲਗਾ ਕੇ ਐਜ਼ ਇਟ ਇਜ਼ ਕੈਨੇਡਾ ਆ ਸਕਦੇ ਆ। ਸੋ ਫਿਰ ਸਵਾਲ ਇਹ ਸੀ ਵੀ ਅੱਜ ਦੀ ਅਨਾਊਂਸਮੈਂਟ ਕਾਹਦੇ ਬਾਰੇ ਹੈ? ਅੱਜ ਦੀ ਅਨਾਊਂਸਮੈਂਟ ਇੱਕ ਬੜੋ ਕਹਿ ਲਓ ਵੀ ਬਹੁਤ ਇੱਕ ਛੋਟੀ ਕਲਾਸ ਬਾਰੇ ਹੈ, ਵੀ ਉਹ ਜਿਹੜੇ ਫੋਰਨ ਟ੍ਰੇਡ ਹੈਲਥ ਪ੍ਰੋਫੈਸ਼ਨਲਸ, ਡਾਕਟਰਸ, ਫਿਜ਼ੀਸ਼ੀਅਨਸ ਜਿਹੜੇ ਐਜ਼ ਇਟ ਇਜ਼ ਕੈਨੇਡਾ ਦੇ ਵਿੱਚ ਹੈਗੇ ਨੇ, ਅਤੇ ਉਹ ਐਜ਼ ਇਟ ਇਜ਼ ਪੇਸ਼ੈਂਟਸ ਨੂੰ ਟ੍ਰੀਟ ਕਰ ਰਹੇ ਨੇ ਅਤੇ ਹੈਲਥ ਕੇਅਰ ਸਿਸਟਮ ਨੂੰ ਸਪੋਰਟ ਕਰ ਰਹੇ ਨੇ, ਉਹਨਾਂ ਨੂੰ ਬਹੁਤ ਜਲਦ ਕਹਿੰਦੇ ਅਸੀਂ PR ਦੇਵਾਂਗੇ। ਸੋ ਬੇਸਿਕਲੀ ਸਮਝ ਲਓ ਵੀ ਫਿਜ਼ੀਸ਼ੀਅਨਸ ਦੇ ਵਿੱਚ ਜਿਨ੍ਹਾਂ ਦੇ ਕੋਲ ਕੈਨੇਡੀਅਨ ਐਕਸਪੀਰੀਅੰਸ ਹੈ ਪਿਛਲੇ 3 ਸਾਲਾਂ ਵਿੱਚੋਂ 1 ਸਾਲ ਦਾ, ਉਹਨਾਂ ਵਾਸਤੇ ਇਹ ਕੈਟਾਗਰੀ ਨਵੀਂ ਬਣਾਈ ਗਈ ਹੈ, ਅਤੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ 14 ਦਿਨਾਂ ਦੇ ਅੰਦਰ ਅੰਦਰ ਵਰਕ ਪਰਮਿਟ ਵੀ ਦਿੱਤਾ ਜਾਏਗਾ। ਜੇ ਉਹਨਾਂ ਕੋਲ ਵਰਕ ਪਰਮਿਟ ਨਹੀਂ ਹੈ ਤਾਂ ਉਹਨਾਂ ਨੂੰ ਵਰਕ ਪਰਮਿਟ ਦਿੱਤਾ ਜਾਏਗਾ, ਸੋ ਦੈਟ ਦੇ ਕੈਨ ਵੇਟ ਫਾਰ ਦੇ PR ਸੋ ਐਂਡ ਵਰਕ ਇਨ ਦਾ ਮੀਨ ਟਾਈਮ। ਸੋ ਇਹਦੇ ਵਿੱਚ ਕ੍ਰੀਡੈਂਸ਼ੀਅਲ ਸਿਸਟਮ ਬਾਰੇ ਕੋਈ ਚੇਂਜ ਨਹੀਂ ਹੈ। ਸੋ ਕ੍ਰੀਡੈਂਸ਼ੀਅਲਿੰਗ ਦੇ ਵਿੱਚ ਜਿਹੜਾ ਕੋਈ ਚੇਂਜ ਕਰਨਾ ਉਹ ਸਰਕਾਰ ਨੇ ਕਰਨਾ। ਇਹ ਜਿਹੜੀ ਅਨਾਊਂਸਮੈਂਟ ਹੈ ਇਮੀਗ੍ਰੇਸ਼ਨ ਮਿਨਿਸਟਰੀ ਵੱਲੋਂ ਕੀਤੀ ਗਈ ਹੈ, ਸੋ ਦਿਸ ਇਜ਼ ਸਪੈਸੀਫਿਕ ਟੂ ਇਮੀਗ੍ਰੇਸ਼ਨ, ਐਂਡ ਉਹ ਵੀ ਜਿਹੜੇ ਹੈਲਥ ਕੇਅਰ ਪ੍ਰੋਫੈਸ਼ਨਲਸ ਆਲਰੇਡੀ ਕੈਨੇਡਾ ਦੇ ਵਿੱਚ ਹੈਗੇ ਨੇ, ਆਲਰੇਡੀ ਇੱਥੇ ਕੋਈ ਕੰਮ ਕਰ ਰਹੇ ਨੇ
ਟੈਂਪਰੇਰੀ
ਬੇਸਿਸ ਤੇ, ਉਹਨਾਂ ਨੂੰ ਪੱਕਿਆਂ ਕਰਨ ਵਾਸਤੇ ਇਹ ਪ੍ਰੋਗਰਾਮ।
ਜਿਹੜੇ ਮੁਲਕਾਂ ਤੋਂ ਵਾਸੂ ਜੀ ਡਾਕਟਰ ਟੈਂਪਰੇਰੀਲੀ ਕੈਨੇਡਾ ਦੇ ਵਿੱਚ ਕੰਮ ਕਰ ਸਕਦੇ ਨੇ, ਉਹਦੇ ਵਿੱਚ US ਆ, ਜਿਹੜਾ ਆਪਣਾ ਫਰੀ ਟ੍ਰੇਡ ਐਗਰੀਮੈਂਟ ਆ ਉਹਦੇ ਅਧੀਨ ਮੈਕਸੀਕੋ ਤੋਂ ਕੁਝ ਡਾਕਟਰਸ ਹੈਗੇ ਨੇ ਉਹ ਇੱਥੇ ਕੰਮ ਕਰ ਸਕਦੇ ਨੇ, ਆਇਰਲੈਂਡ, ਆਸਟ੍ਰੇਲੀਆ ਉਹਨਾਂ ਮੁਲਕਾਂ ਦੇ ਡਾਕਟਰ ਨੇ, UK ਦੇ ਕੁਝ ਡਾਕਟਰਸ ਹੁੰਦੇ ਨੇ ਜਿਹੜੇ ਇੱਥੇ ਕੰਮ ਕਰ ਸਕਦੇ ਨੇ। ਸੋ ਉਹ ਗਿਣਤੀ ਕਿੰਨੀ ਕੁ ਹੋਏਗੀ ਉਹਨਾਂ ਨੂੰ ਜੇ ਇਹ ਪਰਮਾਨੈਂਟ ਰੈਜੀਡੈਂਸੀ ਦਿੱਤੀ ਵੀ ਜਾਂਦੀ ਆ, ਦਾ ਫੈਕਟ ਦੈਟ ਦੇ ਆਰ ਆਲਰੇਡੀ ਵਰਕਿੰਗ ਇਨ ਦਾ ਸਿਸਟਮ, ਸੋ ਉਹਦੇ ਨਾਲ ਜਿਹੜਾ ਕੋਈ ਐਗਜਿਸਟਿੰਗ ਪ੍ਰੈਸ਼ਰ ਆ ਉਹ ਅਲੀਵੀਏਟ ਥੋੜ੍ਹੇ ਹੋਣਾ, ਕਿਉਂਕਿ ਜੇ ਉਹ ਆਲਰੇਡੀ ਸਿਸਟਮ ਦੇ ਵਿੱਚ ਬਤੌਰ ਡਾਕਟਰ ਸੇਵਾ ਨਿਭਾ ਹੀ ਰਹੇ ਨੇ, ਫਿਰ ਨਵੇਂ ਡਾਕਟਰਸ ਦਾ ਐਡੀਸ਼ਨ ਤਾਂ ਨਾ ਹੋਇਆ, ਇਹ ਤਾਂ ਸਿਰਫ ਜਿਹੜੇ ਆਲਰੇਡੀ ਸਿਸਟਮ ਦੇ ਵਿੱਚ ਕੰਮ ਕਰ ਰਹੇ ਡਾਕਟਰ ਨੇ ਉਹਨਾਂ ਨੂੰ ਹੀ ਇੱਕ ਸਰਟਨਟੀ ਪ੍ਰਦਾਨ ਕਰਨ ਦਾ ਇਹ ਸਾਰਾ ਕੰਮ ਹੋਇਆ।
ਐਂਡ ਨੋਟ ਟੂ ਮੈਂਸ਼ਨ ਕਿ ਇਟਸ ਅ ਸਟੈਪ ਇਨ ਦ ਰਾਈਟ ਡਾਇਰੈਕਸ਼ਨ, ਪੋਜ਼ਿਟਿਵ ਕਦਮ ਹੈ, ਪਰ ਇੱਕ ਛੋਟਾ ਜਿਹਾ
ਕਦਮ ਹੈ,
ਇਟਸ ਨੋਟ ਐਜ਼ ਬਿਗ ਆਫ ਐਨ ਅਨਾਊਂਸਮੈਂਟ ਐਜ਼ ਇਟ ਮੇ ਸਾਊਂਡ,
ਕਿਉਂਕਿ ਇਹਦੀ ਹੈਡਲਾਈਨ ਪੜ੍ਹ ਕੇ ਲੱਗਦਾ ਕਿ ਜੀ ਫੋਰਨ ਕੁਆਲੀਫਾਈਡ ਡਾਕਟਰਸ ਵਾਸਤੇ
ਇੱਕ ਨਵੀਂ ਐਕਸਪ੍ਰੈਸ ਐਂਟਰੀ ਕੈਟਾਗਰੀ ਸ਼ੁਰੂ ਕਰਤੀ ਜੀ, ਇਹਦਾ ਲੱਗਦਾ ਵੀ ਪਤਾ ਨਹੀਂ ਹੁਣ ਤਾਂ ਵੀ ਇੱਥੇ ਹੜ ਆ ਜਾਣਾ ਜਿਵੇਂ ਡਾਕਟਰਾਂ ਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਇਹ 'ਚ ਇਹ ਵੀ ਨਾਲ ਅੱਜ ਕਿਹਾ ਗਿਆ ਕਹਿੰਦੇ ਕਿ ਜਿਹੜੇ PNP ਜਿਹੜੇ ਪ੍ਰੋਵਿੰਸਿਸ ਨੇ ਤੇ ਟੈਰੀਟਰੀਜ਼ ਨੇ ਉਹਨਾਂ ਨੂੰ 5,000 ਫੈਡਰਲ ਐਡਮਿਸ਼ਨ ਸਪੇਸਿਸ ਐਲੋਕੇਟ ਕੀਤੀਆਂ ਜਾਣਗੀਆਂ ਫਿਜ਼ੀਸ਼ੀਅਨਸ ਵਾਸਤੇ, ਡਾਕਟਰਸ ਵਾਸਤੇ, ਤਾਂ ਕਿ ਜਿਹੜੇ ਸੂਬੇ ਨੇ ਉਹ ਡਾਕਟਰਾਂ ਨੂੰ ਨੋਮੀਨੇਟ ਕਰ ਸਕਣ, ਇਸੇ ਤਰ੍ਹਾਂ ਦੇ ਡਾਕਟਰ ਜਿਹੜੇ ਉਹਨਾਂ ਦੇ ਸੂਬਿਆਂ ਦੇ ਵਿੱਚ ਟੈਂਪਰਰੀ ਤੌਰ ਤੇ ਕੰਮ ਕਰ ਰਹੇ ਨੇ
ਜੀ। ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਨੂੰ ਫਿਰ ਮੁਲਾਕਾਤ ਹੁੰਦੀ ਹੈ।
ਥੈਂਕ ਯੂ।
ਥੈਂਕ ਯੂ।